मानू रंगी सोबा मन रंगी सोबा मेरे लालन की सोबा मेरे लालन की सोबा मेरे लालन की सोबा मेरे लालन की सोबा
मेरे लालन की सोबा मेरे लालन की सोबा मेरे लालन की सोबा मेरे लालन की सोबा
मेरे लालन की सोबा
सदना बन मन पूरगी शोभा सदना बन मन पूरगी शोभा
सदनाव तन मन पूरगी शोभा
सदनाव तन मन रंगी शोभा
मेरे लालन की शोभा मेरे लालन की शोभा
मेरे लालन की शोभा मेरे लालन की शोभा
वाहगुरु वाहगुरु वाहगुरु
मेरे लालन की शोभा सदनव तन मन रंगी शोभा ब्रह्म महेश सिद्ध मन इंद्र भगत दान जस मंगी योग ज्ञान ध्यान सिख ना गे सगल जपे तरंगी कहो नानक संतन बलिहारे जो प्रभु के सत्संगी कहो नानक संतन बलिहार जो प्रभु के सत्संगी
कहो नानक संतन बलिहार
कहो नानक संतन
बेनती करा क्योंकि भाई साहब जी भी पहुंचने वाले ने पहरेदारा बेनती जेड़ी संगत आ रही है उन्होंने जल्दी जल्दी नमस्कार कराओ ते संगत नू बेनती जिथे जिथे जगह मिलती प्यार दे नाल सजो आपां नू भी रल मिल के बैठने का समा मिलिया जल्दी जल्दी एकाग्रता बनाइए थोड़े समय तक भाई साहब जी पहुंचने वाले ने आओ आप सारे रल मिल के शब्द विच जुड़िए के साथ संगी जो प्रभ 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 के साथ संगी
जो प्रभ के साथ संगी जो प्रभ के साथ संगी
मेरे लालन की शोभा
मेरे लालन की शोभा मेरे लालन की शोभा
मेरे लालन की शोभा मेरे लालन की शोभा
मेरे लालन की शोभा मेरे लालन की शोभा मन तन मन गुर की शोभा सनम तन मन गुर की शोभा
की सनम तन मन
गुर की शोभा सनम तन मन रंगी शोभा
मेरे लालन की शोभा मेरे लालन की 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 ਭਾਈ ਸਤਿਗੁਰ ਜੀ ਨੂੰ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਲੰਗਰ ਵਾਲੇ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਕਿ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ ਜਿੰਨੀ ਵੀ ਸੰਗਤ ਪੰਡਾਲ ਤੋਂ ਬਾਹਰ ਆ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਵੱਡੇ ਵੱਡੇ ਜੋਧੀ ਸਹਿਣ ਲੋਕ ਤਿੰਨ ਕੋ ਵਿਆਪੈ ਚਿੰਤਾ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਭੂਮੀਆਂ ਭੂਮ ਉੱਪਰ ਨਿਤ ਲੂਜ ਹੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੇ ਕਹੋ ਨਾਨਕ ਤਤ ਵਿਚਾਰਾ बिन हर भजन नाही छुटका। कहो नानक तत बिचारा, बिन हर भजन नाही छुटकारा। फरीदा शक्कर खंड निवात गुड़, माखियो मझ दुध, सबे वस्तु मिठिया रब ना पुजन तुद, सबे वस्तु मिठिया रब ना पुजन तुद। आओ सारे रल के गाइए, प्यार नाल टिका बना के जिथे जिथे जगह मिले सज जाओ, ते नाल सारे पढ़ो, कोई रसना वांझी ना रहे, सारे रल के बोलिया करो। जदों आपां सिमरन भी करदे हां उच्ची बोलदे हां साडा मन ज्यादा टिकदा है, जदों असीं बोल बोल के उच्ची बोलांगे ते साडा मन ज्यादा टिकेगा। इस करके यतन करो, नाल बोलो संगो। साहिब गुरु अर्जन देव सच्चे पातशाह जी का शब्द है, मीठे हर गुण गाओ जिंदू तो, मीठे हर गुण गाओ, मीठे हर गुण गाओ जिंदू तो, मीठे हर गुण गाओ, हर गुण मीठे हर गुण गाओ जिंदू तो, मीठे हर गुण मीठे हर गुण गाओ जिंदू से ती रत्निया ਜਿੱਥੇ ਹਰ ਗੁਣ ਗਾਓ ਜਿਸੂ ਤੋਂ ਮੀਠੇ ਹਰ ਗੁਣ ਸਾਰੇ ਬੋਲੋ ਪੜੋ ਮੀਠੇ ਹਰ ਗੁਣ ਗਾਓ ਜਿਸੂ ਤੋਂ ਮੀਠੇ ਹਰ ਗੁਣ ਮੀਠੇ ਹਰ ਗੁਣ ਗਾਓ ਜਿੰਦੂ ਤੋਂ ਮੀਠੇ ਹਰ ਗੁਣ
ਹੋਰ ਸਾਧ ਸਾਧ ਠਿਕਿਆ ਹੋਰ ਸਾਧ ਸਾਧ ਠਿਕਿਆ
ਹੋਰ ਸਾਧ ਸਾਧ ਠਿਕਿਆ
ਤਨ ਮਨ ਠਿਕਾ ਟਿੱਕਾ ਹੋਏ ਪੜੋ ਜੀ ਤਨ ਮਨ ਵਿਣ ਪਰਮੇਸ਼ਰ ਜੋ ਕਰੇ
ਵਿਣ ਪਰਮੇਸ਼ਰ ਜੋ ਕਰੇ
ਵਿਣ ਪਰਮੇਸ਼ਰ ਜੋ ਕਰੇ
ਪਰਮੇਸ਼ਰ
ਫਿੱਟ ਸੋ ਜੀਵਨ ਸੋਏ ਹਾਂ ਫਿੱਟ ਸੋ
ਜੀਵਨ ਸੋਏ
ਬੋਲੋ ਜੀ ਫਿੱਟ ਸੋ ਜੀਵਨ ਸੋਏ ਹਾਂ ਸੋ
ਜੀਵਨ ਸੋਏ
ਇੱਟ ਸੋ ਜੀਵਨ ਸੋਏ ਇੱਟ ਸੋ ਜੀਵਨ ਸੋਏ ਹਰ ਗੁਣ ਗਾਓ ਜਿੰਦੂ ਤੋਂ ਮੀਠੇ ਹਰ ਗੁਣ
ਸਭ ਪਰਵਾਰ
ਸਾਜਨ ਬੰਦ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਗਏ ਪਰ ਚਰਨ ਨਿਦਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਨਾਨਕ
ਸੱਚੇ ਸੇਰੀ ਰਤਿਆ ਸੱਚੇ ਸੇਰੀ ਰਤਿਆ ਸੱਚੇ ਸੇਰੀ ਰਤਿਆ ਮਿਲਿਓ ਜਿਸ ਮੈਂ ਥਾਂ ਸਭ ਨੂੰ ਬੋਲਣਾ ਚਾਹੀਦਾ ਭਾਈ। ਅੱਖਾਂ ਬੰਦ ਕਰਕੇ ਬੈਠੋ, ਫੀਲ ਨਾਲ ਨਾਲ ਪੜੋ, ਵਾਂਝੇ ਨਾ ਰਹੋ ਜੀ। ਵਾਹਿਗੁਰੂ 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 ਵਾਹਿਗੁਰੂ। ਜੁੜੋ 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 ਜੁੜੋ
ਦਿਖੇ ਬਨ ਫੀਕਾ
ਪੜੋ
ਨਾਮ ਮਹਾਰਸ ਬਿਨ ਰਸ ਚਾਹੇ
ਨਾਲ ਬੋਲੋ ਸਾਰੇ ਜੀ, ਸਾਰੇ ਪੜੋ, ਸਾਰੇ ਮਾਹੌਲ ਬਣੇਗਾ, ਫਿਰ ਵਧੀਆ ਮਾਹੌਲ ਬਣ ਜਾਂਦਾ। ਸਾਰੇ ਬੋਲੋ, ਮਨ ਓਨਾ ਹੀ ਜੁੜਦਾ ਜਿੰਨਾ ਬੋਲਾਂਗੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰੇ,
ਵਾਹਿਗੁਰੂ 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 ਵਾਹਿਗੁਰੂ
ਬੋਲੋ
ਅੰਤਰ ਗੁਰੂ
Yeah. ਮੇਰਾ ਤੇ ਅਸਾਈਆ ਮਿਹਰ ਕਰੀ 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 ਮੇਰਾ ਤੇ ਅਸਾਈਆ ਮੇਰਾ ਅਸਾਈਆ ਮਿਹਰ ਕਰੀ ਮੇਰਾ ਅਸਾਈਆ ਮਿਹਰ ਕਰੀ ਮੇਰਾ ਅਸਾਈਆ ਮਿਹਰ ਕਰੀ ਮੇਰਾ ਅਸਾਈਆ ਮਿਹਰ ਕਰੀ ਅਸੀਂ ਤੇਰੀ ਮਿਹਰ ਨਾਲ ਕਰਨਾ ਅਸੀਂ ਤੇਰੀ ਮਿਹਰ ਨਾਲ ਮੇਰਾ ਤੇ ਅਸਾਈਆ ਮਿਹਰ ਕਰੀ ਮੇਰਾ ਤੇ ਅਸਾਈਆ ਮਿਹਰ ਕਰੀ ਅਸੀਂ ਤੇਰੀ ਮਿਹਰ ਨਾਲ ਕਰਨਾ ਅਸਾਈਆ ਮਿਹਰ ਕਰੀ ਮੇਰਾ ਤੇ ਅਸਾਈਆ ਮਿਹਰ ਕਰੀ
ਮੇਰਾ ਅਸਾਈਆ ਮਿਹਰ ਕਰੀ
ਅਸੀਂ ਤੇਰੀ ਮਿਹਰ ਨਾਲ ਤਰਨਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਿਤਾ ਸਮੁੰਦ ਸਾਗਰ ਨੀਰ ਭਰਿਆ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ
ਡੁੱਬਦੇ ਪੱਥਰਾਂ ਨੂੰ ਤਾਰਨ
ਘੱਟ ਰੱਖੋ ਦਲੇ ਇੱਕੋ ਥੋੜੀ ਘੱਟ ਰੱਖੋ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਜੀ ਸਾਡਾ ਬੇੜਾ ਪਾਰ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ
ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ
ਜੀ ਡੁੱਬਦੇ ਕਹਿੰਦਾ ਜੀ ਸਾਡਾ ਬੇੜਾ ਪਾਰ ਕਰੀ ਵਾਜਾਂ ਵਾਲਿਆ ਸਾਡਾ ਬੇੜਾ ਪਾਰ ਕਰੀ ਦਾਦਾ ਜੀ
ਸਾਡਾ ਬੇੜਾ ਪਾਰ
ਵਾਜਾਂ ਵਾਲਿਆ
ਸਾਡਾ ਬੇੜਾ ਪਾਰ ਕਰੀ
ਦਾਦਾ ਜੀ ਵਾਜਾਂ ਵਾਲਿਆ
ਬੇੜਾ ਪਾਰ
ਉਪਦੇ ਪੱਥਰਾਂ ਨੂੰ ਤਾਰਨ ਵਾਲਿਆ ਜੀ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਬੇੜਾ ਪਾਰ ਕਰੀ
ਉਪਦੇ ਪੱਥਰਾਂ ਨੂੰ
ਪੱਥਰਾਂ ਨੂੰ ਤਾਰਨ
ਸਾਡਾ ਬੇੜਾ ਪਾਰ
ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ ਜੀ ਸੰਗਤਾਂ ਨੂੰ ਤਾਰਿਆ ਉਵੇਂ ਜਿਵੇਂ ਮੈਨੂੰ ਤਾਰ ਪਿਛਲੀਆਂ ਸੰਗਤਾਂ ਨੂੰ ਤਾਰਿਆ ਉਵੇਂ ਜਿਵੇਂ ਮੈਨੂੰ ਤਾਰ
ਸੰਗਤਾਂ
ਆਪਣੇ ਆਪ ਲਈ ਆਪ ਬੇਨਤੀ ਕਰੋ ਓਵੇਂ ਜਿਵੇਂ ਦਾਤਾ ਜੀ ਓਵੇਂ ਜਿਵੇਂ ਮੈਨੂੰ ਘਰ ਦੇ ਦਾਤਾ ਜੀ ਓਵੇਂ ਜਿਵੇਂ ਮੈਨੂੰ ਘਰ ਦੇ
ਦਾਤਾ ਜੀ ਓਵੇਂ ਜਿਵੇਂ ਮੈਨੂੰ ਘਰ ਦੇ ਦਾਤਾ ਜੀ
ਸਾਰੇ ਗੱਜ ਕੇ ਫਤਿਹ ਬੁਲਾਓ, ਕੋਈ ਰਸਨਾ ਬਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਚ ਪਹੁੰਚੇ ਹਾਂ। ਥੋੜਾ ਚਿਰ ਇਕਾਗਰਤਾ ਬਣਾ ਕੇ ਬੈਠੀਏ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਅੱਧ ਦੇ ਵਿੱਚ ਬਹਿ ਜਾਣ, ਅੱਧ ਦੇ ਵਿੱਚ ਲਾਈਨ ਬਣਾ ਕੇ ਬਹਿ ਜਾਓ, ਜਿਹੜੇ ਆਉਣਗੇ ਉੱਥੇ ਹੀ ਟਿਕਾਈ ਜਾਇਓ। ਸਾਰੇ ਆ ਹੀ ਗਏ ਹੈ, ਸਾਰਾ ਪੰਡਾਲ ਭਰਿਆ ਹੋਇਆ ਹੈ, ਬੜੇ ਟਿਕਾ ਨਾਲ ਸਾਰੇ ਬੈਠੋ ਤੇ ਲਾਈਨ ਬਣਾ ਲਿਓ ਸਿੰਘੋ, ਜਿਹੜਾ ਆਵੇ ਉੱਥੇ ਹੀ ਭਾਈ ਜਾਇਓ। ਬੇਨਤੀ ਕਰਕੇ ਉੱਥੇ ਹੀ ਰਾਹ 'ਚ ਹੀ ਬਿਠਾ ਲਿਆ ਕਰਿਓ, ਬਾਕੀ ਵੀ ਸਾਰੀ ਸੰਗਤ ਟਿਕਾ ਬਣਾ ਕੇ ਬੈਠੋ। ਥੋੜਾ ਜਿਹਾ ਸਾਡੇ ਕੋਲ ਟਾਈਮ ਹੈ। ਮੱਜੂ ਕੇ ਨਗਰ ਤੁਹਾਡੀ ਅਨਾਜ ਮੰਡੀ ਵਿੱਚ ਕੱਲ ਭਾਈ ਸਾਹਿਬ ਸੁਰਿੰਦਰ ਸਿੰਘ ਜੀ ਆਏ ਸਨ, ਉਹਨਾਂ ਨੇ ਕੱਲ ਦਾ ਦੀਵਾਨ ਲਾਇਆ। ਆਪਾਂ ਕੱਲ ਸੁਨਾਮ ਸਾਡਾ ਜਥਾ ਗਿਆ ਸੀ, ਅਸੀਂ ਉੱਥੇ ਹਾਜ਼ਰੀ ਭਰੀ। ਅੱਜ ਦਾ ਇੱਕ ਦਿਨ ਦਾ ਪ੍ਰੋਗਰਾਮ ਇੱਥੋਂ ਦਾ ਰੱਖਿਆ ਸੀ, ਜਿਵੇਂ ਇਸ਼ਤਿਹਾਰਾਂ ਤੇ ਆਪ ਜੀ ਨੂੰ ਦੱਸਿਆ ਗਿਆ ਸੀ, ਅੱਜ ਦਾ ਪ੍ਰੋਗਰਾਮ ਆਪਣਾ ਇੱਕ ਦਿਨ ਦਾ ਰੱਖਿਆ। ਬਹੁਤ ਉਤਸ਼ਾਹ ਨਾਲ, ਬੜੇ ਚਾਅ ਨਾਲ ਸਾਰੀ ਸੰਗਤ ਨੇ ਤਿਆਰੀਆਂ ਕੀਤੀਆਂ। ਇਹ ਵੀ ਖਤਰਾ ਬਣਿਆ ਹੋਇਆ ਸੀ ਵੀ ਬਰਸਾਤ ਨਾ ਹੋ ਜਾਏ, ਮੀਂਹ ਨਾ ਪੈ ਜਾਏ। ਨੈੱਟ ਵਾਲੇ ਦੱਸਦੇ ਸੀ ਅੱਜ ਸਾਰਾ ਦਿਨ ਹੀ ਮੀਂਹ ਪੈਣਾ, ਬਰਸਾਤ ਹੋਏਗੀ। ਹੁਣ ਵੀ ਖਤਰਾ ਬਣਿਆ ਹੋਇਆ ਸੀ ਤੇ ਦੋ ਕੁ ਦਿਨ ਪਹਿਲਾਂ ਵੀ ਇਹ ਸਲਾਹ ਬਣ ਗਈ ਸੀ ਵੀ ਇੱਥੋਂ ਦਾ ਦੀਵਾਨ ਰੱਦ ਕਰਨਾ ਹੈ। ਇੱਥੋਂ ਦੇ ਪ੍ਰਬੰਧਕਾਂ 'ਚ ਵੀ ਗੱਲਬਾਤ ਚੱਲ ਰਹੀ ਸੀ ਵੀ ਸ਼ਾਇਦ ਹੀ ਦੀਵਾਨ ਹੋਵੇਗਾ, ਪਰ ਚਲੋ ਗੁਰੂ ਸਾਹਿਬ ਨੇ ਮਿਹਰ ਕੀਤੀ, ਬਣਦਾ ਬਣਦਾ ਇਹ ਸਮਾਂ ਬਣ ਹੀ ਗਿਆ। ਸਾਡਾ ਸਾਰਿਆਂ ਦਾ ਚਾਅ ਸੀ, ਸਾਨੂੰ ਸਾਰਿਆਂ ਨੂੰ ਖੁਸ਼ੀ ਸੀ, ਉਹਦੇ ਕਰਕੇ ਸਾਨੂੰ ਰਲ ਮਿਲ ਬਹਿਣ ਦਾ ਸਮਾਂ ਮਿਲ ਗਿਆ। ਦੋ ਚਾਰ ਦਸ ਜਣੇ ਉੱਦਮ ਕਰਦੇ ਹਨ, ਕਿਸੇ ਇੱਕ ਦੇ ਮਨ ਵਿੱਚ ਪਹਿਲਾਂ ਫੁਰਨਾ ਆਉਂਦਾ ਕਿਉਂ ਨਾ ਪ੍ਰੋਗਰਾਮ ਕਰਾ ਲਈਏ। ਕਿਸੇ ਇੱਕ ਦੇ ਮਨ ਵਿੱਚ ਫੁਰਨਾ ਆਉਂਦਾ, ਉਹ ਫੁਰਨੇ ਦਾ ਉਹ ਬੀਜ ਬੀਜਿਆ ਜਾਂਦਾ ਹੈ। ਚੰਗਾ ਬੀਜ ਹੈ, ਫੁਰਨੇ ਅਸਲ 'ਚ ਬੀਜ ਹੀ ਹੁੰਦੇ ਹਨ। ਹਰ ਫੁਰਨਾ ਤੁਹਾਡਾ ਬੀਜ ਹੁੰਦਾ, ਉਸ ਬੀਜ ਨੇ ਹੌਲੀ ਹੌਲੀ ਅੰਕੁਰ ਬਣਨਾ ਹੈ। ਉਸ ਬੀਜ ਨੇ ਹੀ ਹੌਲੀ ਹੌਲੀ ਛੋਟਾ ਜਿਹਾ ਪੌਦਾ ਬਣਨਾ ਹੈ, ਉਸ ਬੀਜ ਨੇ ਹੀ ਹੌਲੀ ਹੌਲੀ ਦਰਖਤ ਬਣ ਜਾਣਾ ਹੁੰਦਾ। ਇਹ ਬੀਜ ਹੀ ਸੀ ਜਿਹੜਾ ਬੀਜ ਰੂਪ ਦੇ ਵਿੱਚ ਕਿਸੇ ਦੇ ਅੰਦਰ ਫੁਰਨਾ ਆਇਆ, ਉਹ ਫੁਰਨੇ ਤੋਂ ਹੌਲੀ ਹੌਲੀ ਆ ਦਰਖਤ ਰੂਪ ਬਣਿਆ। ਨਾਲ ਸਾਥੀ ਮਿਲਦੇ ਗਏ, ਸਾਥ ਦੇਣ ਵਾਲੇ ਪ੍ਰਬੰਧਕ ਸਾਥੀ, ਉਹ ਫਿਰ ਜਿਹੜਾ ਸੰਗਤ ਦਾ, ਇਲਾਕਾ ਨਿਵਾਸੀਆਂ ਦਾ, ਨਗਰ ਨਿਵਾਸੀਆਂ ਦਾ ਸਹਿਯੋਗ ਹੋ ਗਿਆ, ਜਿਸ ਕਾਰਨ ਇਹ ਅੱਜ ਦਾ ਸਾਨੂੰ ਸਮਾਗਮ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਮਾਂ ਮਿਲ ਗਿਆ। ਦੂਰੋਂ ਨੇੜਿਓਂ ਚੱਲ ਕੇ ਨਗਰ ਨਿਵਾਸੀ ਹੀ ਨਹੀਂ, ਇਲਾਕੇ ਦੀਆਂ ਸੰਗਤਾਂ ਵੀ, ਨੇੜੇ ਨੇੜੇ ਪਿੰਡਾਂ ਵਾਲੇ, ਭਦੌੜ ਇਲਾਕਾ ਸਾਰਾ, ਇੱਥੇ ਨੇੜੇ ਨੇੜੇ ਦੀ ਸੰਗਤ ਸਾਰੀ ਪਹੁੰਚੀ ਹੈ। ਸੱਜਣ ਅੱਜ ਗੁਰਮੁਖ ਮਿਲੇ, ਮੋਗੇ ਤੱਕ ਦੇ ਵੀ ਵੀਰ ਇੱਥੇ ਦੀਵਾਨ ਵਿੱਚ ਆਏ ਹੋਏ ਹਨ। ਸੋ ਆਓ ਥੋੜਾ ਚਿਰ ਆਪਾਂ ਟਕਾ ਬਣਾ ਕੇ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ। ਜ਼ਿੰਦਗੀ ਲੰਘਦੀ ਜਾ ਰਹੀ ਹੈ, ਰਹੀ ਵਾਸਤੇ ਘੱਕ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਸਮਾਂ ਬੜੀ ਸਪੀਡ ਨਾਲ ਲੰਘ ਰਿਹਾ ਹੈ। ਤੇ ਕੋਈ ਕੋਈ ਸੱਜਣ ਹੁੰਦਾ ਜਿਹੜਾ ਇਸ ਜ਼ਿੰਦਗੀ ਦੇ ਵਿੱਚ ਗੁਰਬਾਣੀ ਨਾਲ, ਗੁਰੂ ਸਾਹਿਬ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰਦਾ ਹੈ। ਜ਼ਿੰਦਗੀ ਸਫਲ ਕੀ ਹੈ? ਸਫਲ ਹੈ ਕਿ ਜ਼ਿੰਦਗੀ ਆਨੰਦ ਨਾਲ ਬੀਤ ਰਹੀ ਹੈ, ਆਨੰਦ ਨਾਲ। ਇੱਕ ਹੁੰਦਾ ਸੁੱਖ, ਸੁੱਖ ਦੇ ਪਿੱਛੇ ਦੁੱਖ ਖੜਾ। ਆਨੰਦ ਦੇ ਉਲਟ ਕੋਈ ਸ਼ਬਦ ਨਹੀਂ। ਧਿਆਨ ਨਾਲ ਸੁਣੋ, ਜੇ ਗਰਮੀ ਹੈ ਤੇ ਸਰਦੀ ਵੀ ਹੈ, ਜੇ ਸੁੱਖ ਹੈ ਤੇ ਦੁੱਖ ਵੀ ਹੈ, ਪਰ ਆਨੰਦ ਇੱਕ ਐਸੀ ਚੀਜ਼ ਹੈ, ਆਨੰਦ ਇੱਕ ਐਸੀ ਅਵਸਥਾ ਹੈ, ਇਹ ਇੱਕ ਐਸਾ ਮਾਈਂਡ ਸੈੱਟ ਹੈ, ਇਹਦੇ ਉਲਟ ਕੁਛ। ਜ਼ਿੰਦਗੀ ਵਿੱਚ ਅਗਰ ਆਨੰਦ ਹੋਵੇ, ਖੁਸ਼ੀ ਹੋਵੇ, ਇਹ ਜਥਾ ਹੈ, ਅੱਗੇ ਆ ਜਾਣ ਦਿਓ, ਜਥਾ ਹੈ ਜਿਹੜਾ ਚਿੱਟੇ ਕੱਪੜੇ ਜਿਨ੍ਹਾਂ ਨੇ ਪਾਏ ਹੈ, ਇੱਥੇ ਇੱਥੇ ਗੋਲਕ ਦੇ ਕੋਲ ਅੱਗੇ ਬਿਠਾ ਲਓ। ਚਲੋ ਇੱਧਰ ਸੁਣੋ, ਜਿਹੜਾ ਆਨੰਦ ਹੈ ਨਾ, ਆਨੰਦ ਜਿਹਦੀ ਜ਼ਿੰਦਗੀ ਵਿੱਚ ਆਨੰਦ ਆ ਗਿਆ, ਸੁੱਖ ਹੈ ਤੇ ਦੁੱਖ ਮਗਰ ਆਉਣਾ ਹੀ ਆਉਣਾ। ਇਹਨੂੰ ਅੱਜ ਦੀ ਵਿਗਿਆਨਿਕ ਭਾਸ਼ਾ ਵਿੱਚ ਕਹਿੰਦੇ ਹਨ, ਸਾਡੇ ਅੰਦਰ ਸਾਡੇ ਬ੍ਰੇਨ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਰਿਲੀਜ਼ ਹੁੰਦੇ ਨੇ। ਧਿਆਨ ਨਾਲ ਸੁਣੋ ਇਹ ਨੁਕਤਾ, ਵੇਖੋ ਜਿਹੜੇ ਸੱਜਣ ਥੋੜਾ ਬਹੁਤ ਜਾਣਦੇ ਹਨ, ਜਿਵੇਂ ਕਿ ਡੋਪਾਮੀਨ ਰਿਲੀਜ਼ ਹੁੰਦਾ, ਡੋਪਾਮੀਨ। ਹੁਣ ਡੋਪਾਮੀਨ ਜਦੋਂ ਰਿਲੀਜ਼ ਹੁੰਦਾ ਹੈ, ਤੁਹਾਨੂੰ ਇੱਕ ਹਾਈ ਪਤਾਏਗਾ, ਇੱਕਦਮ ਅਪ ਕਰੇਗਾ, ਉੱਚਾ ਚੁੱਕੇਗਾ। ਧਿਆਨ ਨਾਲ ਸੁਣੋ, ਜਦੋਂ ਸੁੱਖ ਮਿਲਦਾ ਹੈ, ਇੱਕਦਮ ਕੋਈ ਅਸੀਂ ਚੀਜ਼ ਵੇਖਦੇ ਹਾਂ, ਖਾਣ ਵਾਲੀ ਚੀਜ਼ ਜਿਹੜੀ ਸਾਨੂੰ ਬੜੀ ਪਸੰਦ ਹੈ, ਕਿਸੇ ਨੇ ਕੋਈ ਬਰਗਰ ਵੇਖਿਆ, ਜਿਹਨੂੰ ਬਰਗਰ ਖਾਣਾ ਪਸੰਦ ਆ ਉਹਨੇ ਵੇਖਿਆ ਬਰਗਰ, ਇੱਕਦਮ ਉਹਦੇ ਦਿਮਾਗ ਵਿੱਚ ਡੋਪਾਮੀਨ ਰਿਲੀਜ਼ ਹੁੰਦਾ। ਵਿਆਹ ਦੇ ਵਿੱਚ ਭੰਗੜੇ ਪੈ ਰਹੇ ਨੇ, ਤੇਜ਼ ਮਿਊਜ਼ਿਕ ਵੱਜ ਰਿਹਾ, ਡੋਪਾਮੀਨ ਰਿਲੀਜ਼ ਹੁੰਦਾ, ਸੁੱਖ ਮਿਲਦਾ, ਜਿਹਨੂੰ ਅਸੀਂ ਸੁੱਖ ਕਹਿੰਦੇ। ਪਰ ਜਿਹੜਾ ਡੋਪਾਮੀਨ ਹੁੰਦਾ ਨਾ ਜੀ, ਇਹ ਏਦਾਂ ਬੰਦੇ ਨੂੰ ਤਾਂ ਚੱਕਦਾ, ਇੱਕ ਵਾਰੀ ਹਾਈਪ ਤੇ ਲੈ ਜਾਂਦਾ ਤੇ ਥੋੜੇ ਚਿਰ ਬਾਅਦ ਬੰਦਾ ਡਾਊਨ ਚਲੇ ਜਾਂਦਾ, ਅਪ ਜਾਂਦਾ ਹੈ, ਫਿਰ ਡਾਊਨ ਚਲੇ ਜਾਂਦਾ। ਮੰਨ ਲਓ ਜਿਹੜੇ ਬੰਦੇ ਪੀਣ ਵਾਲੇ ਨੇ, ਜਦੋਂ ਉਹ ਬੋਤਲ ਵੇਖਣਗੇ, ਉਹਨਾਂ ਨੂੰ ਕੀ ਰਿਲੀਜ਼ ਹੁੰਦਾ? ਡੋਪਾਮੀਨ, ਇੱਕਦਮ ਜਾਂਦਾ। ਜਦੋਂ ਕੋਈ ਉਹਨਾਂ ਨੂੰ ਕਹਿੰਦਾ ਅੱਜ ਲਾਈਏ ਘੁੱਟ ਘੁੱਟ ਏਦਾਂ ਕਰੀਏ, ਉਹਨਾਂ ਦਾ ਫਿਰ ਡੋਪਾਮੀਨ ਰਿਲੀਜ਼ ਹੁੰਦਾ, ਅਪ ਹੁੰਦਾ। ਪੁੱਠੇ ਸਿੱਧੇ ਕੰਮ ਕਰਦਾ, ਇੱਕਦਮ ਹਾਈਪ ਬਣਦੀ ਹੈ।
ਪਰ ਪੰਗਾ ਉਦੋਂ ਪੈਂਦਾ ਹੈ ਇਹ ਜਿੱਦਾਂ ਤਾਂ ਜਾਂਦਾ ਨਾ ਜੀ ਡੋਪਾਮਿਨ ਜਿਹੜਾ ਹੈ ਇਹ ਓਨੀ ਸਪੀਡ ਨਾਲ ਹੀ ਥੱਲੇ ਜਾਂਦਾ ਅਪ ਜਾਂਦਾ ਫਿਰ ਡਾਊਨ ਵੀ ਜਾਂਦਾ ਤੁਸੀਂ ਕਦੇ ਨੋਟ ਕਰਕੇ ਵੇਖਿਓ ਆ ਸਾਡੇ ਪਿੰਡਾਂ ਵਾਲਿਆਂ ਨੂੰ ਘੱਟ ਸ਼ੌਂਕ ਹੈ ਜਿਹੜੇ ਮਾੜੇ ਮੋਟੇ ਨਵੇਂ ਬੱਚੇ ਪੀਜ਼ਾ ਪੂਜਾ ਖਾਣ ਜਾਂਦੇ ਆ ਪੀਜ਼ਾ ਵੇਖਿਆ ਡੋਪਾਮਿਨ ਰਿਲੀਜ਼ ਹੋਇਆ ਅਪ ਗਿਆ ਖਾ ਲਓ 15 ਮਿੰਟ ਬਾਅਦ ਬਹੁਤ ਸੁਸਤੀ ਪੈ ਜਾਂਦੀ ਹੈ ਕਿਉਂਕਿ ਡਾਊਨ ਚਲੇ ਜਾਂਦਾ ਵਿਆਹ ਵਿੱਚ ਡੋਪਾਮਿਨ ਰਿਲੀਜ਼ ਹੁੰਦਾ ਤੇਜ਼ ਮਿਊਜ਼ਿਕ ਵੱਜਦਾ ਹੈ ਭੰਗੜੇ ਪੈਂਦੇ ਆ ਨੱਚਦੇ ਆ ਪਰ ਜਦੋਂ ਵਿਆਹ ਤੋਂ ਬਾਅਦ ਫਿਰ ਜਦੋਂ ਵਿਆਹ ਖਤਮ ਹੋ ਜਾਂਦਾ ਫਿਰ ਐਂ ਪਏ ਹੁਣ ਮਰਿਆ ਕੁੱਤਾ ਨਹੀਂ ਵਿਆਹ ਹੁੰਦਾ ਐਂ ਪਿਆ ਹੁੰਦਾ ਹੁਣ ਕੀ ਹੋ ਗਿਆ ਹੁਣ ਥੱਲੇ ਡਿੱਗ ਗਿਆ ਡਾਊਨ ਚਲੇ ਗਿਆ ਡੋਪਾਮਿਨ ਰਿਲੀਜ਼ ਹੋਣ ਵਾਸਤੇ ਤੁਹਾਡੇ ਮਨ ਪਸੰਦੀ ਜਿਹਨੂੰ ਤੁਸੀਂ ਖਾਣ ਵਾਲੀਆਂ ਚੀਜ਼ਾਂ ਕਹਿੰਦੇ ਆ ਇਹਨਾਂ ਤੋਂ ਰਿਲੀਜ਼ ਹੋ ਜਾਂਦਾ ਹੈ ਘੁੰਮਣ ਚੱਲੀਏ ਕਿਤੇ ਬੜਾ ਇੱਕਦਮ ਐ ਬੜਾ ਚਾਹ ਚੜ ਗਿਆ ਇਹਨੂੰ ਕਹਿੰਦੇ ਨੇ ਸੁੱਖ ਪਰ ਇਹ ਯਾਦ ਰੱਖਣਾ ਪੈਣਾ ਵੀ ਹਰ ਸੁੱਖ ਦੇ ਪਿੱਛੇ ਕੀ ਖੜਿਆ ਦੁੱਖ ਤੇ ਸਿੱਖ ਕਹਿੰਦਾ ਮੈਨੂੰ ਸੁੱਖ ਨਹੀਂ ਚਾਹੀਦਾ ਕਿਉਂਕਿ ਸੁੱਖ ਦੇ ਪਿੱਛੇ ਦੁੱਖ ਖੜਾ ਅਸੀਂ ਸੁੱਖ ਤੇ ਦੁੱਖ ਤੋਂ ਉੱਤੇ ਜਾਣਾ ਜੇ ਸੁੱਖ ਮੰਗਾਂਗੇ ਤੇ ਦੁੱਖ ਵੀ ਆ ਜਾਏਗਾ ਇਹ ਤੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਤੇ ਸੁੱਖ ਤੇ ਦੁੱਖ ਦੇ ਕੱਪੜੇ ਜੇ ਅੱਜ ਮੈਂ ਕੱਪੜੇ ਪਾਏ ਇਹਨੇ ਮੈਲੇ ਹੋ ਜਾਣੇ ਕੱਲ ਨੂੰ ਚੇਂਜ ਕਰਨੇ ਪੈਣਗੇ ਜੇ ਅੱਜ ਸੁੱਖ ਹੈ ਤੇ ਕੱਲ ਨੂੰ ਦੁੱਖ ਆਉਣਾ ਤੇ ਜਿਹੜਾ ਅੱਜ ਦੁੱਖ ਹੈ ਉਹਨੇ ਕੱਲ ਨੂੰ ਸੁੱਖ ਬਣ ਜਾਣਾ ਹਰੇਕ ਸੁੱਖ ਦੇ ਪਿੱਛੇ ਦੁੱਖ ਦੁੱਖ ਦੇ ਪਿੱਛੇ ਸੁੱਖ ਦੇ ਪਿੱਛੇ ਦੁੱਖ ਏਦਾਂ ਹੀ ਇੱਕ ਲੜੀ ਚੱਲ ਰਹੀ ਹੈ ਏਦਾਂ ਹੀ ਚੱਲਦਾ ਰਹਿੰਦਾ ਪਰ ਇੱਕ ਕੈਮੀਕਲ ਹੁੰਦਾ ਜਿਹੜਾ ਬ੍ਰੇਨ 'ਚ ਰਿਲੀਜ਼ ਹੁੰਦਾ ਜਿਹਨੂੰ ਸੈਰਾਟੋਨਿਨ ਕਹਿੰਦੇ ਹਨ ਗੁਰਬਾਣੀ ਉਹਨੂੰ ਆਨੰਦ ਕਹਿੰਦੀ ਹੈ ਆਨੰਦ ਵਿਗਿਆਨ ਉਹਨੂੰ ਸਾਇੰਸ ਉਹਨੂੰ ਸੈਰਾਟੋਨਿਨ ਕਹਿੰਦੀ ਤੇ ਜੇ ਨੈੱਟ ਤੇ ਗੂਗਲ ਕਰੋਗੇ ਤੁਹਾਨੂੰ ਪਤਾ ਲੱਗੇ ਵੀ ਸੈਰਾਟੋਨਿਨ ਕਾਹਦੇ ਨਾਲ ਰਿਲੀਜ਼ ਹੁੰਦਾ ਇਹ ਇੱਕਦਮ ਨਹੀਂ ਆਉਂਦਾ ਵੀ ਜਿਵੇਂ ਤੁਹਾਨੂੰ ਖਾਣ ਵਾਲੀ ਇੱਕਦਮ ਚੀਜ਼ ਵੇਖੀ ਤੇ ਕੈਮੀਕਲ ਰਿਲੀਜ਼ ਹੁੰਦਾ ਖੁਸ਼ੀ ਵਾਲਾ ਡੋਪਾਮਿਨ ਆ ਗਿਆ ਖੁਸ਼ੀ ਆ ਗਈ ਨਹੀਂ ਜਿਹੜੇ ਹੁਣ ਬੰਦੇ ਫੋਨ ਤੇ ਰੀਲਾਂ ਵੇਖਦੇ ਆ ਉਦੋਂ ਭਲਾ ਕਿਹੜਾ ਰਿਲੀਜ਼ ਹੁੰਦਾ ਇੱਕ ਰੀਲ ਆ ਗਈ ਦੂਜੀ ਆ ਗਈ ਤੀਜੀ ਉਦੋਂ ਕੀ ਰਿਲੀਜ਼ ਹੁੰਦਾ ਡੋਪਾਮਿਨ ਹੁਣ ਭਲਾ ਰੀਲਾਂ ਦੀ ਭੁੱਖ ਲੱਗਦੀ ਹੈ ਨਹੀਂ ਨਸ਼ਾ ਕਾਹਦਾ ਬੰਦੇ ਨੂੰ ਲੱਗ ਗਿਆ ਡੋਪਾਮਿਨ ਦਾ ਵਾਰ ਵਾਰ ਰਿਲੀਜ਼ ਹੋਈ ਜਾਂਦਾ ਅੱਗੇ ਦਿਨ ਚ 5-7 ਵਾਰੀ ਰਿਲੀਜ਼ ਮਸਾ ਹੁੰਦਾ ਸੀ ਆ ਜਿਹੜਾ ਦਿਮਾਗ ਚ ਕੈਮੀਕਲ ਡੋਪਾਮਿਨ ਹੁਣ ਇੱਕ ਇੱਕ ਰੀਲ ਤੇ ਹੀ ਰਿਲੀਜ਼ ਹੋਈ ਜਾਂਦਾ ਉਹ ਹੁਣ ਚਸਕਾ ਪੈ ਗਿਆ ਸਵਾਦ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਅੱਗੇ ਅੱਗੇ ਉਂਗਲ ਘੁੰਮੀ ਜਾਂਦੀ ਸਾਰਾ ਦਿਨ ਚੱਲੀ ਜਾਂਦਾ ਇਹ ਡੋਪਾਮਿਨ ਰਿਲੀਜ਼ ਹੁੰਦਾ ਤੇ ਸਾਰਿਆਂ ਨਸ਼ਿਆਂ ਤੋਂ ਭੈੜਾ ਨਸ਼ਾ ਡੋਪਾਮਿਨ ਦਾ ਜਿਹਨੂੰ ਲੱਗ ਗਿਆ ਦਿਮਾਗ ਦੇ ਵਿੱਚ ਹਰ ਵੇਲੇ ਉਹੀ ਫਿਰ ਇਹਦੇ ਬਿਨਾਂ ਰਹਿ ਨਹੀਂ ਸਕਦਾ ਬੰਦਾ ਜਿਹੜਾ ਬੰਦਾ ਸ਼ਰਾਬ ਬਿਨਾਂ ਨਹੀਂ ਬਚਦਾ ਅਸਲ 'ਚ ਡੋਪਾਮਿਨ ਰਿਲੀਜ਼ ਹੁੰਦਾ ਇਹਦਾ ਸ਼ਰਾਬ ਨਾ ਵੇਖ ਹੁਣ ਸਾਨੂੰ ਗੁਰੂ ਸਾਹਿਬ ਨੇ ਕਿਹਾ ਆਨੰਦ ਆਨੰਦ ਦੀ ਅਵਸਥਾ ਰਹੋ ਅਵਸਥਾ ਤੁਹਾਡੀ ਆਨੰਦ ਵਾਲੀ ਹੋਵੇ ਆਨੰਦਪੁਰੀ ਦੇ ਵਾਸੀ ਬਣੇ ਹੋ ਸਦਾ ਆਨੰਦ 'ਚ ਰਹੋ ਆਨੰਦ ਨੂੰ ਸਾਇੰਸ ਸੈਰਾਟੋਨਿਨ ਕਹਿੰਦੀ ਹੈ ਐਸਾ ਕੈਮੀਕਲ ਜਿਹੜਾ ਇੱਕਦਮ ਨਹੀਂ ਰਿਲੀਜ਼ ਹੁੰਦਾ ਕਾਹਦੇ ਨਾਲ ਰਿਲੀਜ਼ ਹੋ ਲੰਬੀ ਸੈਰ ਕਰਨ ਜਾ ਲੰਬੀ ਵਾਕ ਕਰ ਸੈਰ ਕਰਕੇ ਜਦੋਂ ਘਰੇ ਆਏਗਾ ਫਿਰ ਉਹ ਰਿਲੀਜ਼ ਹੁੰਦਾ ਸਬਜ਼ੀਆਂ ਖਾ ਵੈਜੀਟੇਬਲ ਖਾ ਸਾਤਵਿਕ ਭੋਜਨ ਸਾਤਵਿਕ ਤਾਮਸਿਕ ਨਹੀਂ ਸਾਤਵਿਕ ਭੋਜਨ ਮੁਰਗਾ ਬੱਕਰਾ ਨਹੀਂ ਸਾਦਾ ਭੋਜਨ ਉਹਦੇ ਨਾਲ ਰਿਲੀਜ਼ ਹੁੰਦਾ ਤੁਸੀਂ ਦਾਲ ਫੁਲਕਾ ਖਾਇਓ ਓਨੀ ਸੁਸਤੀ ਨਹੀਂ ਚੜੂਗੀ ਪਰ ਜੇ ਤੂੰ ਕੱਦੂ ਦਾਲ ਖਾਏਗਾ ਗਾਜਰਾਂ ਖਾਏਗਾ ਸੁਸਤੀ ਨਹੀਂ ਚੜਦੀ ਆਨੰਦ ਆਏਗਾ ਥੋੜੇ ਚਿਰ ਬਾਅਦ ਪਰ ਜੇ ਪੀਜ਼ੇ ਖਾਏਗਾ ਹੋਰ ਚੀਜ਼ਾਂ ਖਾਏਗਾ ਉਹ ਤੈਨੂੰ ਸੁਸਤ ਕਰਦੇ ਆ ਜ਼ਿਆਦਾ ਡਾਊਨ ਕਰ ਦਿੰਦੇ ਇਹ ਸੈਰਾਟੋਨਿਨ ਕਾਹਦੇ ਨਾਲ ਰਿਲੀਜ਼ ਹੋਏਗਾ ਆਨੰਦ ਕਹਿੰਦੇ ਆ ਜਿਹਨੂੰ ਅਸੀਂ ਇਹ ਹੋਏਗਾ ਜਦੋਂ ਤੁਸੀਂ ਕਦੇ ਚੰਗੀ ਤਰ੍ਹਾਂ ਆਪਣੇ ਸਰੀਰ ਦੀ ਮਾਲਿਸ਼ ਕਰਿਓ ਆਪਣੇ ਹੱਥਾਂ ਨਾਲ ਫਿਰ ਕੇਸੀ ਨਹਾਇਓ ਇਸ਼ਨਾਨ ਕਰਕੇ ਜਦੋਂ ਉਸ ਕੇਸੀ ਨਹਾ ਕੇ ਐਂ ਆ ਕੇ ਮੰਜੇ ਤੇ ਬੈਠਦਾ ਉਹ ਜਿਹੜਾ ਰਿਲੀਜ਼ ਹੁੰਦਾ ਉਹਨੂੰ ਸੈਰਾਟੋਨਿਨ ਕਹਿੰਦੇ ਹੁੰਦੇ। ਥੋੜੇ ਚਿਰ ਅੱਧਾ ਘੰਟਾ ਘੰਟਾ ਬੜਾ ਇੱਕ ਫੀਲ ਆਏਗੀ ਨਾ ਨਹਾ ਕੇ ਜਦੋਂ ਬਾਹਰ ਨਿਕਲਦੇ ਆ ਅੱਧਾ ਘੰਟਾ ਘੰਟਾ ਬੈਠਦੇ। ਜਿਹੜੇ ਲੋਕ ਸਾਧਨਾ ਕਰਦੇ ਹਨ ਧਿਆਨ ਵਿੱਚ ਬੈਠਦੇ ਹਨ ਮੈਡੀਟੇਸ਼ਨ ਕਰਦੇ ਹਨ ਧਰਮ ਦੀ ਭਾਸ਼ਾ ਵਿੱਚ ਕਹੀਏ ਸਾਡੇ ਅਧਿਆਤਮਿਕਤਾ ਵਿੱਚ ਸਿਮਰਨ ਕਰਦੇ ਹਨ ਉਹਨਾਂ ਦੇ ਦਿਮਾਗ ਵਿੱਚ ਵੀ ਸੈਰਾਟੋਨਿਨ ਬਹੁਤ ਰਿਲੀਜ਼ ਹੁੰਦਾ। ਅੱਖਾਂ ਬੰਦ ਕਰਕੇ ਜਿਹੜਾ ਬੰਦਾ ਰੋਜ਼ ਘੰਟਾ ਬੈਠੇਗਾ ਉਹਨੂੰ ਰੋਜ਼ ਸੈਰਾਟੋਨਿਨ ਸਾਰਾ ਸਾਰਾ ਦਿਨ 24 ਘੰਟੇ ਰਿਲੀਜ਼ ਹੋ ਜਾਂਦਾ ਉਹਦੇ ਨਸ਼ਾ ਐਸਾ ਸਵਾਦ ਆਉਂਦਾ। ਇਹ ਇੱਕਦਮ ਤਾਂ ਐ ਚੱਕਦਾ ਵੀ ਨਹੀਂ ਤੇ ਥੱਲੇ ਵੀ ਨਹੀਂ ਸਿੱਟਦਾ ਡੋਪਾਮੀਨ ਐਂ ਚੱਕਦਾ ਐਂ ਡਿੱਗ ਜਾਂਦਾ। ਸਾਨੂੰ ਚਾਹੀਦਾ ਸੈਰਾਟੋਨਿਨ ਜਿਹਨੂੰ ਕਹਿੰਦੇ ਹਨ ਆਨੰਦ। ਤੇ ਗੁਰੂ ਸਾਹਿਬ ਕਹਿੰਦੇ ਆ ਆਨੰਦ ਚ ਰਹੋ ਤੇ ਆਨੰਦ ਕਿਵੇਂ ਰਹੇਗਾ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗਿਆਨ ਹੋਇਆ ਅਕਲ ਹੋਈ ਜ਼ਿੰਦਗੀ ਚ ਆਨੰਦ ਆ ਗਿਆ। ਐਸਾ ਆਨੰਦ ਆਇਆ ਜਿਹੜਾ ਮੁੜ ਕੇ ਨਹੀਂ ਜਾਂਦਾ। ਆਨੰਦ ਆਉਂਦਾ ਜਦੋਂ ਅਸੀਂ ਜ਼ਿੰਦਗੀ ਬਦਲ ਦਿੰਦੇ ਹਾਂ। ਤੁਹਾਨੂੰ ਡੋਪਾਮੀਨ ਵਾਸਤੇ ਤੇ ਬਰਗਰ ਲਿਆ ਦਿਓ ਪੀਜ਼ਾ ਲਿਆ ਦਿਓ ਮਨ ਪਸੰਦ ਜਿਹੜਾ ਖਾਣਾ ਰੱਖ ਦਿਓ ਆ ਜਾਂਦਾ ਰਿਲੀਜ਼ ਹੋ ਜਾਂਦਾ। ਪਰ ਆਨੰਦ ਇਹ ਕਿਤੇ ਹੌਲੀ ਹੌਲੀ ਰਿਲੀਜ਼ ਹੋਣ ਲੱਗ ਗਿਆ ਨਾ ਜਦੋਂ ਜੇ ਤੇਰੇ ਅੰਦਰ ਆ ਗਿਆ ਅਵਸਥਾ ਬਣ ਗਈ ਫਿਰ ਇਹ ਏਦਾਂ ਦਾ ਹੈ। ਇਹਦਾ ਆਪੋਜਿਟ ਸ਼ਬਦ ਹੀ ਕੋਈ ਨਹੀਂ। ਸੁੱਖ ਦੇ ਪਿੱਛੇ ਦੁੱਖ ਹੈ ਅਮੀਰ ਗਰੀਬ ਦਿਨ ਰਾਤ ਗਰਮੀ ਸਰਦੀ ਪਰ ਆਨੰਦ ਦੇ ਉਲਟ ਸ਼ਬਦ ਕੋਈ ਨਹੀਂ। ਆਨੰਦ ਮਤਲਬ ਆਨੰਦ ਆਪੋਜਿਟ ਸ਼ਬਦ ਕੋਈ ਨਹੀਂ। ਤੇ ਸਾਨੂੰ ਜ਼ਿੰਦਗੀ ਵਿੱਚ ਸੁੱਖ ਨਹੀਂ ਆਨੰਦ ਚਾਹੀਦਾ। ਸੁੱਖ ਨਹੀਂ ਅਵਸਥਾ ਆਨੰਦ ਦੀ। ਪੈਸਾ ਸੁੱਖ ਦਿੰਦਾ ਆਨੰਦ ਨਹੀਂ ਦਿੰਦਾ। ਆਨੰਦ ਸੈਰ ਦਿੰਦੀ ਪੈਸਾ ਸੁੱਖ ਦਿੰਦਾ। ਆਨੰਦ ਤੈਨੂੰ ਸਰੀਰ ਨੂੰ ਵਾਹ ਕੇ ਮਿਲਦਾ। ਜਿਮ ਕਰੇਗਾ ਲੰਮੀ ਸੈਰ ਕਰੇਗਾ ਫਿਰ ਆਨੰਦ ਮਿਲਦਾ। ਮਟੀਰੀਅਲ ਸੁੱਖ ਦਿੰਦਾ ਪਰ ਦੁੱਖ ਵੀ ਦੇ ਨਾਲ ਹੀ ਖੜਾ ਹੈ। ਹੁਣ ਗੱਡੀ ਸੁੱਖ ਦਿੰਦੀ ਹੈ ਏਸੀ ਚੱਲ ਰਿਹਾ ਗੱਡੀ ਚੱਲ ਰਹੀ ਹੈ ਪਰ ਦੁੱਖ ਵੀ ਦੇ ਨਾਲ ਹੀ ਹੈ। ਉਦੋਂ ਪਤਾ ਲੱਗਣਾ ਵੀ 2000 ਦਾ ਤੇਲ ਵੀ ਪਵਾਉਣਾ ਪਏਗਾ। ਮੋਗੇ ਤੱਕ ਜਾਣਾ ਕਿੰਨਾ ਤੇਲ ਖਾ ਜਾਣਾ। ਘਰ ਵਿੱਚ ਏਸੀ ਚੱਲ ਰਿਹਾ ਸੁੱਖ ਹੈ ਪਰ ਨਾਲ ਇਹ ਵੀ ਖਤਰਾ ਵੀ ਮੀਟਰ ਵੀ ਘੁੰਮ ਰਿਹਾ ਉਹ ਦੁੱਖ ਵੀ ਨਾਲ। ਅਮੀਰ ਹੋ ਜਾਣ ਦੇ ਨਾਲ ਸੁੱਖ ਮਿਲਦੇ ਨੇ ਚੰਗਾ ਗੁਰਸਿੱਖ ਬਣਨ ਨਾਲ ਆਨੰਦ ਮਿਲਦਾ। ਆਨੰਦ ਚ ਰਹਿਣਾ ਆਨੰਦ ਲੈਣ ਲਈ ਤੈਨੂੰ ਚੰਗਾ ਸਿੱਖ ਬਣਨਾ ਪਏਗਾ ਅਮੀਰ ਨਹੀਂ। ਅਮੀਰ ਹੋਵੇ ਚੰਗੀ ਗੱਲ ਹੈ ਨਾ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਣਾ। ਆਨੰਦ ਲਈ ਤੈਨੂੰ ਗੁਰੂ ਸਾਹਿਬ ਦੀ ਬਾਣੀ ਚਾਹੀਦੀ ਹੈ। ਕੁਝ ਚੀਜ਼ਾਂ ਜ਼ਰੂਰੀ ਚਾਹੀਦੀਆਂ ਜ਼ਿੰਦਗੀ ਚ। ਪਿਛਲੇ ਦਿਨਾਂ ਚ ਇੱਕ ਬਹੁਤ ਅਮੀਰ ਬੰਦੇ ਨੂੰ ਮਿਲਿਆ। ਮੈਂ ਹੁਣ ਨਾਮ ਹੀ ਨਹੀਂ ਲੈ ਸਕਦਾ ਦੱਸ ਨਹੀਂ ਸਕਦਾ ਪਰ ਬੜਾ ਅਮੀਰ ਬੰਦਾ ਮਤਲਬ ਸਿਰੇ ਕਹਿੰਦਾ ਇਕੱਲਾ ਹੀ ਹੈ ਜੀ ਬਸ ਮੈਂ ਮਾੜਾ ਜਿਹਾ ਸਾਡਾ ਸਿੰਘ ਬਾਹਰ ਚਲਿਆ ਗਿਆ ਮੇਰੇ ਕੋਲ ਇਕੱਲਾ ਬਹਿ ਗਿਆ ਤੇ ਮੈਨੂੰ ਕਹਿੰਦਾ ਜੀ ਬਸ ਮੈਂ ਤੇ ਹੈ ਨੀ ਗੱਲਬਾਤ ਕੋਈ। ਮੈਂ ਕਿਹਾ ਕੀ ਹੈ? ਕਹਿੰਦਾ ਦੁਖੀ ਹੈ। ਮੈਨੂੰ ਕਹਿੰਦਾ ਦੁਖੀ ਅੱਜ ਮੈਂ ਕਿੱਥੇ ਪਰਿਵਾਰ ਦੇ ਗਿਆ ਸੀ ਪਿੱਛੇ ਪਿੰਡ ਵਿੱਚ ਦੋ ਧੀਆਂ ਨੇ ਇੱਕ ਬੇਟੀ ਠੀਕ ਵੀ ਨਹੀਂ ਹੈ ਦਿਮਾਗੀ ਪਰੇਸ਼ਾਨ ਤੇ ਉਹ ਪਰਿਵਾਰ ਮੇਰੇ ਕੋਲ ਬੈਠਾ ਸੀ। ਮੈਂ ਕਿਹਾ ਕਿਵੇਂ ਆ ਦੱਸੋ ਰਾਜੀ ਬਾਜੀ? ਕਹਿੰਦੇ ਜੀ ਬਹੁਤ ਚੜ੍ਹਦੀ ਕਲਾ ਸਾਡੇ ਵਰਗਾ ਸੁਖੀ ਤੇ ਹੈ ਹੀ ਕੋਈ ਪੁੱਤ ਨਹੀਂ ਹੈ ਧੀਆਂ ਹੀ ਨਹੀਂ ਇੱਕ ਧੀ ਵੀ ਬਿਮਾਰ ਹੈ ਸਾਰੀ ਜ਼ਿੰਦਗੀ ਉਸ ਧੀ ਨੂੰ ਸਾਂਭਣਾ ਪੈਣਾ ਸਾਰੀ ਜ਼ਿੰਦਗੀ ਉਸ ਧੀ ਦੀ ਸੇਵਾ ਕਰਨੀ ਪੈਣੀ ਹੈ ਦੌਰੇ ਪੈਂਦੇ ਹੈ ਹਸਪੀਟਲਾਂ ਚ ਲਈ ਫਿਰਦੇ ਆ ਉਹਨੂੰ ਬੇਹੋਸ਼ ਹੋ ਜਾਂਦੀ ਦੋ ਦੋ ਤਿੰਨ ਤਿੰਨ ਘੰਟੇ ਦਿਮਾਗ ਇੰਨਾ ਜ਼ਿਆਦਾ ਕੰਮ ਨਹੀਂ ਕਰਦਾ। ਪਰ ਜਦੋਂ ਮੈਂ ਘਰੇ ਗਿਆ ਮੈਂ ਕਿਹਾ ਦੱਸੋ ਕਿਵੇਂ ਆ? ਕਹਿੰਦੇ ਬੜਾ ਆਨੰਦ ਬਹੁਤ ਜ਼ਿਆਦਾ ਖੁਸ਼ ਹਾਂ ਜੀ ਅਸੀਂ ਤੇ ਗਰੀਬ ਦੇ ਬੰਦੇ ਹਾਂ ਸਾਡਾ ਸਾਨੂੰ ਤੇ ਲੱਗਦਾ ਵੀ ਸਾਡੇ ਵਰਗਾ ਨਜ਼ਾਰੇ ਹੀ ਕੋਈ ਨਹੀਂ ਲੈਂਦਾ। ਮੈਂ ਖਿਆਲ ਮੈਂ ਘਰੇ ਬੈਠਾ ਨਹੀਂ ਤੇ ਕਈ ਤੇ ਛੱਡਦੇ ਨਹੀਂ ਆ ਵੀ ਪ੍ਰੋਬਲਮ ਆ ਵੀ ਪ੍ਰੋਬਲਮ ਆ ਵੀ ਪ੍ਰੋਬਲਮ ਆ ਵੀ ਪ੍ਰੋਬਲਮ ਇੱਕ ਸਿਰੇ ਦਾ ਅਮੀਰ, ਇੱਕ ਦੇਸੀ ਜੇ ਸਾਡਾ ਦੇਸੀ ਜਿਹਾ ਪਰਿਵਾਰ ਸਿੱਧਾ ਜਿਹਾ ਪਰ ਖੁਸ਼ ਹੈ। 15,000-20,000 ਚ ਇੱਕ ਕੋਲ 15 ਕਰੋੜ ਤੋਂ ਵੀ ਵੱਧ ਇਨਕਮ ਹੋਊ ਮਹੀਨੇ ਦੀ, 15 ਕਰੋੜ ਤੋਂ ਵੀ ਜ਼ਿਆਦਾ। ਪਰ ਸੁਖ ਆਨੰਦ ਚ ਰਹਿਣ ਵਾਸਤੇ ਨਾ ਅਕਲ ਚਾਹੀਦੀ ਹੈ, ਪੈਸਾ ਅਕਲ ਸਮਝ, ਪਾਤਸ਼ਾਹ ਦਾ ਗਿਆਨ, ਗੁਰਬਾਣੀ ਦਾ ਪਿਆਰ, ਹਿਰਦਾ ਮਨ ਅੰਦਰ ਭਰਿਆ ਹੋਵੇ ਪਿਆਰ, ਫਿਰ ਆਨੰਦ। ਇਹ ਵੀ ਵਧੀਆ ਤਰੀਕਾ, ਸਭ ਤੋਂ ਹੀ ਵਧੀਆ ਸੁੱਖਾ ਆਪਣੇ ਆਪ ਨੂੰ ਪਿਆਰ ਦਾ ਭਰ ਲੈ ਸਿਰੇ ਤੱਕ, ਆਨੰਦ ਆਪੇ ਆਈ, ਇਹ ਸੈਰਾਟੋਨਿਨ ਆਪੇ ਰਿਲੀਜ਼ ਹੋਣ ਲੱਗ ਜਾਂਦਾ। ਤੇਰੇ ਬੱਚਾ ਹੋਵੇ, ਪਹਿਲਾ ਬੱਚਾ ਤੇਰੀ ਗੋਦੀ ਚ ਰੱਖਿਆ, ਹੱਥਾਂ ਤੇ ਰੱਖਿਆ, ਅੱਜ ਤੂੰ ਪਿਆਰ ਦਾ ਭਰਿਆ ਹੋਇਆ, ਅੱਜ ਲੜ ਕੇ ਵਿਖਾਈ ਗਿਆ, ਅੱਜ ਗੁੱਸਾ ਨਹੀਂ ਆਉਂਦਾ, ਮਨ ਦੁਖੀ ਨਹੀਂ ਹੁੰਦਾ, ਮਨ ਕਾਲਾ ਨਹੀਂ ਪੈਂਦਾ, ਮਨ ਭਟਕਦਾ ਨਹੀਂ। ਅੱਜ ਬੱਚਾ ਹੋਇਆ, ਪਹਿਲੀ ਵਾਰੀ ਵੇਖਿਆ ਮੈਂ ਬਾਪ ਬਣ ਗਿਆ, ਉਹ ਮੈਂ ਪੁੱਤ, ਮੈਂ ਪਿਓ ਬਣ ਗਿਆ, ਚਾਹੇ ਪੁੱਤ ਹੋਇਆ ਚਾਹੇ ਧੀ ਹੋਈ। ਜਦੋਂ ਤੂੰ ਪਿਆਰ ਦਾ ਭਰਿਆ ਹੋਵੇਗਾ, ਉਦਣ ਉਹ ਸੈਰਾਟੋਨੀਅਨ ਤੇਰੇ ਅੰਦਰ ਆਪੇ ਆਨੰਦ ਚ ਰਿਲੀਜ਼ ਹੁੰਦਾ। ਤੇ ਜੇ ਹੁਣ ਪੁੱਤ ਵਾਲਾ ਚਾਅ ਵੀ ਇਹ ਹੈ ਕਿ 2-4 ਦਿਨਾਂ ਚ ਲੈ ਜਾਂਦਾ, ਮੁੰਡੇ ਵਾਲਾ ਚਾਅ ਵੀ ਲੈ ਜਾਂਦਾ, ਕੁੜੀ ਵਾਲਾ ਵੀ ਲੈ ਜਾਂਦਾ, ਬੱਚਾ ਹੋਇਆ ਚਾਅ ਲੈ ਗਿਆ। ਪਰ ਜੇ ਇਹੀ ਪਿਆਰ ਸਤਿਗੁਰੂ ਨਾਲ ਪਾ ਲਈਏ, ਗੁਰਬਾਣੀ ਨਾਲ ਪਾ ਲਈਏ, ਕਿਤੇ ਗੁਰੂ ਨਾਨਕ ਨਾਲ ਪਿਆਰ ਪਾ ਲਈਏ, ਕਿਤੇ ਦਸ਼ਮੇਸ਼ ਪਾਤਸ਼ਾਹ ਨਾਲ ਪਿਆਰ ਪਾ ਲਈਏ, ਉਹ ਪਿਆਰ ਦਾ ਕੈਮੀਕਲ ਜਦੋਂ ਤੇਰੇ ਅੰਦਰੋਂ ਰਿਲੀਜ਼ ਹੋਣਾ ਨਾ, ਫਿਰ ਆਨੰਦ ਚ ਆਪੇ ਹੀ ਰਹੇਗਾ। ਜਿਹੜਾ ਬੰਦਾ ਪਿਆਰ ਚ ਹੈ, ਮੁਹੱਬਤ ਵਿੱਚ ਹੈ, ਉਹ ਆਨੰਦ ਚ ਹੈ। ਇੱਥੇ ਦੇ ਨਹੀਂ ਉਹ ਮੈਨੂੰ ਕਰਦਾ ਹੀ ਨਹੀਂ, ਉਹ ਮੈਨੂੰ ਪਿਆਰ ਨਹੀਂ, ਨਹੀਂ ਨਹੀਂ। ਅਸੀਂ ਜਦੋਂ ਪਿਆਰ ਕਰਨ ਲੱਗ ਗਏ, ਭਰ ਗਏ ਪਿਆਰ ਦੇ ਨਾਲ, ਬਸ ਫਿਰ ਆਨੰਦ ਚ ਹੋ ਜਾਂਗੇ। ਇਸ ਕਰਕੇ ਜਿਹੜੀ ਮੈਂ ਬੇਨਤੀ ਸ਼ੁਰੂ ਚ ਕੀਤੀ ਸੀ ਕਿ ਆਨੰਦ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ ਮਹਾ ਆਨੰਦ, ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਮਹਾ ਐਸਾ ਆਨੰਦ ਬਣਦਾ, ਮਹਾ ਆਨੰਦ ਗੁਰ ਸ਼ਬਦ ਵਿਚਾਰ। ਗੁਰੂ ਕੇ ਸਿੱਖ ਬੜੇ ਆਨੰਦ ਵਿੱਚ ਬਹਿ ਕੇ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹੈ, ਕਿਤੇ ਇਕੱਲੇ ਬਹਿ ਕੇ ਸਹਿਜ ਪਾਠ ਕਰਦੇ ਹੈ, 15 ਮਿੰਟ ਅੱਧਾ ਘੰਟਾ ਇੱਕ ਇੱਕ ਪੰਗਤੀ ਦਾ ਰਸ ਲੈਂਦੇ ਹੈ, ਮਹਾ ਆਨੰਦ ਆਉਂਦਾ ਕਥਾ ਵਿੱਚ, ਅੰਦਰ ਕਥਾ ਚੱਲਦੀ ਹੈ। ਜਦੋਂ ਕੀਰਤਨ ਹੁੰਦਾ ਮਹਾ ਆਨੰਦ ਆਉਂਦਾ ਹੈ, ਮਹਾ ਆਨੰਦ। ਸੋ ਇਸ ਕਰਕੇ ਭਰਾਵੋ ਭੈਣੋ, ਅਸੀਂ ਮਹਾ ਆਨੰਦ ਵਿੱਚ ਰਹਿਣਾ ਸਿੱਖਣਾ ਹੈ। ਥੋੜੇ ਚਿਰ ਦੀ ਹਾਈਪ ਨਹੀਂ ਚਾਹੀਦੀ, ਵੀ ਥੋੜਾ ਜਿਹਾ ਚਿਰ ਬੜਾ ਨਜ਼ਾਰਾ ਜਿਹਾ ਆਇਆ। ਹਰ ਵੇਲੇ ਆਨੰਦ ਚ ਰਵੇ, ਸਵੇਰ ਵੀ ਆਨੰਦ ਚ, ਦੁਪਹਿਰ ਵੀ ਆਨੰਦ ਚ, ਸ਼ਾਮ ਵੀ ਆਨੰਦ ਚ। ਪੀਣ ਵਾਲੇ ਨੇ ਵੇਟ ਕਰੀ ਜਾਣੀ ਕਦੋਂ ਸ਼ਾਮ ਹੋਊ, ਫਿਰ ਮਾੜਾ ਜਿਹਾ ਨਜ਼ਾਰਾ ਆਊ, ਪਰ ਇਹੋ ਜਗ੍ਹਾ ਦਾ ਨਜ਼ਾਰਾ ਜਿਹੜਾ 2-4 ਘੰਟੇ ਲਈ ਆਵੇ, ਨਜ਼ਾਰਾ ਤੇ ਉਹ ਚਾਹੀਦਾ ਜਿਹੜਾ ਸਦਾ ਹੀ ਰਵੇ। ਨਾਲੇ ਉਹ ਨਜ਼ਾਰਾ ਤੇ ਇਕੱਲਿਆਂ ਦਾ ਹੈ, 5-7 ਨੂੰ ਦੁਖੀ ਕਰਕੇ ਨਜ਼ਾਰਾ ਲਿਆ ਤੇ ਕੀ ਲਿਆ। ਘਰ ਵਾਲੇ ਨੂੰ ਪੁੱਛ ਲੈ ਵੀ ਤੂੰ ਵੀ ਨਜ਼ਾਰੇ ਚ ਹੋ ਕਿ ਨਹੀਂ, ਮੈਂ ਤੇ ਤੰਗ ਹਾਂ। ਮਾਤਾ ਨੂੰ ਪੁੱਛ ਲੈ ਤੂੰ ਵੀ ਨਜ਼ਾਰੇ ਚ ਹੈ, ਕਹਿੰਦੇ ਮੈਂ ਵੀ ਤੰਗ ਹਾਂ। ਭੈਣ ਨੂੰ ਪੁੱਛ ਲਓ ਕਹਿੰਦੇ ਮੈਂ ਵੀ ਤੰਗ ਹਾਂ, ਬਾਪੂ ਨੂੰ ਪੁੱਛ ਲਓ ਕਹਿੰਦੇ ਮੈਂ ਵੀ ਤੰਗ ਹਾਂ। ਇੰਨੇ ਦੁਖੀ ਕਰਕੇ ਤੈਂ ਨਜ਼ਾਰਾ ਲਿਆ ਵੀ ਤੇ ਫਿਰ ਉਹਦਾ ਫਾਇਦਾ ਵੀ ਕੀ ਹੋਇਆ, ਫਿਰ ਕਾਹਦਾ ਆਨੰਦ ਹੋਇਆ। ਤਾਂ ਕਰਕੇ ਅਸੀਂ ਆਨੰਦ ਚ ਰਹਿਣਾ ਸਿੱਖਣਾ ਹੈ, ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਤੇ ਮਹਾਰਾਜ ਨੇ ਬਣਾਇਆ ਹੀ ਅਨੰਦਪੁਰ ਦੇ ਵਾਸੀ। ਪਿਓ ਮਿਲ ਜਾਏ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜਾਏ। ਬਾਹਰ ਅਨੰਦਪੁਰ ਦੇ ਵਾਸੀ ਨਹੀਂ ਅਸੀਂ, ਤੇ ਮਨ ਕਰਕੇ ਅਨੰਦਪੁਰੀ ਚ ਰਹਿੰਦੇ ਹਾਂ। ਜਦੋਂ ਵੀ ਪੁੱਛੇ ਕਿੱਥੇ ਰਹਿੰਦਾ, ਆਨੰਦ ਚ। ਘਰੇ ਰਹਿੰਦਾ ਆਨੰਦ ਚ, ਖੇਤ ਰਹਿੰਦਾ ਆਨੰਦ ਚ, ਗੱਡੀ ਜਾਂਦਾ ਵੀ ਆਨੰਦ ਚ, ਅਸੀਂ ਤੇ ਆਨੰਦ ਚ ਰਹਿੰਦੇ ਹਾਂ। ਕਾਹਦਾ ਵਾਸੀ ਹੈ ਆਨੰਦਪੁਰ ਦਾ, ਆਨੰਦ ਦੀ ਪੁਰੀ ਚ ਰਹਿੰਦੇ ਹਾਂ। ਤੇ ਇਹਨੂੰ ਕਹਿੰਦੇ ਹਨ ਆਪਣਾ ਮਾਈਂਡ ਸੈੱਟ ਕਰਨਾ। ਧਾਰਮਿਕ ਭਾਸ਼ਾ ਵਿੱਚ ਇਹਨੂੰ ਅਵਸਥਾ ਕਹਿੰਦੇ ਆ। ਇਹਦੀ ਅਵਸਥਾ ਕੀ ਹੈ, ਇਸ ਇਹ ਕਿਸ ਭੂਮਿਕਾ ਵਿੱਚ ਵਿਚਰਦਾ ਹੈ? ਪਰ ਸੈਂਟੀਫਿਕ ਤਰੀਕੇ ਨਾਲ ਇਹਨੂੰ ਕਿਹਾ ਜਾਂਦਾ ਇਹਦਾ ਮਾਈਂਡ ਸੈੱਟ। ਇਹਨੇ ਕਿੱਥੇ ਕੁ ਆਪਣਾ ਮਾਈਂਡ ਸੈੱਟ ਕੀਤਾ ਹੋਇਆ? ਆਪਾਂ ਕਹਿੰਦੇ ਅਵਸਥਾ ਕੀ ਹੈ ਬੰਦੇ ਦੀ, ਤੇ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾ, ਸਦਾ ਹੀ ਆਨੰਦ ਬਣਿਆ ਰਹੇ, ਸਦਾ ਹੀ ਆਨੰਦ। ਤੇ ਜਦੋਂ ਤੋਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਦਾ ਸਿੱਖ, ਬਾਣੀ ਨਾਲ ਜੁੜਦਾ ਹੈ, ਬਾਣੇ ਨਾਲ ਜੁੜਦਾ ਹੈ, ਅੰਦਰੋਂ ਗੁਰਸਿੱਖੀ ਧਾਰਨ ਕਰਦਾ। ਅੰਮ੍ਰਿਤ ਛਕਿਆ ਲੋਕਾਂ ਨੂੰ ਵਿਖਾਉਣ ਲਈ ਨਹੀਂ, ਗੁਰਮੁਖ ਪਿਆਰਾ ਗੁਰਸਿੱਖ ਬਣਨ ਲਈ। ਅੱਖਾਂ ਬੰਦ ਕੀਤੀਆਂ ਕਿਸੇ ਨੂੰ ਵਿਖਾਉਣ ਲਈ ਨਹੀਂ, ਰਸ ਲੈ ਲਿਆ, ਆਨੰਦ ਲੈ ਲਿਆ। ਭੇਖੀ ਪਖੰਡੀ ਸਿੱਖ ਨਹੀਂ, ਅਸਲੀ ਗੁਰਸਿੱਖ। ਸਾਡਾ ਸਾਡਾ ਮਨ ਖੱਟਾ ਹੋ ਜਾਂਦਾ ਹੈ, ਬੰਦਾ ਸਿੱਖ ਹੁੰਦਾ ਹੈ, ਅਸੀਂ ਕਹਿੰਦੇ ਹਾਂ ਅੰਮ੍ਰਿਤ ਛਕਿਆ। ਜਦੋਂ ਅਸੀਂ ਉਹਨੂੰ ਵੇਖਦੇ ਹਾਂ ਵੀ ਤੇ ਦੂਜਿਆਂ ਤੋਂ ਵੱਧ ਗਾਲਾਂ ਕੱਢੀ ਜਾਂਦਾ, ਫਿਰ ਅਸੀਂ ਕਹਿੰਦੇ ਹਾਂ ਤੂੰ ਕਾਹਦਾ ਸਿੱਖ, ਮੈਂ ਤੇ ਨਹੀਂ ਬਣਦਾ। ਫਲਾਣਾ ਬੰਦਾ ਤੇ ਪੁੱਠੇ ਕੰਮ ਵੀ ਕਰੀ ਜਾਂਦਾ, ਯਾਰ ਉਹ ਕਾਹਦਾ ਸਿੱਖ ਹੈ? ਸਾਡੇ ਮਨ ਖੱਟੇ ਹੋ ਜਾਂਦੇ ਨੇ ਭੇਖੀਆਂ ਨੂੰ ਵੇਖ ਕੇ, ਸਾਡੇ ਮਨ ਖੱਟੇ ਹੁੰਦੇ ਆ ਨਕਲੀਆਂ ਨੂੰ ਵੇਖ ਕੇ। ਪਰ ਜੇ ਕੋਈ ਅਸਲੀ ਗੁਰਸਿੱਖ ਹੋਵੇ, ਉਹਦੀ ਸੰਗਤ ਹੋਵੇ, ਬੰਦਾ ਉਹਦਾ ਉੱਠਣਾ ਵੇਖੇ, ਉਹਦਾ ਬੈਠਣਾ ਵੇਖੇ, ਉਹਦਾ ਜੀਵਨ ਵੇਖੇ, ਉਹਦਾ ਲਾਈਫ ਸਟਾਈਲ ਵੇਖੇ, ਉਹ ਤੇ ਜ਼ਿੰਦਗੀ ਚੇਂਜ ਕਰਕੇ ਰੱਖ ਲੈਂਦਾ, ਮਨ ਚੇਂਜ ਹੋ ਜਾਂਦਾ। ਵਾਹ ਵਾਹ ਵਾਹ, ਮੈਂ ਤੇ ਆਪ ਗੁਰਸਿੱਖ ਬਣਨਾ, ਅਸੀਂ ਤੇ ਆਪ ਜੁੜਨਾ। ਕਿੰਨੇ ਆਨੰਦ ਚ ਰਹਿੰਦਾ ਹੈ, ਹਰ ਵੇਲੇ ਖੁਸ਼ ਰਹਿੰਦਾ, ਹਰ ਵੇਲੇ ਚੜ੍ਹਦੀ ਕਲਾ ਚ ਰਹਿੰਦਾ। ਚੰਗੇ ਗੁਰਸਿੱਖਾਂ ਦੇ ਜੀਵਨ ਵੱਲ ਵੇਖ ਕੇ ਤੇ ਆਨੰਦ ਆ ਜਾਂਦਾ ਸੀ। ਤਾਂ ਕਰਕੇ ਭਰਾਵੋ ਭੈਣੋ, ਆਨੰਦ ਚ ਰਹਿਣ ਦੀ ਕਲਾ ਅਲੱਗ ਚੀਜ਼ ਹੈ, ਪੈਸਾ ਕਮਾ ਲੈਣਾ ਹੋਰ ਚੀਜ਼ ਹੈ, ਆਨੰਦ ਚ ਰਹਿਣਾ ਤੇ ਸਿੱਖਣਾ ਪੈਣਾ। ਮੈਨੂੰ ਇੱਕ ਗੱਲ ਬੋਲ ਕੇ, ਤੁਹਾਡੇ ਚ ਬੋਲ ਕੇ ਦੱਸੋ, ਬੋਲ ਕੇ ਦੱਸੋ, ਆਹ ਢੋਲਕ ਪਈ ਹੈ, ਇੱਕ ਬੰਦੇ ਕੋਲ ਲੱਖ ਰੁਪਈਆ ਹੈ, ਇੱਕ ਕਿੱਲਾ ਹੈ, ਇੱਕ ਕਿੱਲਾ, ਉਹਨੂੰ ਕਹਿੰਦੇ ਆ ਇਹਨੂੰ ਢੋਲਕ ਵਜਾ ਕੇ, ਕਿੱਲੇ ਵਾਲਾ ਵਜਾ ਦੂ ਇੱਥੇ ਬਹਿ ਕੇ। ਚਲੋ ਜੇ 100 ਕਿੱਲਾ ਹੋਵੇ ਫਿਰ ਢੋਲਕ ਵਜਾ ਦੂ, ਜੇ 1000 ਕਿੱਲਾ ਹੋਵੇ ਫਿਰ ਨਹੀਂ ਨਾ ਵਜਾ ਸਕਦਾ। 1000 ਕਿੱਲਾ ਹੋਰ ਚੀਜ਼ ਹੈ, ਢੋਲਕ ਸਿੱਖ ਲੈਣੀ ਹੋਰ ਚੀਜ਼ ਹੈ। ਇਸੇ ਤਰ੍ਹਾਂ ਆਨੰਦ ਚ ਰਹਿਣਾ ਸਿੱਖ ਲੈਣਾ ਹੋਰ ਚੀਜ਼ ਹੈ, 1000 ਕਿੱਲਾ ਜ਼ਮੀਨ ਹੋਰ ਚੀਜ਼ ਹੈ, ਆਨੰਦਪੁਰ ਵਾਸੀ ਬਣਨਾ ਹੋਰ ਚੀਜ਼ ਹੈ। ਪੈਸੇ ਦਾ ਇਹਦੇ ਨਾਲ ਸੰਬੰਧ ਹੀ ਕੋਈ ਨਹੀਂ। ਪੈਸਾ ਸਰੀਰਕ ਸੁੱਖਾਂ ਲਈ ਹੈ, ਚਾਹੀਦਾ ਹੈ ਪੈਸਾ ਜ਼ਿੰਦਗੀ 'ਚ, ਚਾਹੀਦਾ ਹੈ ਲੋੜਾਂ ਨੇ, ਬੱਚਿਆਂ ਲਈ ਜ਼ਮੀਨ, ਕਿੱਲੇ ਦਾ ਕਿੱਲਾ, ਹਰ ਸਾਲ ਕਿੱਲਾ ਖਰੀਦ ਲੈ, ਕੋਈ ਪ੍ਰੋਬਲਮ ਨਹੀਂ, ਹਰ ਸਾਲ ਕਿੱਲਾ ਖਰੀਦ ਲਓ, ਪੁੱਤ ਬਾਹਰ ਭੇਜੋ ਵਿਦੇਸ਼ਾਂ 'ਚ ਪੜ੍ਹਨ, ਇੱਥੇ ਪੜ੍ਹਨ, ਚੰਗੀਆਂ ਨੌਕਰੀਆਂ ਤੇ ਲਾਓ, ਪਰ ਆਨੰਦ 'ਚ ਰਹਿਣਾ ਇੱਕ ਕਲਾ ਹੈ ਤੇ ਕਲਾ ਸਿੱਖਣੀ ਪੈਣੀ ਹੈ। ਇਹ ਨਹੀਂ ਵੀ ਤੂੰ ਇੰਨੇ ਕਰੋੜ ਦਾ ਮਾਲਕ ਹੈ ਤੇ ਤੈਨੂੰ ਢੋਲਕੀ ਆਪੀ ਆ ਜਾਊ, ਇਹ ਤੇ ਤੈਨੂੰ 4 ਸਾਲ 2-4 ਮਹੀਨੇ ਲਾ ਕੇ ਸਿੱਖਣੀ ਪਊ। ਇਸੇ ਤਰ੍ਹਾਂ ਆਨੰਦ 'ਚ ਰਹਿਣਾ ਐਵੇਂ ਆ ਜਾਊ ਵੀ ਬਸ ਪੈਸਾ ਆਊਗਾ ਜੀ, ਆਨੰਦ ਹੀ ਨਾ ਹੁੰਦਾ। ਫਿਰ ਤੇ ਸਾਡੇ 'ਚ ਕਈ ਬੰਦੇ ਸੋਚਦੇ ਆ ਵੀ ਲੈ ਦੱਸ, ਜਦੋਂ ਗੱਡੀ ਲੈ ਲਈ ਨਜ਼ਾਰੇ ਪੂਰੇ ਨੇ, ਮੁੜ ਕੇ ਅਸੀਂ ਪਿੱਛੇ ਵੇਖਣਾ ਹੀ ਨਹੀਂ, ਗੱਡੀਆਂ ਵਾਲਿਆਂ ਨੂੰ ਪੁੱਛ ਲਓ ਵੀ ਬੜੇ ਆਨੰਦ 'ਚ। ਕਈ ਬੁੱਢੇ ਸੋਹਣੇ ਬੋਲ ਟਿੱਕ ਕਰੀ ਆ ਗਿਆ, ਆਪਾਂ ਵੇਖਿਓ ਦੁੱਖ ਦੁੱਖ ਕਰਦਾ ਪਿੰਡ 'ਚ ਜਦੋਂ ਲੰਘਾਂਗੇ, ਗੱਲ ਫੇਰ ਬਣਨੀ ਜਿੱਦੇ ਬੋਲਟ ਲੈ ਜਾਂਦਾ ਥੱਲੇ ਬੋਲਟ ਹੋਵੇ, ਏਦਾਂ ਗੱਲਾਂ ਕਰਦੇ ਨਾ, ਚੱਕ ਦੇ ਥੱਲੇ ਹੋਇਆ ਬੋਲਟ ਵੇਖਿਓ, ਰਿਵਾਲਵਰ ਪਾਇਆ ਹੋਇਆ ਉੱਤੋਂ ਦੀ, ਗੱਲ ਬਣ ਜਾਣੀ। ਆ ਜਿਨ੍ਹਾਂ ਨੇ ਪਾਏ ਨੇ ਰਿਵਾਲਵਰ, ਇਹਨਾਂ ਨੂੰ ਪੁੱਛ ਲਓ ਵੀ ਕਿੰਨੇ ਕੁ ਆਨੰਦ 'ਚ, ਬੋਲਟ ਵਾਲਿਆਂ ਨੂੰ ਪੁੱਛ ਲਓ, ਇਹਦੇ 4 ਦਿਨ ਦਾ ਚਾਅ ਹੈ। ਚੀਜ਼ ਉਹਨਾਂ ਚਿਰ ਵਧੀਆ ਲੱਗਦੀ ਹੈ ਜਿੰਨਾ ਚਿਰ ਦੂਰ ਹੈ, ਉਹ ਸੋਨਾ ਲੱਗਦੀ ਹੈ ਕਿਉਂਕਿ ਦੂਰ ਹੈ, ਜਿੱਦੇ ਮਿਲ ਗਈ ਮਿੱਟੀ ਹੋ ਜੂ। ਹਰ ਚੀਜ਼ ਵਧੀਆ ਲੱਗਦੀ ਜਦੋਂ ਦੂਰ ਹੈ, ਜਿੱਦੇ ਨੇੜੇ ਆ ਗਈ ਤੇਰੇ ਉਹਦੇ ਮਿੱਟੀ ਹੋ ਜੂ। ਆ ਤੈਨੂੰ ਵਧੀਆ ਲੱਗਦਾ ਸਟੇਜ ਤੇ ਬੈਠੇ ਸਾਰੇ ਵੀ ਬੱਲੇ ਬੱਲੇ ਵੀ ਨਜ਼ਾਰਾ ਬਹੁਤ ਹੈ, ਮੈਂ ਹੋਵਾਂ ਨਾ ਮੈਂ ਵੀ ਨਾਲ ਹੀ ਵਗ ਜਾ, ਉਹਨੇ ਨੇ ਕਹੀ ਮੈਂ ਨਾਲ ਹੀ ਤੁਰ ਜਾ, ਤੂੰ ਆ ਜਾ 15 ਦਿਨਾਂ 'ਚ ਤੇਰਾ ਇੱਥੇ ਬਹਿਣਾ ਮਿੱਟੀ ਹੋ ਜਾਏਗਾ, ਉੱਥੇ ਬੈਠਾ ਤੈਨੂੰ ਵਧੀਆ ਲੱਗਦਾ ਆਏਗਾ ਤੈਨੂੰ ਪਸੰਦ ਨਹੀਂ। ਵਿਆਹੇ ਦੀ ਜਿਹੜੇ ਪੁੱਛ ਲਓ ਕਹਿੰਦੇ ਭਾ ਵਿਆਹ ਹੋ ਗਿਆ ਮੁੜ ਕੇ ਮੌਜਾਂ ਹੀ ਮੌਜਾਂ ਜਿੱਥੇ ਹੋ ਗਿਆ 15 ਦਿਨ ਲੰਘ ਜਾਣ ਦੇ ਮਿੱਟੀ ਹੋ ਗਿਆ ਬਸ ਇੰਨਾ ਹੀ ਉਹ ਬਸ ਹੋ ਗਿਆ ਮਹੀਨੇ ਕੁ ਬਾਅਦ ਫਿਰ ਬੜਾ ਨਾਂ ਹੁਣ ਹੁਣ ਪੁੱਛ ਲਓ ਕਹਿੰਦੇ ਕੀ ਹੈ ਯਾਰ ਕੋਈ ਗੱਲ ਹੈ ਨੀ ਨਹੀਂ ਤੇ ਪਹਿਲਾਂ ਵਧੀਆ ਹੁੰਦਾ ਹੁਣ ਹੋ ਗਿਆ ਹਰ ਚੀਜ਼ ਸ਼ੋਰੂਮ ਚ ਖੜੀ ਗੱਡੀ ਸੋਨਾ ਹੈ ਘਰੇ ਲੈ ਆਉਣ ਦੇ ਮਿੱਟੀ ਹੋਈ ਤੈਂ ਤੇ ਕੱਪੜਾ ਵੀ ਨਹੀਂ ਮਾਰਨਾ ਮਹੀਨੇ ਕੁ ਬਾਅਦ ਇਹ ਚਾਚੂ ਸਭ ਮਹੀਨੇ ਕੁ ਦਾ ਹੁੰਦਾ ਉਹ ਜਿਹੜਾ ਗੋਲਡ ਤੇਰੇ ਉੱਤੇ ਵਧੀਆ ਵਧੀਆ ਲੱਗਦਾ ਹੈ ਉਹ ਸ਼ੋਰੂਮ ਚ ਖੜਾ ਹੀ ਲੱਗਦਾ ਜਿੱਦੇ ਘਰੇ ਲੈ ਆਇਆ ਤੈਂ ਤੇ ਉਹਦੇ ਤੇ ਕੱਪੜਾ ਵੀ ਨਹੀਂ ਫੇਰਦੇ ਸੱਚੀ ਗੱਲ ਮੈਂ ਦੱਸ ਰੁਲੇ ਪਏ ਹੈ ਕੋਈ ਨੀ ਕੱਪੜਾ ਫੇਰਦਾ ਸ਼ੋਰੂਮ ਦੇ ਵਿੱਚ ਸੋਨਾ ਹੈ ਘਰੇ ਲੈ ਆਇਆ ਮਿੱਟੀ ਉਹ ਵੇਖੋ ਕਿੱਦਾਂ ਦਾ ਬੰਦਾ ਹੈ ਸਾਡਾ ਦਿਮਾਗ ਕਿਹੋ ਜਿਹਾ ਜਿਹੜੀ ਚੀਜ਼ ਦੂਰ ਹੁੰਦੀ ਹੈ ਉਹਨੂੰ ਸੋਨਾ ਵਿਖਾਉਂਦਾ ਜਦੋਂ ਨੇੜੇ ਆ ਜਾਂਦੀ ਉਹਨੂੰ ਮਿੱਟੀ ਕਰ ਦਿੰਦਾ ਫਿਰ ਕੋਈ ਹੋਰ ਚੀਜ਼ ਦੀ ਇੱਛਾ ਜਾਗ ਹੁੰਦੀ ਹੈ ਆਹ ਵਾਲਾ ਵਧੀਆ ਆਹ ਚੀਜ਼ ਚਾਹੀਦੀ ਆਹ ਹੈ ਨੀ ਆਹ ਮਿਲ ਜੇ ਆਹ ਮਿਲ ਜੇ ਆਹ ਮਿਲ ਜੇ ਬੀਬੀ ਉਹ ਬਹਿ ਜਾਓ ਡੱਡੂ ਹੀ ਹੋਣਾ ਹੈ ਡੱਡੂ ਹੈ ਕੋਈ ਕੋਈ ਨੀ ਕੋਈ ਨੀ ਏਦਾਂ ਨੀ ਗੱਲ ਬੈਠ ਬੈਠ ਜਾਓ ਐ ਬਈ ਡੱਡੂ ਹੀ ਹੈ ਉਹ ਕੋਈ ਗੱਲ ਨੀ ਕੁਛ ਨੀ ਹੋਣ ਲੱਗਿਆ ਧਿਆਨ ਰੱਖ ਬਹਿ ਜਾਓ ਤੁਸੀਂ ਬੀਬੀ ਉਹ ਅੱਗੇ ਵਾਲੀਆਂ ਕੱਲ ਨੂੰ ਉੱਠੀ ਜਾਂਦੀਆਂ ਟਕਾ ਬਣਾਓ ਮਾੜਾ ਜਿਹਾ ਟਕਾ ਬਣਾਓ ਕੁਛ ਨੀ ਹੋਣਾ ਜਿੰਨੇ ਜਿਹੜੇ ਹਿਸਾਬ ਨਾਲ ਤੁਸੀਂ ਇੰਨੀਆਂ ਬੈਠੀਆਂ ਜੇ ਕੋਈ ਹੋਇਆ ਵੀ ਤੇ ਮਿਧਿਆ ਬੁੱਧਿਆ ਜਾਣਾ ਕੁਆਂਟਲ ਕੁਆਂਟਲ ਦੀਆਂ ਫਿਰਦੀਆਂ ਕਈ ਵਿੱਚ ਹੈ ਬਈ ਉਹ ਤੇ ਉਵੇਂ ਹੀ ਦਰੜਿਆ ਜਾਣਾ ਉਹਦਾ ਤਾਂ ਕਚੂੰਬਰ ਨਿਕਲ ਜੂ ਹੋਰ ਐ ਨਾ ਸੋਚੋ ਬਹਿ ਜਾਓ ਟਿੱਕ ਕੇ ਟਕਾ ਬਣਾਓ ਥੋੜਾ ਚਿਰ ਮਨ ਬਣਾਓ ਜਰਾ ਜਰਾ ਟਕਾ ਬਣਾਈਏ ਕੁਛ ਨੀ ਹੋਣ ਲੱਗਿਆ ਏਦਾਂ ਨਾ ਸੋਚੋ ਬਸ ਟਿੱਕ ਕੇ ਬੈਠੋ ਮੈਂ ਤੇ ਹੈਰਾਨ ਹਾਂ ਵੀ ਉਹ ਪਿੱਛੇ ਤੱਕ ਜਿਵੇਂ ਬਸ ਹੋ ਗਿਆ ਠੀਕ ਹੋ ਗਿਆ ਮੇਰੇ ਖਿਆਲ ਪਿੱਛੇ ਸੀ ਕੁਛ ਠੀਕ ਹੈ ਹੁਣ ਬਹਿ ਜਾਓ ਭਾਈ ਸਾਰਿਆਂ ਨੂੰ ਬੇਨਤੀ ਹੈ ਬਹਿ ਜਾਓ ਉਹ ਬਸ ਲੈ ਗਏ ਫੜ ਕੇ ਜੋ ਹੈਗਾ ਸੀ ਤੁਸੀਂ ਬਹਿ ਜਾਓ ਹੁਣ ਲੈ ਗਏ ਫੜ ਹੁਣ ਨਾ ਡਰੋ ਘਬਰਾਓ ਨਾ ਆਪਾਂ ਗੱਲ ਕਰਦੇ ਹਾਂ ਸਾਡਾ ਮਨ ਹੈ ਜਿਹੜਾ ਇਹ ਸੱਪ ਹੈ ਜ਼ਹਿਰੀ ਆਹ ਸੱਪ ਸੁੱਪ ਕਿਹੜੇ ਹੈ ਤੇ ਮਾੜਾ ਮੋਟਾ ਕਿੰਨੇ ਡੰਗ ਮਾਰਿਆ ਸਾਨੂੰ ਇਹ ਸਾਨੂੰ ਸਵੇਰੇ ਹੀ ਡੰਗ ਮਾਰਦਾ ਸ਼ਾਮ ਨੂੰ ਵੀ ਡੰਗ ਮਾਰਦਾ ਦੁਪਹਿਰੇ ਵੀ ਡੰਗ ਮਾਰਦਾ ਇੱਥੇ ਚੰਗੇ ਭਲੇ ਬੈਠੇ ਆ ਪ੍ਰਬੰਧਕਾਂ ਨੇ ਟੈਂਟ ਲਾਇਆ ਵਿਛਾਈ ਕਰਾਈ ਹੈ ਸਾਊਂਡ ਲਿਆ ਮੈਨੂੰ ਬੁਲਾ ਕੇ ਲਿਆਏ ਆ ਅਸੀਂ ਇੰਨੀ ਦੂਰੋਂ 6-7 ਗੱਡੀਆਂ ਹਰਲ ਹਰਲ ਕਰਦੇ ਅਸੀਂ ਆਏ ਆ ਇੱਥੇ ਬੈਠੇ ਨੂੰ ਤੈਨੂੰ ਡੰਗ ਮਾਰਿਓ ਚੱਲੋ ਮਨਾ ਸੌਂ ਜਾ ਚੱਲ ਗਏ ਇਹ ਡੰਗ ਹੀ ਤੇ ਮਾਰਦਾ ਤੂੰ ਇਹਦੇ ਸੱਪ ਦੀ ਗੱਲ ਕਰ ਇਹ ਤੇ ਸੱਪ ਹੈ ਜਿਹੜਾ ਹਰ ਵੇਲੇ ਡੰਗ ਮਾਰਦਾ ਆਪਾਂ ਗੱਲ ਕਰਦੇ ਹਾਂ ਸਾਡਾ ਮਨ ਕਿੱਡਾ ਚੰਦਰਾ ਹੈ ਦੂਰ ਖੜੀ ਚੀਜ਼ ਸੋਨਾ ਹੈ ਜਦੋਂ ਕੋਲ ਆ ਜਾਂਦੀ ਹੈ ਮਿੱਟੀ ਆ ਪੁਰਾਣਿਆਂ ਨੂੰ ਪੁੱਛ ਲਓ ਪੁਰਾਣਾ ਸਮਾਂ ਬਾਹਲਾ ਵਧੀਆ ਹੁੰਦਾ ਕਿਉਂਕਿ ਹੁਣ ਪੁਰਾਣਾ ਸਮਾਂ ਸਾਡੇ ਕੋਲ ਹੈ ਨੀ ਜਿਹੜੀ ਚੀਜ਼ ਹੈ ਨੀ ਉਹ ਅੱਜ ਵਾਲਾ ਬੁਰਾ ਲੱਗਦਾ ਅੱਜ ਵਾਲਾ ਸਮਾਂ ਇਹ ਅੱਜ ਵਾਲਾ ਕੋਈ ਸਮਾਂ ਅੱਜ ਵਾਲੀ ਕੋਈ ਜ਼ਿੰਦਗੀ ਹੈ ਆ ਹੁਣ ਬਰਸਾਤਾਂ ਪੈਂਦੀਆਂ ਝੜੀ ਲੱਗ ਜੇ ਜੇ ਤੈਨੂੰ ਕਵੇ ਵੀ ਚੱਲ ਨਹਾ ਕੇ ਵੀ ਖੇਤ ਹੀ ਆਉਣਾ ਆ ਸਵੇਰੇ ਉੱਠ ਕੇ ਖੇਤ ਜਾਣਾ ਪਊ ਆਪਾਂ ਦੋ ਦਿਨ ਨਹੀਂ ਕੱਟਣੇ ਜੇ 10-15-20 ਸਾਲ ਪਿੱਛੇ ਲੈ ਜੇ ਸਾਨੂੰ ਜੇ ਫੇਰ ਲੈ ਕੇ ਚੱਲੋ ਅਸੀਂ ਫੇਰ ਇੱਥੇ ਹੀ ਆਉਣਾ ਪਸੰਦ ਕਰਾਂਗੇ ਮੁੰਡਾ ਕੈਨੇਡਾ ਬੈਠਾ ਫੇਸ ਟਾਈਮ ਤੇ ਗੱਲਾਂ ਕਰਦਾ ਮੁੰਡਾ ਆਸਟ੍ਰੇਲੀਆ ਬੈਠਾ ਫੇਸ ਟਾਈਮ ਤੇ ਗੱਲ ਕਰਦਾ ਹੈ ਇੱਕ ਚਿੱਠੀ ਭੇਜਦੇ ਹੁੰਦੇ ਸੀ 15 ਦਿਨਾਂ 'ਚ ਪਹੁੰਚਦੀ ਸੀ ਤੇ ਚਿੱਠੀ 'ਚ ਲਿਖਿਆ ਹੁੰਦਾ ਸੀ ਮੁੰਡਾ ਹੋਇਆ ਜਦੋਂ ਚਿੱਠੀ ਮਿਲਦੀ ਸੀ ਮੁੰਡਾ 15 ਦਿਨਾਂ ਦਾ ਹੋ ਜਾਂਦਾ ਸੀ ਵਿਆਹ ਰੱਖਿਆ ਘਰ ਬਣਾਇਆ ਆਹੀ ਕੁਝ ਹੁੰਦਾ ਸੀ ਅੱਜ ਕੱਲ੍ਹ ਤੇ ਐਂ ਗੱਲਾਂ ਕਰਦੇ ਹਾਂ ਅਸੀਂ ਸਭ ਕੁਝ ਪਰ ਜਿਹੜੀ ਚੀਜ਼ ਲੰਘ ਗਈ ਉਹ ਸੋਨਾ ਲੱਗਦੀ ਹੈ ਜਿਹੜੀ ਹੈ ਉਹ ਮਿੱਟੀ ਲੱਗਦੀ ਮਾਂ ਮਰ ਗਈ ਮਾਂ ਸੋਨਾ ਲੱਗਦੀ ਹੈ ਜਦੋਂ ਹੁੰਦੀ ਸੀ ਉਦੋਂ ਪੁੱਛਿਆ ਦੀ ਮਾਂ ਨੂੰ ਜਦੋਂ ਮਰ ਜਾਂਦੀ ਹੈ ਹਾਏ ਮਾਂ 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 ਸਾਰੇ ਆਪਾਂ ਕਰਦੇ ਫਿਰ ਮਾਂ ਯਾਦ ਆਉਂਦੀ ਹੈ ਤੇ ਹੁਣ ਸਾਡਾ ਦਿਮਾਗ ਹੁਣ ਮਾਂ ਨੂੰ ਰੋਜ਼ ਯਾਦ ਕਰਦਾ, ਅਸੀਂ ਰੋਜ਼ ਯਾਦ ਕਰਦੇ, ਮੈਂ ਯਾਦ ਕਰਦਾ ਮੇਰੀ ਮਾਂ ਮੇਰੀ ਮਾਂ, ਤੇ ਜਿੱਥੇ ਹੈਗੀ ਸੀ ਰੋਜ਼ ਥੋੜਾ ਫੋਨ ਤੇ ਗੱਲ ਕਰੀ ਸੀ। ਪਿਓ ਹੈਗਾ ਹੁਣ ਉਹ ਮਿੱਟੀ ਹੈ, ਜਿਹਦੇ ਮਰ ਗਿਆ ਉਹਦੇ ਸੋਨਾ ਬਣ ਜਾਣਾ, ਜਿਉਂਦੇ ਸਾਰੇ ਮਿੱਟੀ ਕੀਤੇ ਹੋਏ ਹੈ, ਮਰ ਗਏ ਜਿਹੜੇ ਸੋਨਾ ਬਣ ਜਾਂਦੇ, ਕਮਾਲ ਚੰਗੇ ਬਣ ਜਾਂਦੇ। ਦੂਰ ਜਿਹੜੀ ਚੀਜ਼ ਚਲੇ ਜਾਂਦੀ ਹੈ ਸਾਡਾ ਮਨ ਉਹਨੂੰ ਵਧੀਆ ਕਹਿੰਦਾ, ਜਿਹੜੀ ਕੋਲ ਹੈ ਉਹਨੂੰ ਘਟੀਆ ਕਹਿੰਦਾ। ਇਹਨੂੰ ਪ੍ਰੈਜੈਂਟ ਮੂਵਮੈਂਟ ਵਿੱਚ ਆਉਣਾ ਨਹੀਂ ਕਹਿੰਦੇ, ਪ੍ਰੈਜੈਂਟ ਮੂਵਮੈਂਟ ਵਿੱਚ ਆਉਣਾ ਹੁੰਦਾ ਵਰਤਮਾਨ ਵਿੱਚ ਜੀਓ, ਜੋ ਅੱਜ ਵਰਤ ਰਿਹਾ ਉਹਦਾ ਸਵਾਦ ਲਓ, ਜੋ ਅੱਜ ਹੈ ਉਹਨੂੰ ਵੇਖੋ, ਜੋ ਤੁਹਾਡੇ ਕੋਲ ਅੱਜ ਹੈ। ਪਰਮਾਤਮਾ ਕੱਲ ਵਿੱਚ ਨਹੀਂ ਹੈ, ਪਰਮਾਤਮਾ ਅੱਜ ਵਿੱਚ ਹੈ। ਆਜ ਮਲਾਵਾ ਸੇਖ ਫਰੀਦ, ਅੱਜ ਮਿਲੇਗਾ ਹੁਣ ਮਿਲੇਗਾ, ਟੱਕ ਮਕੂਜੜੀਆਂ ਮਨੋ ਮਚਿੰਦੜੀਆਂ, ਮਨ ਦੀ ਮੈਲ ਪਰੇ ਕਰ ਲੈ ਤੈਨੂੰ ਦਰਖਤ ਵੀ ਪਰਮਾਤਮਾ ਲੱਗਦਾ। ਇੱਕ ਸੈਕਿੰਡ ਵਿੱਚ ਦਰਖਤ ਲੱਗਦਾ, ਮੈਲ ਪਰੇ ਕਰਕੇ ਵੇਖੇਗਾ ਉਹੀ ਦਰਖਤ ਪਰਮਾਤਮਾ ਲੱਗਣ ਲੱਗ ਜਾਂਦਾ। ਇੱਕ ਸੈਕਿੰਡ ਵਿੱਚ ਬੰਦਾ ਲੱਗਦਾ, ਮੇਲੇ ਮਨਾਂ ਵਾਲਿਆਂ ਨੂੰ ਦੁਸ਼ਮਣ ਲੱਗਦਾ, ਵੈਰੀ ਲੱਗਦਾ, ਭੈੜਾ ਲੱਗਦਾ, ਇਹ ਕਾਲਾ ਹੈ, ਇਹ ਛੋਟੀ ਜਾਤ ਦਾ, ਏਦਾਂ ਲੱਗਦਾ। ਮੇਲੇ ਮਨਾਂ ਦੀ ਨਿਸ਼ਾਨੀ ਹੈ, ਮੇਲੇ ਮਨਾਂ ਵਾਲਿਆਂ ਨੂੰ ਛੋਟੀਆਂ ਜਾਤਾਂ ਦਿਸਦੀ, ਮੇਲੇ ਮਨਾਂ ਵਾਲਿਆਂ ਨੂੰ ਕਾਲੇ ਰੰਗ ਦਿਸਦੇ ਹੈ, ਮੇਲੇ ਮਨਾਂ ਵਾਲਿਆਂ ਨੂੰ ਮਧਰੇ ਕੱਦ ਦਿਸਦੇ ਹੈ, ਮੇਲੇ ਮਨ ਹੋਰ ਤਰ੍ਹਾਂ ਵੇਖਦੇ। ਕਈਆਂ ਦੇ ਮਨ ਵੇਲੇ ਹੀ ਉਹਨਾਂ ਨੂੰ ਇਨਸਾਨ ਲੱਗਦਾ, ਪਰ ਜਿਨ੍ਹਾਂ ਦਾ ਮਨ ਸ਼ੁੱਧ ਹੋਇਆ ਹੋਵੇ ਉਹਨੂੰ ਉਹੀ ਬੰਦਾ ਭਗਵਾਨ ਲੱਗਦਾ। ਮਨ ਸ਼ੁੱਧ ਹੋਵੇ, ਮਨ ਸਾਫ਼ ਹੋਵੇ, ਵਰਤਮਾਨ ਵਿੱਚ ਹੈ ਪਰਮਾਤਮਾ, ਅੱਜ ਵਿੱਚ ਹੈ ਪਰਮਾਤਮਾ, ਹੁਣ ਵਿੱਚ ਹੈ ਪਰਮਾਤਮਾ। ਇਸ ਕਰਕੇ ਆਪਣੇ ਮਨ ਨੂੰ ਸਮਝੀਏ ਤੇ ਮਨ ਨੂੰ ਬਦਲੀਏ। ਸੱਚੇ ਪਾਤਸ਼ਾਹ ਸਾਡਾ ਮਨ ਬਦਲ ਦਿਓ, ਇਹਦੇ ਵਰਗਾ ਤੇ ਵੈਰੀ ਕੋਈ ਨਹੀਂ। ਲਓ ਧਾਰਨਾ ਪਾਓ, ਪੜੀਏ ਰਲ ਕੇ। ਮੈਂ ਬੋਲਦਾ ਅੱਗੇ ਮਗਰ ਬੋਲਿਆ ਕਰੋ ਸਿੱਖ ਸਾਰੇ, ਫਿਰ ਭੈਣਾਂ ਵੀ ਬੋਲਿਆ ਕਰੋ, ਸਾਰੇ ਪੜੋ ਰਲ ਕੇ।
ਮਨ ਸਭ ਸਵਨਾ ਜਹਿਰੀ,
ਇਹ ਮਨ ਜਹਿਰੀ ਸਭ ਹੈ,
ਹਰ ਵੇਲੇ ਡੰਡ ਮਾਰ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਡ ਮਾਰ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਡ ਮਾਰ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਡ ਮਾਰ।
ਮਨ ਸਭ ਸਵਨਾ ਤੋਂ ਜਹਿਰੀ,
ਹਰ ਵੇਲੇ ਡੰਡ ਮਾਰਦਾ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਡ ਮਾਰਦਾ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਗ ਮਾਰਦਾ, ਜਹਿਰੀ ਹਰ ਵੇਲੇ ਡੰਗ ਮਾਰਦਾ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਗ ਮਾਰਦਾ, ਹਰ ਵੇਲੇ ਡੰਗ ਮਾਰਦਾ, ਮਨ ਸਭ ਸਵਨਾ ਤੋਂ ਜਹਿਰੀ, ਹਰ ਵੇਲੇ ਡੰਗ ਮਾਰਦਾ,
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ,
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ
ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ
ਜਗ
ਜਗ ਮਨ ਜਿੱਤਣਾ ਕਿਤੇ ਖੇਡ ਪਈ ਹੈ ਤੰਗ ਤੇ ਸਭ ਨੂੰ ਮਾਣੀ ਕਰਦਾ ਆਪਣਾ ਕਿਸੇ ਗਵਾਂਢੀ ਨੇ ਵੱਡੀ ਕੋਠੀ ਪਾ ਲਈ ਇੱਟਾਂ ਸੀਮਟ ਸਰੀਆ ਚਿਣ ਲਿਆ ਹੁਣ ਮੈਨੂੰ ਦੱਸੋ ਵੀ ਇੱਟਾਂ ਸੀਮਟ ਸਰੀਆ ਸਾਨੂੰ ਦੁਖੀ ਕਰਨ ਆਉਂਦਾ ਹੈ ਇੱਟਾਂ ਤੇ ਆਪਣੇ ਉੱਥੇ ਲੱਗੀਆਂ ਪਈਆਂ ਨੇ ਸੀਮਟ ਸਰੀਆ ਕੀ ਦੁਖੀ ਕਰੂ ਪਰ ਸਾਨੂੰ ਨੀਂਦ ਨਹੀਂ ਆਉਂਦੀ ਦੁਖੀ ਕਿਹੜੀ ਚੀਜ਼ ਕਰਦੀ ਹੈ ਭਲਾ ਸਾਡਾ ਮਨ ਕੋਈ ਵੱਡੀ ਗੱਡੀ ਲੈ ਆਇਆ ਗੱਡੀ ਤੇ ਕਿਤੇ ਦੀ ਕਿਤੇ ਖੜੀ ਹੈ ਗੱਡੀ ਕੀ ਦੁਖੀ ਕਰੂ ਸਾਨੂੰ ਉਹ ਤਾਂ ਲੋਹਾ ਹੈ ਯਾਰ ਉਹਨੇ ਕੀ ਦੁਖੀ ਕਰਨਾ ਹੈ ਗੱਡੀ ਨੀ ਦੁਖੀ ਕਰ ਸਾਨੂੰ ਨੀਂਦ ਨਹੀਂ ਆਉਂਦੀ ਸਾਡੇ ਭੈੜੇ ਮਨ ਕਰਕੇ ਦੁਖੀ ਕਰਦਾ ਸਾਡਾ ਮਨ ਕਿਸੇ ਦਾ ਪੁੱਤ ਕੈਨੇਡਾ ਚਲਿਆ ਗਿਆ ਉਹ ਤੇ ਆਰਾਮ ਨਾਲ ਕੈਨੇਡਾ ਫਿਰਦਾ ਸਾਨੂੰ ਕੀ ਕਹਿੰਦਾ ਪਰ ਸਾਨੂੰ ਤੰਗ ਭਲਾ ਕੌਣ ਕਰਦਾ ਸਾਡਾ ਮਨ ਤੇ ਸਾਨੂੰ ਕੰਮ ਕਾਹਦੇ ਤੇ ਕਰਨਾ ਪਊ ਆਪਣੇ ਮਨ ਤੇ ਕਈ ਤੇ ਗੱਡੀ ਤੇ ਕੰਮ ਕਰਦੇ ਆ ਆਪਾਂ ਐਂ ਕਰਦੇ ਆ ਪੱਟਾ ਲੈ ਕੇ ਝਰੀਟ ਮਾਰ ਕੇ ਆਉਂਦੇ ਆ ਇਹਦੇ ਨਾਲ ਗੱਲ ਬਣ ਜੂ ਟੂਣਾ ਕਰ ਦਿੰਦੇ ਆ ਘਰ ਦੇ ਅੱਗੇ ਕੋਈ ਬਾਬਾ ਬੂਬਾ ਲੱਭਦੇ ਆ ਬਾਬਾ ਜੀ ਟੂਣਾ ਕਰ ਦਿਓ ਉਹਦੇ ਘਰੋਂ ਲਿਆ ਕੇ ਕਿਸੇ ਦੇ ਘਰੇ ਟੂਣਾ ਕਰ ਦਿੰਦੇ ਆ ਮੱਝਾਂ ਤੇ ਟੂਣਾ ਕਰ ਦਿੰਦੇ ਆ ਗਾਵਾਂ ਤੇ ਟੂਣਾ ਕਰ ਦਿੰਦੇ ਆ ਵੀ ਉਹ ਦੁਖੀ ਹੋ ਫਿਰ ਮੈਂ ਠੀਕ ਹੋ ਕੋਈ ਫਰਕ ਨਹੀਂ ਪੈਣਾ ਭਰਾਵਾ ਇਹਨਾਂ ਤੇ ਕੰਮ ਨਾ ਕਰ ਲਕੀਰਾਂ ਮਾਰ ਕੇ ਗੱਡੀਆਂ ਨੂੰ ਕੁਛ ਨਹੀਂ ਹੋਣ ਲੱਗਿਆ ਮਨ ਨੂੰ ਠੀਕ ਕਰ ਆਪਣੇ ਮਨ ਤੇ ਕੰਮ ਕਰੀਏ ਮਨ ਆਪਣਾ ਠੀਕ ਕਰੀਏ ਤੇ ਇਹ ਮਨ ਸਾਨੂੰ ਵੀ ਲੱਗਦਾ ਵੀ ਸੌਖਾ ਹੀ ਠੀਕ ਹੋ ਜਾਂਦਾ ਇਹ ਕਿਤੇ ਖੇਡ ਪਈ ਆਪਣੇ ਮਨ ਨੂੰ ਕਾਬੂ ਕਰਨਾ ਮਨ ਨੂੰ ਵਸ ਵਿੱਚ ਕਰਨਾ ਮਨ ਬਦਲ ਲੈਣਾ ਸਾਡੀ ਇੱਜ਼ਤ ਸਾਡੀ ਬੱਲੇ ਬੱਲੇ ਅੱਜ ਕੋਈ ਗੁਰਸਿੱਖੀ ਵਾਲੇ ਪਾਸੇ ਨੂੰ ਆਉਣਾ ਚਾਹੁੰਦਾ ਸੋਚਦਾ ਯਾਰ ਮੇਰੇ ਨਾਲ ਦੇ ਕੀ ਕਹਿਣਗੇ ਮੇਰੇ ਦੋਸਤ ਮਿੱਤਰ ਕਹਿਣਗੇ ਵੀ ਤੂੰ ਕਿੱਧਰ ਨੂੰ ਹੋ ਗਿਆ ਨਵਿਆਂ 'ਚ ਜਾਣਾ ਨਵੇਂ ਪਤਾ ਨੀ ਫਰੈਂਡ ਸਰਕਲ ਕਿਹੋ ਜਿਹਾ ਹੋਊਗਾ ਗੁਰਸਿੱਖਾਂ ਦਾ ਫਰੈਂਡ ਸਰਕਲ ਆ ਹੁਣ ਵਾਲੇ ਯਾਰ ਬੇਲੀ ਪੁਰਾਣੇ ਨਿੱਕੇ ਨਿੱਕੇ ਸ਼ੁਰੂ ਤੋਂ ਚੱਲੇ ਆ ਯਾਰ ਬੇਲੀ ਜਿਹੇ ਜਿਹੇ ਨੇ ਉਹੋ ਜਿਹੇ ਮੈਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਕਿਤੇ ਸੌਖਾ ਚੇਂਜ ਕਰਨਾ ਸੰਮਤ 1650 ਵਿੱਚ ਭਾਈ ਆਪੂ ਦੇ ਘਰ ਵਿੱਚ ਵੱਡਾ ਘਰ ਪਿੰਡ ਹੈ ਇਹਨਾਂ ਦਾ ਵੱਡਾ ਘਰ ਫਿਰੋਜ਼ਪੁਰ ਜ਼ਿਲ੍ਹਾ ਸੀ ਹੁਣ ਮੋਗਾ ਹੈ ਮੋਗਾ ਜ਼ਿਲ੍ਹਾ ਪਿੰਡ ਹੈ ਵੱਡਾ ਘਰ ਪਿੰਡ ਹੈ ਪਿੰਡ ਦਾ ਨਾਂ ਹੈ ਵੱਡਾ ਘਰ ਭਾਈ ਆਕੁਲ ਦੇ ਘਰ ਵਿੱਚ ਸੰਮਤ 1650 ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਜਿਹਦਾ ਨਾਂ ਰੱਖਦੇ ਆ ਸੂਰਤੀ ਧੀ ਦਾ ਨਾਂ ਰੱਖਦੇ ਸੂਰਤੀ ਘਰ ਦਾ ਮਾਹੌਲ ਬੜਾ ਵਧੀਆ ਹੈ ਭਾਈ ਆਕੁਲ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸਿੱਖ ਰਿਹਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸੰਗਤ ਕੀਤੀ ਹੈ ਬੜਾ ਮਨ ਜੁੜਿਆ ਹੋਇਆ ਗੁਰਸਿੱਖ ਪਿਆਰਾ ਗੁਰਸਿੱਖ ਘਰ ਦਾ ਮਾਹੌਲ ਏਦਾਂ ਦਾ ਸਾਰੇ ਬਾਣੀ ਪੜ੍ਹਨ ਵਾਲੇ ਘਰ ਦੇ ਵਿੱਚ ਗੁਰਸਿੱਖੀ ਹੈ ਮਹਿਕਾਂ ਆਉਂਦੀਆਂ ਉਹ ਨਾਮ ਦੀਆਂ ਸੁਗੰਧੀਆਂ ਆਉਂਦੀਆਂ ਟਿਕੇ ਹੋਏ ਨੇ ਸ਼ਾਂਤ ਪਰਿਵਾਰ ਗੁਰਸਿੱਖੀ ਨੂੰ ਕਮਾਇਆ ਇਹਨਾਂ ਨੇ ਇਹ ਕਈਆਂ ਨੇ ਗੁਰਸਿੱਖੀ ਵਿਖਾਈ ਹੈ ਕਈਆਂ ਨੇ ਗੁਰਸਿੱਖੀ ਕਮਾਈ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਵਿਖਾਇਆ ਹੈ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਮਾਇਆ ਹੈ ਕਮਾਉਣ ਵਾਲਿਆਂ ਦੀ ਗੱਲ ਹੀ ਵੱਖਰੀ ਹੁੰਦੀ ਹੈ ਕਮਾਉਣ ਵਾਲਿਆਂ ਦਾ ਔਰਾ ਵੱਖਰਾ ਹੁੰਦਾ ਹੈ ਉਹਤੇ ਅਸਰ ਪੈਂਦਾ ਜਿਹੜਾ ਵੀ ਨੇੜੇ ਵੀ ਜਾਏਗਾ ਪ੍ਰਭਾਵ ਪੈਂਦਾ ਉਹਨਾਂ ਦੇ ਤੇ ਨੇੜੇ ਰਹਿਣ ਵਾਲਾ ਕਬੀਰ ਚੰਦਨ ਜਿਵੇਂ ਕਹਿੰਦੇ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਭਲਾ ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਚੰਦਨ ਦੇ ਨੇੜੇ ਜਿਹੜਾ ਵੀ ਦਰਖਤ ਜਾਂਦਾ ਕਹਿੰਦੇ ਉਹਦੇ ਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ। ਚੰਗਾ ਗੁਰਸਿੱਖ ਹੋਵੇ ਪਿੰਡ ਦੇ ਵਿੱਚ, ਇੱਕ ਗੁਰਸਿੱਖ ਚੰਗਾ ਇਲਾਕੇ ਨੂੰ ਚੇਂਜ ਕਰ ਸਕਦਾ, ਜੀਵਨ ਵਾਲਾ ਬਾਣੀ ਪੜਨ ਵਾਲਾ ਸੱਚੀ ਓਦਾਂ ਦਾ ਗੁਰਸਿੱਖ ਹੋਵੇ ਜਿੱਦਾਂ ਦਾ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ। ਕੋਈ ਕਿਸੇ ਨਾਲ ਵੈਰ ਨਹੀਂ, ਕਿਸੇ ਦੀ ਮਾੜੀ ਨਹੀਂ, ਕਿਸੇ ਬਾਰੇ ਬੁਰਾ ਨਹੀਂ ਸੋਚਦਾ, ਮਨ ਵਿੱਚ ਕੋਈ ਤੇਰ ਮੇਰ ਨਹੀਂ, ਕੋਈ ਮੈਲ ਨਹੀਂ, ਸ਼ੁੱਧ ਮਨ, ਸਾਫ਼ ਮਨ, ਸ਼ੁੱਧ ਇਹੋ ਜਿਹਾ ਗੁਰਸਿੱਖ ਹੋਵੇ। ਕਿਹੜਾ ਬੰਦਾ ਕਹਿੰਦਾ ਜੋ ਜਿਹਨੂੰ ਕਹਿੰਦਾ ਨਾ ਗਲਵਕੜੀ ਪਾ ਕੇ ਵੀ ਯਾਰ ਆਜਾ ਸਿੱਖ ਬਣ ਜਾ, ਆਜਾ ਜੁੜ। ਅਗਲਾ ਕਹਿੰਦਾ ਵਿਹੜੇ ਵਾਲਾ ਮੈਂ ਕਿਤੇ ਵੀ ਹੋਵੇ ਬੰਦਾ ਕਹਿੰਦਾ ਚੱਲ ਭਰਾਵਾ ਤੈਂ ਗਲਵਕੜੀ ਚ ਪਾ ਲਿਆ ਤੇ ਇੰਨਾ ਪਿਆਰ ਦਿੱਤਾ ਮੈਨੂੰ, ਤੂੰ ਫਰਕ ਨਹੀਂ ਸਮਝਦਾ, ਸਾਡੇ ਚ ਗੁਰਸਿੱਖੀ ਹੈਗੀ ਹੈ, ਤੇਰ ਮੇਰ ਤੇ ਖਤਮ ਨਹੀਂ ਹੋਈ, ਜਾਤਾਂ ਸਾਡੇ ਚ ਉਵੇਂ ਹੀ ਹੈ, ਬਰਾਦਰੀਆਂ ਸਾਡੇ ਚ ਉਵੇਂ ਹੀ ਹੈ, ਫਿਰ ਅਸੀਂ ਕਹਿੰਦੇ ਸਿੱਖੀ ਵੱਧਦੀ ਨਹੀਂ, ਵਧੇਗੀ ਪਿਆਰ ਨਾਲ। ਤੇ ਭਾਈ ਆਕੁਲ ਜਿਹੜਾ ਸੀ ਇਹ ਪਿਆਰ ਵਾਲਾ ਗੁਰਸਿੱਖ ਸੀ, ਘਰ ਦਾ ਮਾਹੌਲ ਇੰਨਾ ਵਧੀਆ, ਸਵੇਰੇ ਮਧਾਣੀਆਂ ਚੱਲ ਪਿਆ ਕਰਨ, ਨਾਲ ਗੁਰਬਾਣੀ ਚੱਲ ਪਿਆ ਕਰੇ, ਸਾਰਾ ਦਿਨ ਗੁਰੂ ਸਾਹਿਬ ਤੋਂ ਬਿਨਾਂ ਕੋਈ ਹੋਰ ਗੱਲ ਹੀ ਨਹੀਂ ਹੁੰਦੀ, ਇੰਨਾ ਵਧੀਆ ਘਰ ਦਾ ਮਾਹੌਲ ਹੈ। 20 ਸਾਲ ਦੀ ਬੱਚੀ ਦਾ ਜਦੋਂ ਉਮਰ ਹੋਈ 20 ਸਾਲ ਦੇ ਨੇੜੇ ਹੋ ਗਈ, ਪਿੰਡ ਦੇ ਪੰਡਿਤ ਪੁਰੋਹਿਤ ਉਹ ਕਹਿੰਦੇ ਆ ਕੇ ਆਕੁਲ ਜੀ ਤੁਹਾਡੀ ਲੜਕੀ ਦਾ ਰਿਸ਼ਤਾ ਕਰਾ ਦਈਏ। ਉਦੋਂ ਉਹੀ ਕਰਾਉਂਦਾ ਸੀ ਪੰਡਿਤ ਕਰਦਾ ਪੁਰੋਹਿਤ, ਤੁਹਾਡੀ ਧੀ ਦਾ ਜੀ ਰਿਸ਼ਤਾ ਕਰਾ ਦਈਏ। ਭਾਈ ਆਕੁਲ ਜੀ ਕਹਿੰਦੇ ਵੀ ਰਿਸ਼ਤਾ ਤੇ ਅਸੀਂ ਆਪੇ ਹੀ ਲੱਭ ਲੈਣਾ। ਜਦੋਂ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਵਾਸਤੇ ਵਰ ਲੱਭਿਆ ਨਾ, ਭਾਈ ਜੇਠਾ ਜੀ ਨੂੰ ਜੋ ਗੁਰੂ ਰਾਮਦਾਸ ਜੀ ਬਣੇ ਉਹਨਾਂ ਨੇ ਆਪੇ ਲੱਭਿਆ। ਉਦੋਂ ਬਾਅਦ ਗੁਰਸਿੱਖਾਂ ਨੇ ਆਪੇ ਆਪਣੀਆਂ ਧੀਆਂ ਦੇ ਰਿਸ਼ਤੇ ਕਰਨੇ ਸ਼ੁਰੂ ਕਰਤੇ, ਖਹਿੜਾ ਛਡਾ ਲਿਆ ਵੀ ਅਸੀਂ ਹੁਣ ਆਪੇ ਕਰਾਂਗੇ, ਧੀ ਮੇਰੀ ਹੈ ਤੇ ਮੈਂ ਹੀ ਵੇਖੂ ਵੀ ਮੁੰਡਾ ਕਿਹੋ ਜਿਹਾ ਚਾਹੀਦਾ, ਧੀ ਮੇਰੀ ਹੈ, ਪੁਰੋਹਿਤ ਕਿਉਂ ਕਰੂ ਰਿਸ਼ਤਾ, ਕਿਤੇ ਪੰਡਿਤ ਕਿਉਂ ਕਰੂ, ਆਪੇ ਕਰਾਂਗੇ। ਉਦੋਂ ਤੋਂ ਜਦੋਂ ਗੁਰੂ ਅਮਰ ਉਦੋਂ ਪਹਿਲਾਂ ਕਰਦੇ ਹੀ ਪੰਡਿਤ ਸੀ, ਜਿੱਥੇ ਪਾਂਡਿਆਂ ਨੇ ਪੰਡਿਤਾਂ ਨੇ ਕਰਤਾ ਉੱਥੇ ਕਰ ਮੰਨਣੀ ਪੈਂਦੀ ਸੀ, ਉਹਨਾਂ ਨੂੰ ਦਕਸ਼ਣਾ ਮਿਲਦੀ ਸੀ, ਦਾਨ ਦਕਸ਼ਣਾ ਲੋਕ ਦਿੰਦੇ ਸੀ ਤੇ ਉਹੀ ਕਰਦੇ ਸੀ ਰਿਸ਼ਤਾ। ਗੁਰੂ ਅਮਰਦਾਸ ਜੀ ਨੇ ਨਵੀਂ ਪਿਰਤ ਪਾ ਦਿੱਤੀ, ਕਹਿੰਦੇ ਅਸੀਂ ਆਪੇ ਕਰਾਂਗੇ। ਜਦੋਂ ਰੁਪਈਆ ਰੱਖਿਆ ਸੀ ਨਾ ਭਾਈ ਜੇਠੇ ਦੀ ਤਲੀ ਤੇ, ਉਦੋਂ ਤੋਂ ਕਹਿਤਾ ਸੀ ਸਿੱਖੋ ਕਿਸੇ ਨੂੰ ਨਹੀਂ ਕਹਿਣਾ ਵੀ ਤੂੰ ਮੇਰੀ ਕੁੜੀ ਦਾ ਰਿਸ਼ਤਾ ਜਿੱਥੇ ਮਰਜ਼ੀ ਧੀ ਦਾ ਕਰਿਆ, ਆਪਣੀ ਧੀ ਹੈ ਆਪੇ ਰਿਸ਼ਤਾ ਲੱਭਾਂਗੇ ਆਪੇ ਕਰਾਂਗੇ। ਉਦੋਂ ਬਾਅਦ ਮਰਿਆਦਾ ਚੱਲ ਪਈ, ਭਾਈ ਆਕੁਲ ਜੀ ਕਹਿਣ ਲੱਗੇ ਵੀ ਅਸੀਂ ਤੇ ਆਪਣੀ ਧੀ ਦਾ ਰਿਸ਼ਤਾ ਆਪੇ ਲੱਭ ਲੈਣਾ। ਉਹ ਪੰਡਿਤ ਕਹਿਣ ਲੱਗਾ ਜਜਮਾਨ ਜੇ ਤੁਹਾਡੇ ਵਰਗੇ ਸਾਰੇ ਆਪੇ ਹੀ ਕਰਨ ਲੱਗ ਜਾਣਗੇ ਤੇ ਸਾਨੂੰ ਕਿਹਨੇ ਪੁੱਛਣਾ, ਸਾਨੂੰ ਵੀ ਦਾਨ ਦਕਸ਼ਣਾ ਚਾਹੀਦੀ ਹੈ, ਅਸੀਂ ਵੀ ਤੁਹਾਡੇ ਤੇਰੇ ਕਰਕੇ ਕਰਨਾ ਨਾ, ਕੁਛ ਨਾ ਕੁਛ ਸਾਨੂੰ ਵੀ ਮਿਲੂ। ਆਕੁਲ ਜੀ ਚੰਗਾ ਰਿਸ਼ਤਾ ਕਰਕੇ ਆਵਾਂਗੇ, ਫਿਕਰ ਨਾ ਕਰੋ, ਅਸੀਂ ਆਪਣੇ ਸਾਨੂੰ ਜ਼ਿੰਮੇਵਾਰੀ ਦਿਓ, ਤੁਹਾਡੀ ਧੀ ਦਾ ਰਿਸ਼ਤਾ ਅਸੀਂ ਆਪੇ ਕਰਾਂਗੇ। ਬਹੁਤਾ ਹੀ ਖਹਿੜੇ ਪੈ ਗਏ, ਜਦੋਂ ਜ਼ਿਆਦਾ ਖਹਿੜੇ ਪੈ ਗਏ ਫਿਰ ਭਾਈ ਆਕੁਲ ਜੀ ਕਹਿੰਦੇ ਠੀਕ ਹੈ ਤੁਹਾਡੀ ਮਰਜ਼ੀ ਹੈ, ਉਹ ਵੇਖ ਕੇ ਕਰਿਓ ਚੰਗੀ ਤਰ੍ਹਾਂ। ਮੇਰੀ ਧੀ ਬੜੀ ਸਿਆਣੀ ਹੈ, ਸਿਆਣਾ ਮੁੰਡਾ ਚਾਹੀਦਾ ਨੌਜਵਾਨ, ਸਾਡੀ ਧੀ ਬੜੀ ਸਮਝਦਾਰ ਹੈ, ਸਮਝਦਾਰ ਚਾਹੀਦਾ, ਆਈ ਕਿਊ ਲੈਵਲ ਮਿਲਾਇਆ ਕਰੋ, ਆਈ ਕਿਊ ਲੈਵਲ ਮੁੰਡੇ ਦਾ ਕੁੜੀ ਦਾ ਕਿਵੇਂ ਦਾ, ਮੁੰਡੇ ਦਾ ਕਿਵੇਂ ਦਾ, ਅੰਡਰਸਟੈਂਡਿੰਗ ਕਿਵੇਂ ਦੀ ਹੈ। ਹੁਣ ਵੇਖੋ ਕਈਆਂ ਨਾਲ ਸਿਆਣੀ ਗੱਲ ਕਰੋ ਐਂ ਸੁਣਦੇ ਨੇ ਵਧੀਆ ਵੀ ਹਾਂ ਕੀ ਗੱਲ ਚੱਲ ਰਹੀ ਹੈ। ਜਿਵੇਂ ਮੰਨ ਲਓ ਆਪਾਂ ਸ਼ੁਰੂ ਚ ਗੱਲ ਕੀਤੀ ਨਾ ਵੀ ਇੱਕ ਡੋਪਾਮੀਨ ਰਿਲੀਜ਼ ਹੁੰਦਾ, ਇੱਕ ਸੈਰਾਟੋਨੀਨ ਰਿਲੀਜ਼ ਹੁੰਦਾ, ਜਿਹਨੂੰ ਆਨੰਦ ਕਹਿੰਦੇ ਆ ਅਸੀਂ। ਹੁਣ ਕਈ ਤੇ ਐਂ ਸੁਣਦੇ ਹੁੰਦੇ ਨੇ, ਕਈ ਸਮਝਦੇ ਵੀ ਹੁੰਦੇ ਨੇ, ਤੇ ਕਈ ਜਦੋਂ ਏਦਾਂ ਦੀ ਗੱਲ ਕਰਨ ਲੱਗ ਜਾਓ ਫਿਰ ਫਿਰਕੀ ਜਾਣਗੇ, ਉਹਨਾਂ ਨੂੰ ਕੋਈ ਸਵਾਦ ਨਹੀਂ ਆਉਂਦਾ ਹੁੰਦਾ। ਫਰਕ ਹੈ ਬਹੁਤ, ਬੰਦੇ ਦੇ ਆਈ ਕਿਊ ਲੈਵਲ ਦਾ ਬੜਾ ਫਰਕ ਹੁੰਦਾ। ਕਈ ਬੰਦੇ ਗੱਲ ਐ ਧਿਆਨ ਨਾਲ ਸੁਣਨਗੇ ਵੀ ਸਮਝਦੇ ਵੀ ਤੇ ਕਈ ਬੰਦਿਆਂ ਦਾ ਦਿਮਾਗ ਡੋਰ ਭੋਰ ਜਿਹਾ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ 10 ਵਾਰੀ ਵੀ ਕਹਿ ਦੋ ਤਾਂ ਵੀ ਸਮਝ ਨਹੀਂ ਪੈਂਦੀ ਪਰ ਕਈਆਂ ਦਾ ਦਿਮਾਗ ਤਿੱਖਾ ਹੁੰਦਾ ਹੁਣ ਜੇ ਕੁੜੀ ਦਾ ਦਿਮਾਗ ਬਹੁਤ ਤਿੱਖਾ ਹੈ ਆਈਕਿਊ ਲੈਵਲ ਬਹੁਤ ਕਮਾਲ ਦਾ ਹੈ ਤੇ ਮੁੰਡਾ ਤੁਸੀਂ ਲੱਭ ਲਿਆ ਚੁੱਡੂ ਜੇ ਮੁੰਡਾ ਤਿੱਖਾ ਹੈ ਕੁੜੀ ਉਦਾਂ ਦੀ ਲੱਭ ਲਈ ਜਿਹਨੂੰ ਪਤਾ ਹੀ ਨਹੀਂ ਲੱਗਦਾ ਗੱਲ ਹੀ ਨਹੀਂ ਸਮਝ ਆਉਂਦੀ ਉਹਦੇ ਤੁਸੀਂ ਜ਼ਮੀਨਾਂ ਨਾ ਮਿਲਾਓ 15 ਕਿੱਲੇ ਹੈ ਸਾਡੇ ਕੋਲ ਵੀ 15 ਕਿੱਲੇ ਹੈ ਉਹਨਾਂ ਦੇ ਵੀ 25-30 ਕਿੱਲੇ ਹੈ ਸਾਡੇ ਕੋਲ ਵੀ 25-30 ਕਿੱਲੇ ਹੈ ਉਹ ਵੀ ਸਰਕਾਰੀ ਨੌਕਰੀ ਕਰਦਾ ਕੁੜੀ ਵੀ ਸਰਕਾਰੀ ਨੌਕਰੀ ਕਰਦੀ ਹੈ ਇਹ ਨਹੀਂ ਇਹ ਵੇਖੋ ਵੀ ਇਹਨਾਂ ਦੀ ਸੋਚ ਸਮਝ ਵੀ ਇੱਕੋ ਜਿਹੀ ਹੈਗੀ ਇਹ ਇਕੱਠੇ ਜਦੋਂ ਚਾਹ ਤੇ ਬਹਿ ਕੇ ਗੱਲਬਾਤ ਕਰਿਆ ਕਰਨਗੇ ਇੱਕ ਦੂਜੇ ਨੂੰ ਸਮਝ ਤਾਂ ਲਿਆ ਕਰਨਗੇ ਵੀ ਉਹ ਕੀ ਕਹਿੰਦਾ ਤੇ ਉਹ ਕੀ ਕਹਿੰਦੀ ਹੈ ਅਸੀਂ ਤੇ ਜ਼ਮੀਨਾਂ ਮਿਲਾਉਂਦੇ ਹਾਂ ਪ੍ਰਾਪਰਟੀਆਂ ਵੇਖੋ ਸਾਡੇ ਤਾਂ ਜੱਟਾਂ ਦਾ ਜੱਟਾਂ ਕੰਨੀ ਹੋਊਗਾ ਰਮਦਾਸੀਆਂ ਦਾ ਰਮਦਾਸੀਆਂ ਕੰਨੀ ਰਾਮਗੜੀਆਂ ਦਾ ਰਾਮਗੜੀਆਂ ਕੰਨੀ ਫਿਰ ਕਹਿਣਗੇ ਜੋੜੀਆਂ ਰੱਬ ਉੱਤੋਂ ਬਣਾ ਕੇ ਭੇਜਦਾ ਆਹੋ ਥੱਲੇ ਤੇ ਲੜਨ ਨਹੀਂ ਆਉਂਦੀਆਂ ਬਣਾਈਆਂ ਉੱਤੋਂ ਅੱਜ ਕੱਲ੍ਹ ਤੇ ਇੱਦਾਂ ਹੀ ਹੈ ਪੁਰਾਣੇ ਵਾਲੇ ਆ ਪੁਰਾਣੇ ਜਿੰਨੇ ਬੈਠੇ ਹੈ ਸੌਖੇ ਰਹੇ ਲੰਘ ਗਿਆ ਟਾਈਮ ਨਹੀਂ ਤੇ ਅੱਜ ਕੱਲ੍ਹ ਤੇ ਐਂ ਲੱਗਦਾ ਵੀ ਇਹ ਲੜਨ ਹੀ ਆਏ ਧਰਤੀ ਤੇ ਬਸ ਉੱਤੋਂ ਬਣਾ ਕੇ ਭੇਜੇ ਸੀ ਥੱਲੇ ਵੀ ਲੜ ਕੇ ਲੜ ਲੁੜ ਕੇ 20-50 ਸਾਲ ਇੱਕ ਦੂਜੇ ਦਾ ਸਿਰ ਸੁਰ ਪਾੜ ਕੇ ਫਿਰ ਆ ਜਾਓ ਤਾਂ ਮੈਨੂੰ ਲੱਗਦਾ ਇਹੀ ਕੁਝ ਕਰਨਾ ਹੈ ਅੱਜ ਕੱਲ੍ਹ ਤੇ ਲੜਾਈਆਂ ਹੀ ਹੈ ਵਿਆਹ ਕਾਹਦੇ ਜਿੰਨਾ ਤੁਸੀਂ ਵੇਖੋਗੇ ਝਗੜੇ ਜਿੰਨੀਆਂ ਲੜਾਈਆਂ ਅੱਜ ਦੇ ਸਮੇਂ 'ਚ ਨੇ ਡਿਵੋਰਸ ਰੇਟ ਵੇਖੋ ਕਿੰਨਾ ਜ਼ਿਆਦਾ ਹੈ ਜੁੜ ਘੱਟ ਰਹੇ ਹੈ ਟੁੱਟ ਜ਼ਿਆਦਾ ਰਹੇ ਹੈ ਵਿਆਹ ਇਸ ਕਰਕੇ ਬੱਚੀਆਂ ਆਪਣੀਆਂ ਦੇ ਰਿਸ਼ਤੇ ਕਰੋ ਪਰ ਆਈਕਿਊ ਲੈਵਲ ਵੇਖੋ ਪੈਸਾ ਨਾ ਵੇਖੋ ਇਕੱਲਾ ਨੌਕਰੀਆਂ ਕੈਨੇਡਾ ਰਹਿੰਦਾ ਜੀ ਮੁੰਡਾ ਅਮਰੀਕਾ ਰਹਿੰਦਾ ਇਹ ਜ਼ਰੂਰ ਵੇਖੋ ਵੀ ਦੂਜੇ ਨਾਲ ਗੱਲਬਾਤ ਕਰਿਆ ਕਰਨਗੇ ਇਹਨਾਂ ਨੂੰ ਸਮਝ ਇੱਕ ਦੂਜੇ ਦੀ ਹੋਈ ਅੰਡਰਸਟੈਂਡਿੰਗ ਇਹਨਾਂ ਦੀ ਕਿੱਦਾਂ ਦੀ ਬਣੀ ਭਾਈ ਆਕੁਲ ਜੀ ਕਹਿਣ ਲੱਗੇ ਪੰਡਿਤ ਜੀ ਸਾਡੀ ਧੀ ਬੜੀ ਸਿਆਣੀ ਹੈ ਸਮਝਦਾਰ ਧੀ ਹੈ ਮੇਰੀ ਐਂ ਨਾ ਸਿੱਟ ਦਿਓ ਕਿਤੇ ਉਹ ਕਹਿਣ ਲੱਗੇ ਫਿਕਰ ਨਾ ਕਰੋ ਜੀ ਫਿਕਰ ਨਾ ਕਰੋ ਗਏ ਲੱਭਦੇ ਰਹੇ ਬਠਿੰਡੇ ਦੇ ਵਿੱਚ ਪੈਣ ਵਾਲਾ ਨਗਰ ਤੁਕਲਾਣੀ ਭਾਈ ਸਾਦੇ ਦਾ ਪੁੱਤਰ ਸਾਧੂ ਨੌਜਵਾਨ ਜ਼ਮੀਨ ਜਾਇਦਾਦ ਚੰਗੀ ਹੈ ਉਹਨਾਂ ਪੰਡਿਤਾਂ ਨੇ ਉਹਨਾਂ ਨੂੰ ਮਸਾਂ ਹੀ ਲੱਭਿਆ ਕਾਲ ਕੀਤੀ ਵੀ ਫਟਾਫਟ ਠੀਕ ਹੈ ਜ਼ਮੀਨ ਜਾਇਦਾਦ ਵਧੀਆ ਮੁੰਡਾ ਸੁਨੱਖਾ ਹੈ ਸਾਦੇ ਦਾ ਪੁੱਤਰ ਸਾਧੂ ਤੁਕਲਾਣੀ ਨਗਰ ਹੈ ਨੇੜੇ ਨੇੜੇ ਹੈ ਕਹਿੰਦੇ ਚਲੋ ਜੀ ਕਰਦੇ ਇਹ ਰੁਪਈਆ ਫੜਾਇਆ ਗੱਲ ਪੱਕੀ ਕਰ ਆਏ ਸਾਰਾ ਕੁਝ ਪੱਕਾ ਕਰਕੇ ਘਰੇ ਆ ਗਿਆ ਜਦੋਂ ਭਾਈ ਆਕੁਲ ਜੀ ਕੋਲ ਵਾਪਸ ਗਏ ਵੱਡੇ ਘਰ ਤੇ ਭਾਈ ਸਾਹਿਬ ਜੀ ਪੁੱਛਦੇ ਹੈ ਕਰਿਆ ਰਿਸ਼ਤਾ ਕਹਿੰਦੇ ਬੜਾ ਹੀ ਵਧੀਆ ਲੱਭਿਆ ਉਹ ਮੁੰਡਾ ਬਹੁਤ ਵਧੀਆ ਜ਼ਮੀਨ ਬਹੁਤ ਵਧੀਆ ਕੱਦ ਕਾਠ ਬਹੁਤ ਵਧੀਆ ਟੱਬਰ ਬਹੁਤ ਵਧੀਆ ਕਹਿੰਦੇ ਉਹ ਬਾਅਦ ਚ ਦੱਸਿਓ ਪਹਿਲਾਂ ਐਂ ਦੱਸੋ ਵੀ ਗੁਰਸਿੱਖੀ ਹੈਗੀ ਉਹ ਪੰਡਿਤ ਕਹਿੰਦਾ ਇਹ ਤੇ ਅਸੀਂ ਵੇਖਿਆ ਹੀ ਨਹੀਂ ਵੀ ਮੰਨਦੇ ਕਿਹਨੂੰ ਐ ਉਹਨਾਂ ਦੀ ਸੋਚ ਕੀ ਹੈ ਉਹ ਕਿਹਦੇ ਜਾਂਦੇ ਐ ਕਿੱਥੇ ਜੁੜੇ ਭਾਈ ਆਕੁਲ ਕਹਿੰਦੇ ਹੱਥ ਮਾਰਿਆ ਕਹਿੰਦੇ ਤੁਸੀਂ ਇਹ ਵੇਖ ਕੇ ਨਹੀਂ ਐ ਵੀ ਜੁੜੇ ਕਿੱਥੇ ਤੁਸੀਂ ਪਿੰਡ ਚ ਰਹਿੰਦੇ ਆ ਤੁਹਾਨੂੰ ਪਤਾ ਨਹੀਂ ਮੈਂ ਗੁਰਸਿੱਖ ਹਾਂ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਦਾ ਸੇਵਕ ਰਿਹਾ ਗੁਰੂ ਹਰਗੋਬਿੰਦ ਸਾਹਿਬ ਹੁਣ ਛੇਵੇਂ ਪਾਤਸ਼ਾਹ ਪੀਰੀ ਪੀਰੀ ਦੇ ਮਾਲਕ ਗੱਦੀ ਦੇ ਉਹਨਾਂ ਨੂੰ ਅਸੀਂ ਮੰਨਦੇ ਹਾਂ ਉਹਨਾਂ ਨਾਲ ਸਾਡਾ ਪਿਆਰ ਹੈ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ ਧੀ ਸਾਡੀ ਗੁਰਸਿੱਖ ਹੈ ਸਵੇਰੇ ਸ਼ਾਮ ਪਾਠ ਕਰਦੀ ਹੈ ਇਹ ਤੇ ਛੇਵੇਂ ਪਾਤਸ਼ਾਹ ਦਾ ਨਾਮ ਹੀ ਲਵੇ ਜਦੋਂ ਇਹਦੀਆਂ ਅੱਖਾਂ ਚੋਂ ਪਾਣੀ ਆ ਜਾਂਦਾ ਇੰਨਾ ਪਿਆਰ ਮਹਾਰਾਜ ਨੂੰ ਕਰਦੀ ਹੈ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਵੇਖ ਕੇ ਨਹੀਂ ਆਏ ਵੀ ਮੰਨਦੇ ਕੀ ਇਹ ਤੇ ਕਹਿੰਦੇ ਅਸੀਂ ਵੇਖਿਆ ਹੀ ਉਹ ਪਿੰਡ ਵਾਲੇ ਵਿੱਚ ਕਹਿਣ ਲੱਗੇ ਆਕੁਲ ਜੀ ਤੋੜ ਦਿਓ ਰਿਸ਼ਤਾ ਛੱਡੋ ਪਰੇ ਮਨਾ ਕਰ ਦਿਓ ਪਰ ਕਹਿੰਦੇ ਉਸ ਵੇਲੇ 'ਚ ਨਾ ਪੁਰਾਣੇ ਵੇਲਿਆਂ ਵਿੱਚ ਜ਼ਬਾਨ ਦੀ ਬੜੀ ਕੀਮਤ ਹੁੰਦੀ ਸੀ ਜ਼ਬਾਨ ਦੇ ਦਿੱਤੀ ਕਹਿ ਦਿੱਤਾ ਇਹ ਹੁੰਦਾ ਸੀ ਪਹਿਲੇ ਵੇਲਿਆਂ 'ਚ ਹੁਣ ਤੇ ਨਹੀਂ ਹੈ ਹੁਣ ਜ਼ਮਾਨਾ ਬਦਲ ਗਿਆ ਪਰ ਪਹਿਲੇ ਸਮਿਆਂ 'ਚ ਜਿਹੜੀ ਗੱਲ ਕਹਿ ਦਿੱਤੀ ਨਾ ਉਹ ਪੱਕੀ ਹੁੰਦੀ ਸੀ ਕਹਿੰਦੇ ਵੀ ਹੁਣ ਹੋ ਗਿਆ ਇਹ ਫਿਰ ਸੰਮਤ 1670 ਦੀ ਜ਼ਿਕਰ ਹੈ ਜਦੋਂ ਉਹਨਾਂ ਦਾ ਲੜਕੀ ਦਾ ਵਿਆਹ ਹੋਇਆ। ਬਰਾਤ ਆਉਣੀ ਸੀ, ਆਈ। ਜਦੋਂ ਬਰਾਤ ਆਈ ਉਹ ਤੇ ਢੋਲ ਧਮੱਕੇ ਜਿਹੜੇ ਉਹ ਤੇ ਸਾਰੇ ਹੀ ਸਖੀ ਸਰਵਰ ਨੂੰ ਮੰਨਣ ਵਾਲੇ ਪੀਰਾਂ ਦੇ ਚੇਲੇ। ਇੱਕ ਦਾ ਇਹ ਹੁਣ ਇਹ ਟੱਬਰ ਦਾ ਮੂੰਹ ਇੱਧਰ ਨੂੰ ਹੈ, ਮਹਾਰਾਜ ਕੰਨੀ ਇਹਨਾਂ ਦਾ ਇੱਧਰ ਨੂੰ, ਬਿਲਕੁਲ ਹੀ ਉਲਟ। ਇਹ ਕਬਰਾਂ ਤੇ ਜਾਣ ਵਾਲੇ, ਰੋਟ ਚੜ੍ਹਾਉਣ ਵਾਲੇ, ਇੱਥੇ ਤੇ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਇੱਥੇ ਤੇ ਦੱਸਿਆ ਵੀ ਮੜੀਆਂ ਮਸਾਣੀਆਂ ਤੇ ਜਾਣਾ ਹੀ ਨਹੀਂ। ਮੜੀਆਂ ਕਬਰਾਂ ਚ ਕੀ ਲੱਭਾਂਗੇ ਮਰਿਆ ਜਿਹੜਾ, ਉਹਦੇ ਕਬਰ ਦੇ ਉੱਥੋਂ ਕੀ ਲੱਭਾਂਗੇ ਅਸੀਂ। ਹੁਣ ਇੱਥੇ ਬਿਲਕੁਲ ਹੀ ਉਲਟ ਗੱਲ ਹੈ। ਉਹ ਢੋਲ ਧਮੱਕੇ ਵੱਜਦੇ ਆਉਣ, ਉਹ ਜਦੋਂ ਵੇਖ ਲਿਆ ਸਾਰੇ ਹੀ ਦੂਜੇ ਨੇ, ਬੀਬੀ ਨੂੰ ਅੰਦਰ ਆ ਦੱਸਿਆ ਵੀ ਸਹੇਲੀਆਂ ਨੇ ਵੀ ਇਹ ਤੇ ਸਾਰੇ ਹੀ ਸਖੀ ਸਰਵਰ ਦੇ ਚੇਲੇ ਲੱਗਦੇ। ਪਿਤਾ ਅੰਦਰ ਆਇਆ, ਉਹਨੇ ਆ ਕੇ ਆਖਿਆ ਧੀਏ ਜੇ ਤੂੰ ਕਵੇਂ ਤੇ ਆਪਾਂ ਰਿਸ਼ਤਾ ਤੋੜ ਦਿੰਦੇ ਹਾਂ, ਆਪਾਂ ਕਰਦੇ ਨੇ। ਬਰਾਤ ਵਿਹੜੇ ਚ ਆਈ ਘਰੇ ਆਈ ਮੋੜ ਦਿੰਦੇ ਆਪਾਂ, ਛੱਡ ਛੱਡ ਰਹਿਣ ਦੇ। ਕਹਿਣ ਲੱਗੀ ਪਿਤਾ ਜੀ ਇਹ ਨਾ ਕਰੋ, ਇਹ ਨਾ। ਕਹਿੰਦੇ ਫਿਰ ਹੁਣ ਕਰੀਏ ਕੀ? ਇਹ ਪਿਤਾ ਜੀ ਆਪਾਂ ਵੀ ਨੇੜੇ ਤੇੜੇ ਆ, ਛੇਵੇਂ ਪਾਤਸ਼ਾਹ ਵੀ ਮਾਲਵੇ ਚ ਹੀ ਨੇ। ਬਸ ਜੇ ਤੁਹਾਨੂੰ ਲੱਗਦਾ ਹੀ ਹੈ ਨਾ ਵੀ ਇਹਦਾ ਹੱਲ ਕਰਨਾ ਚਾਹੀਦਾ ਤੇ ਇੱਕ ਸਿੱਖ ਨੂੰ ਕਿਸੇ ਨੂੰ ਲੱਭੋ, ਉਹਨੂੰ ਛੇਵੇਂ ਪਾਤਸ਼ਾਹ ਤੱਕ ਪਹੁੰਚਾ ਦਿਓ। ਮਹਾਰਾਜ ਨੂੰ ਆਪਣੇ ਪਰਿਵਾਰ ਵੱਲੋਂ ਬੇਨਤੀ ਕਰਦੇ ਨੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਤੇ ਹੋ ਗਿਆ ਜਿਹੜਾ ਉਹਨਾਂ ਤੱਕ ਖਬਰ ਪਹੁੰਚਾ ਦਿਓ। ਇੱਕ ਸਿੱਖ ਨੂੰ ਭੇਜ ਕੇ ਸੁਨੇਹਾ ਦੇ ਦਿਓ ਤੇ ਤੁਸੀਂ ਪਿਤਾ ਜੀ ਚੰਗੇ ਗੁਰਸਿੱਖੋ, ਤੁਸੀਂ ਅਰਦਾਸ ਕਰੋ, ਗੁਰੂ ਸਾਹਿਬ ਮੰਨ ਲੈਣਾ ਤੇ ਮੈਨੂੰ ਵੀ ਤੁਸੀਂ। ਤੇ ਮੈਨੂੰ ਵੀ ਤੁਸੀਂ ਇਹੀ ਸਿਖਾਇਆ ਵੀ ਮੈਂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਾਂ ਵੀ ਹੁਣ ਜਿਹੜਾ ਹੋਣਾ ਸੀ ਉਹ ਤੇ ਹੋ ਗਿਆ, ਹੁਣ ਘਰੋਂ ਆਈ ਬਰਾਤ ਨਾ ਮੋੜੀਏ, ਇਹ ਚੰਗਾ ਨਹੀਂ ਲੱਗਣਾ। ਚਲੋ ਜੀ, ਉਸ ਵੇਲੇ ਜਿਸ ਤਰ੍ਹਾਂ ਦਾ ਵੀ ਮਾਹੌਲ ਸੀ ਵਿਆਹ ਕਰ ਦਿੱਤਾ ਗਿਆ ਤੇ ਇਹ ਬੱਚੀ ਅਰਦਾਸ ਕਰਦੀ ਹੈ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਿਓ ਸਿੱਖੀ ਦੀ ਵੇਲ ਸਾਡੇ ਘਰ ਚ ਹਰੀ ਭਰੀ ਰਵੇ। ਮੈਂ ਤੁਹਾਡੀ ਬੱਚੀ ਆ, ਸਵਾਸ ਸਵਾਸ ਤੁਹਾਨੂੰ ਚੇਤਾ ਕਰਦੀ ਆ ਤੇ ਗਰੀਬ ਨਵਾਜ ਜੀ ਦਾਦਾ ਜੀ ਸਤਿਗੁਰੂ ਜੀ ਜਿੰਦ ਨਾ ਬਚਦੀ ਤੇਰੇ ਤੋਂ ਬਿਨਾ, ਦਾਦਾ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਦਾਦਾ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਦਾਦਾ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ। ਸਤਿਗੁਰੂ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਦਾਦਾ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਦਾਦਾ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਦਾਦਾ ਜੀ ਜਿੰਦ ਨਹੀਂ ਬਚਦੀ ਤੇਰੇ ਤੋਂ ਬਿਨਾ, ਪੜੋ ਦਾਦਾ ਜੀ ਜੈਸੇ ਨੀਰ ਬਿਨ ਮੱਛਲੀ, ਜੈਸੇ ਨੀਰ ਬਿਨ ਮੱਛਲੀ। ਬੇਸ ਘਟਾ ਦਿਓ
ਜੈਸੇ ਨੀਰ ਮਿਲ ਮੱਛਲੀ हाँ जैसे नील बिन मछली प्यारो जैसे नील बिन मछली
जैसे नील बिन मछली प्यारो जैसे नील बिन मछली
मछली
जैसे नील बिन मछली
दादा जी जितनी बचती तेरे तो बिना साहिब जी जितनी बचती तेरे तो बिना
ਬੜਾ ਫਰਕ ਹੁੰਦਾ ਇੱਕ ਜੁੜਿਆ ਹੋਇਆ ਮਨ ਹੁੰਦਾ ਇੱਕ ਟੁੱਟਿਆ ਹੋਇਆ ਇੱਕ ਦਾ ਮਨ ਕਿਤੇ ਨਾ ਕਿਤੇ ਟਿਕਿਆ ਹੋਇਆ ਕਿਤੇ ਖੜਿਆ ਹੋਇਆ ਕਿਸੇ ਨਾ ਕਿਸੇ ਦੇ ਨਾਲ ਪਿਆਰ ਹੁੰਦਾ ਜਿਹੜੇ ਵੀ ਗੁਰਸਿੱਖ ਦਾ ਸਾਡੇ ਚ ਜਿੰਨੇ ਆਪਾਂ ਬੈਠੇ ਜਿੰਨੇ ਕਈਆਂ ਦਾ ਮੰਨ ਲਓ ਕਿਤੇ ਪ੍ਰੇਮ ਬਣ ਗਿਆ ਗੁਰੂ ਸਾਹਿਬ ਨਾਲ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦਾ ਛੇਵੇਂ ਪਾਤਸ਼ਾਹ ਦੇ ਪ੍ਰਤੀ ਅਟੈਚ ਹੋ ਗਿਆ ਕਈ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਤੀ ਬੜਾ ਪਿਆਰ ਕਰਦਾ ਦਿੱਲੀ ਦੇ ਵਿੱਚ ਲੋਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬੜਾ ਪਿਆਰ ਕਰਦਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਈਆਂ ਦਾ ਦਸ਼ਮੇਸ਼ ਪਾਤਸ਼ਾਹ ਨਾਲ ਬੜਾ ਪਿਆਰ ਹੁੰਦਾ ਕਿਤੇ ਨਾ ਕਿਤੇ ਜਿਹੜੇ ਬੰਦੇ ਦਾ ਮਨ ਖੜਿਆ ਹੋਵੇ ਨਾ ਵੀ ਆਹ ਥਾਂ ਤੇ ਮੇਰਾ ਮਨ ਟਿਕਿਆ ਪੂਰੇ ਦਾ ਪੂਰਾ ਧਿਆਨ ਇੱਕ ਥਾਂ ਤੇ ਕੰਸਨਟ੍ਰੇਟ ਕਰਦਾ ਹੋਵੇ ਆਹ ਜਗ੍ਹਾ ਤੇ ਜਦੋਂ ਮੈਂ ਜਾਣਾ ਨਾ ਮੈਨੂੰ ਸ਼ਾਂਤੀ ਆਈ ਬਚਪਨ ਤੋਂ ਮੈਂ ਜਦੋਂ ਦਾ ਜੁੜਿਆ ਮੈਨੂੰ ਟਕਾ ਆ ਜਾਂਦਾ ਇਹ ਥਾਂ ਦੇ ਉੱਤੇ ਜਦੋਂ ਮੈਂ ਜਾਣਾ ਨਾ ਮੈਂ ਛੇਵੇਂ ਪਾਤਸ਼ਾਹ ਨੂੰ ਪਿਆਰ ਕਰਦਾ ਤੇ ਜਦੋਂ ਮੈਂ ਜਾਣਾ ਮੈਨੂੰ ਆਨੰਦ ਆ ਜਾਂਦਾ ਖੁਸ਼ੀ ਮਿਲਦੀ ਉਹ ਇਹੋ ਜਿਹਾ ਟਿਕਦਾ ਜਦੋਂ ਉੱਥੇ ਜਾਊ ਉਹਨੂੰ ਆਨੰਦ ਆ ਕਿਉਂਕਿ ਮਨ ਖੜਾ ਲਿਆ ਨਾ ਖਲਾਰਿਆ ਕਿਹਨੇ ਆਪ ਹੀ ਕੋਈ ਕਿਤੇ ਖਲਾਰ ਕੇ ਬੈਠਾ ਕੋਈ ਕਿਤੇ ਖਲਾਰ ਕੇ ਬੈਠਾ ਕੋਈ ਕਿਤੇ ਖਲਾਰ ਕੇ ਬੈਠਾ ਪਰ ਇੱਕ ਇਹ ਬੇਨਤੀ ਤੁਹਾਨੂੰ ਮੈਂ ਜ਼ਰੂਰ ਕਰਾਂਗਾ ਖਲਾਰਨਾ ਜ਼ਰੂਰੀ ਕਿਸੇ ਦਾ ਹੋਣਾ ਬੜਾ ਕਿਸੇ ਦੇ ਬਣਨਾ ਬੜਾ ਜ਼ਰੂਰੀ ਹੈ ਕੋਈ ਕੋਈ ਕ੍ਰਿਸ਼ਨ ਕ੍ਰਿਸ਼ਨ ਕਰ ਰਿਹਾ ਕੋਈ ਰਾਧਾ ਰਾਧਾ ਕਰ ਰਿਹਾ ਕੋਈ ਰਾਮ ਰਾਮ ਕਰ ਰਿਹਾ ਕੋਈ ਦਸ਼ਮੇਸ਼ 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 ਕਰੀ ਜਾਂਦਾ ਕਿਤੇ ਨਾ ਕਿਤੇ ਖਲਾਰੋ ਬਣੋ ਜ਼ਰੂਰ ਕਿਸੇ ਨਾ ਚੂੜਾ ਜ਼ਰੂਰ ਪਾ ਭਾਵੇਂ ਕਿਸੇ ਦੇ ਨਾਂ ਦਾ ਪਾ ਪਰ ਪਾ ਜ਼ਰੂਰ ਸੰਧੂਰ ਜ਼ਰੂਰ ਲਾ ਲੈ ਭਾਵੇਂ ਕਿਸੇ ਦੇ ਨਾਂ ਦਾ ਲਾ ਲੈ ਪਿਆਰ ਕਰ ਕਿਸੇ ਦਾ ਬਣ ਜ਼ਰੂਰ ਬਣੇਗਾ ਮਨ ਟਿਕੇਗਾ ਠਹਿਰੇਗਾ ਇਹ ਗਰੰਟੀ ਹੈ ਭੇਖੀ ਨਾ ਬਣੀ ਲੋਕਾਂ ਨੂੰ ਵਿਖਾਉਣ ਲਈ ਬਣ ਲੱਗੇ ਮੈਂ ਵੀ ਬਣ ਗਿਆ ਉਹਦਾ ਪ੍ਰੇਮੀ ਮੈਂ ਜੁੜ ਗਿਆ ਕਿਤੇ ਨਕਲੀ ਨਹੀਂ ਅਸਲੀ ਉਹ ਗੁਰਸਿੱਖ ਉਹ ਉਹ ਪਿਆਰਾ ਜਿਹੜਾ ਆਪਣੇ ਪਿਆਰੇ ਨੂੰ ਯਾਦ ਕਰੇ ਅੱਖ ਚੋਂ ਪਾਣੀ ਆ ਜਾਏ ਐ ਚਰਨਾਹਟ ਛਿੜੇ ਸਰੀਰ ਵਿੱਚ ਜਿੱਥੇ ਜੁੜਿਆ ਹੋਇਆ ਆਨੰਦ ਆਉਂਦਾ ਰੋਮ ਰੋਮ ਪੁਲਕਿਤ ਹੋ ਜਾਵੇ ਜਦੋਂ ਨਾ ਲਵੇ ਤੇਰਾ ਜੁੜੇ ਹੋਣਾ ਬੜਾ ਜ਼ਰੂਰੀ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿੱਚ ਹੋਣਾ ਚੱਤ ਰੁਕੋ ਕਿਉਂ ਕਰਤ ਪਤਾਵੈ ਨਾਦ ਕੁਰੰ ਕਹਿ ਬੇਦਿਆ ਸਨਮੁਖ ਉਦਤਾਵੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਨ ਗਾਵੈ ਚਲੋ ਇਹਦੀ ਵਿਆਖਿਆ ਹੁਣ ਨਾ ਕਰੀਏ ਗੁਰਸਿੱਖਾਂ ਦਾ ਪਿਆਰ ਆਪਣੇ ਗੁਰੂ ਨਾਲ ਹੁੰਦਾ ਹੈ ਮੱਛੀ ਪਾਣੀ ਬਿਨਾਂ ਨਹੀਂ ਬਚਦੀ ਸਿੱਖ ਆਪਣੇ ਗੁਰੂ ਬਿਨਾਂ ਨਹੀਂ ਬਚਦਾ ਦੂਰ ਹੋ ਜਾਏ ਟੁੱਟ ਜਾਂਦਾ ਦੁਖੀ ਹੋ ਜਾਂਦਾ ਜੁੜੇ ਹੋਣਾ ਬੜਾ ਜ਼ਰੂਰੀ ਹੈ ਤੇ ਇਹਨੇ ਇਹ ਜੁੜੀ ਹੋਈ ਸੀ ਬੀਬੀ ਸੂਰਤੀ ਵਿਆਹ ਹੋ ਗਿਆ ਛੇਵੇਂ ਪਾਤਸ਼ਾਹ ਤੱਕ ਸੁਨੇਹੇ ਪਹੁੰਚ ਗਏ ਗਰੀਬ ਨਵਾਜ ਭਾਈ ਆਕੁਲ ਬੜਾ ਪਿਆਰਾ ਸਿੱਖ ਹੈ ਪਾਂਡਿਆਂ ਨੇ ਰਿਸ਼ਤਾ ਕਰਤਾ ਕਰਤਾ ਪੀਰਾਂ ਨੂੰ ਮੰਨਣ ਵਾਲੇ ਲੋਕ ਨੇ ਗੁਰੂ ਘਰ ਨੂੰ ਤੇ ਜਾਣਦੇ ਹੀ ਨਹੀਂ ਮਹਾਰਾਜ ਕਹਿੰਦੇ ਫਿਕਰ ਨਾ ਕਰੋ ਗੁਰੂ ਨਾਨਕ ਆਪੇ ਭਲੀ ਕਰਨਗੇ ਅਰਦਾਸਾਂ ਕਰਦੇ ਰਹੇ ਕਈ ਕਈ ਦਿਨ ਬਰਾਤਾਂ ਰੁਕਦੀਆਂ ਸੀ ਤੇ ਕਈ ਕਈ ਦਿਨ ਜਾਣ ਤੇ ਲੱਗ ਜਾਂਦੇ ਸੀ ਕਹਾਰ ਡੋਲਾ ਚੱਕ ਕੇ ਲਿਜਾਂਦੇ ਹੁੰਦੇ ਸੀ ਅੱਜ ਕੱਲ੍ਹ ਵਾਲਾ ਟਾਈਮ ਨਹੀਂ ਸੀ ਉਹ ਜਦੋਂ ਡੋਲਾ ਲੈ ਕੇ ਜਾ ਰਹੇ ਹੈ ਨਾ ਮੱਧ ਵਿੱਚ ਕਰਤਾਰ ਸਿੰਘ ਹੋਣਾ ਨੇ ਬੜਾ ਪਿਆਰਾ ਲਿਖਿਆ ਕਹਿੰਦੇ ਮੱਧ ਵਿੱਚ ਰਸਤੇ ਦੇ ਵਿੱਚ ਨਾ ਸੈਂਟਰ ਦੇ ਵਿੱਚ ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੀਵਾਨ ਲਾ ਲਿਆ ਜਾ ਪੜਾ ਕਰ ਲਿਆ ਜਿੱਥੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਘੋੜਿਆਂ ਦੇ ਉੱਤੇ ਪੈਦਲ ਚੱਲ ਕੇ ਕਾਫੀ ਗੁਰਸਿੱਖ ਨਾਲ ਹੁੰਦੇ ਸੀ ਪੰਜ ਸੱਤ ਸੌ ਨਾਲ ਸਿੱਖ ਨੇ ਬੀਬੀਆਂ ਨੇ ਜਥਾ ਤੇ ਇਲਾਕੇ ਚ ਜਦੋਂ ਪਤਾ ਲੱਗਦਾ ਸੀ ਛੇਵੇਂ ਪਾਤਸ਼ਾਹ ਆਏ ਆ ਤੇ ਇਲਾਕੇ ਦੀ ਸੰਗਤ ਵੀ ਆ ਜਾਂਦੀ ਸੀ ਰੌਣਕ ਲੱਗ ਜਾਂਦੀ ਸੀ ਜਿੱਥੇ ਜਿੱਥੇ ਪਾਤਸ਼ਾਹ ਨੇ ਪੜਾ ਕਰਨਾ ਜਾਣਾ ਤੇ ਜਿੱਥੋਂ ਡੋਲਾ ਲੰਘਣਾ ਸੀ ਐਸੀ ਖੇਡ ਬਣਦੀ ਹੈ ਉੱਥੇ ਮਹਾਰਾਜ ਨੇ ਪੜਾ ਕਰ ਲਿਆ ਦੀਵਾਨ ਸਜਣ ਦਾ ਮਤਲਬ ਇਹ ਹੁੰਦਾ ਸੀ ਕਿ ਸਵੇਰ ਦਾ ਨਿਤਨੇਮ ਆਸਾ ਦੀ ਵਾਰ ਸ਼ਾਮ ਸੰਧਿਆ ਦਾ ਨਿਤਨੇਮ ਸ਼ਾਮ ਨੂੰ ਫਿਰ ਦੀਵਾਨ ਵਿਚਾਰਾਂ ਹੋਣੀਆਂ ਗੁਰਸਿੱਖਾਂ ਨੇ ਕੀਰਤਨ ਕਰਨ ਨਾਲ ਮਿਲ ਕੇ ਜਿੱਥੇ ਪਾਤਸ਼ਾਹ ਨੇ ਜਾਣਾ ਸਵੇਰ ਦੇ ਸ਼ਾਮ ਦੇ ਦੀਵਾਨ ਸਜਦੇ ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਰਸਤੇ ਦੇ ਵਿੱਚ ਜਿੱਥੋਂ ਡੋਲਾ ਜਾਣਾ ਸੀ ਪੜਾ ਕਰ ਲਿਆ ਤੇ ਜਦੋਂ ਬੀਬੀ ਇੱਦਾਂ ਬੈਠੀ ਹੈ ਡੋਲੇ ਦੇ ਵਿੱਚ ਪਾਲਕੀ ਚ ਕਹਾਰ ਚੱਕੀ ਲਜਾਂਦੇ ਨੇ ਬਰਾਤ ਪਿੱਛੇ ਰਹਿ ਗਈ ਡੋਲਾ ਅੱਗੇ ਅੱਗੇ ਹੈ ਬਰਾਤ ਪਿੱਛੇ ਹੈ ਉਹ ਅੱਧਾ ਕਿਲੋਮੀਟਰ ਕਿਲੋਮੀਟਰ ਪਿੱਛੇ ਚੱਲ ਰਹੇ ਅੱਗੇ ਅੱਗੇ ਡੋਲਾ ਤੇ ਸੰਗਤ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਜਾ ਰਹੀ ਹੈ ਤੇ ਸ਼ਬਦ ਪੜ੍ਹਦੇ ਜਾਂਦੇ ਗੁਰਬਾਣੀ ਦਾ ਕੀਰਤਨ ਕਰਦੀ ਸੰਗਤ ਜਾ ਰਹੀ ਹੈ ਕੈਸੇ ਮਾਹੌਲ ਹੋਣਗੇ ਤੇ ਸੰਗਤ ਜਦੋਂ ਬਾਣੀ ਇੰਨਾ ਪੜ੍ਹਦੀ ਜਾ ਰਹੀ ਹੈ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਟ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਚਾਹ ਨਾਲ ਸੰਗਤਾਂ ਜਾ ਰਹੀਆਂ ਗਾਉਂਦੀਆਂ ਪੜ੍ਹਦੀਆਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ ਬੀਬੀ ਨੇ ਉਹ ਕੱਪੜਾ ਪਰੇ ਕਰਿਆ ਪਾਲਕੀ ਵਾਲਾ ਤੇ ਬੀਬੀ ਸੂਰਤੀ ਲਾਲ ਕੱਪੜੇ ਸੁਹਾਗਣਾ ਵਾਲੇ ਪਾਏ ਹੋਏ ਹੈ ਤਿਆਰ ਹੈ ਤੇ ਇਹਨੇ ਕੱਪੜਾ ਪਰੇ ਕਰਕੇ ਉਹ ਜਾਣ ਵਾਲੀ ਸੰਗਤ ਨੂੰ ਮੂੰਹ ਬਾਹਰ ਕੱਢ ਕੇ ਪੁੱਛਦੀ ਹੈ ਕਿੱਧਰ ਨੂੰ ਚੱਲੇ ਹੋ ਸ਼ਬਦ ਕਿਉਂਕਿ ਬਾਣੀ ਸ਼ੁਰੂ ਤੋਂ ਸੁਣੀ ਸੀ ਤੇ ਬਾਣੀ ਦੀ ਆਵਾਜ਼ ਕੰਨਾਂ 'ਚ ਪੈ ਗਈ ਇਹ ਤੇ ਜਿਵੇਂ ਸੱਪ ਕੀਲਿਆ ਜਾਂਦਾ ਬੀਣ ਤੇ ਐਂ ਗੁਰਸਿੱਖ ਤੇ ਕੀਲੇ ਜਾਂਦੇ ਬਾਣੀ ਦੀ ਆਵਾਜ਼ ਕੰਨਾਂ 'ਚ ਪਵੇ ਸਹੀ ਇਹ ਪੁੱਛਦੀ ਹੈ ਕਿੱਧਰ ਨੂੰ ਚੱਲੇ ਹੋ ਗੁਰਸਿੱਖੋ ਕਹਿੰਦੇ ਅਸੀਂ ਤੇ ਛੇਵੇਂ ਪਾਤਸ਼ਾਹ ਦੇ ਸੰਗਤ ਕਹਿੰਦੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਚੱਲੇ ਬੀਬੀ ਕਹਿੰਦੀ ਛੇਵੇਂ ਪਾਤਸ਼ਾਹ ਇੱਥੇ ਕਿੱਥੇ ਆਏ ਕਹਿੰਦੇ ਮਹਾਰਾਜ ਨੇ ਕੱਲ ਦਾ ਇੱਥੇ ਪੜਾ ਲਾਇਆ ਕੱਲ ਵੀ ਦੀਵਾਨ ਸਜਿਆ ਅੱਜ ਵੀ ਸਜ ਰਿਹਾ ਸਾਡੇ ਕਰਮ ਚੰਗੇ ਛੇਵੇਂ ਪਾਤਸ਼ਾਹ ਆਏ ਹੋਏ ਆ ਬੀਬੀ ਕਹਿੰਦੀ ਕਹਾਰੋ ਰੁਕੋ ਕਹਾਰਾਂ ਨੇ ਰੁਕ ਗਏ ਥੱਲੇ ਰੱਖੋ ਥੱਲੇ ਰੱਖਿਆ ਡੋਲਾ ਥੱਲੇ ਲਾਹ ਤਾਂ ਮੋਢਿਆਂ ਤੋਂ ਹੱਥ ਜੋੜ ਕੇ ਖੜ ਗਈ ਉਹਨਾਂ ਦੇ ਅੱਗੇ ਕਹਾਰਾਂ ਦੇ ਭਰਾਵੋ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦੀ ਹਾਂ ਕਹਿੰਦੇ ਕੀ ਆ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਸੰਗਤ ਜਾ ਰਹੀ ਹੈ ਦਰਸ਼ਨ ਕਰਨ ਕਹਿੰਦੇ ਹਾਂ ਤੇ ਮੈਂ ਵੀ ਜਾਣਾ ਦਰਸ਼ਨ ਕਰਨ ਕਹਿਣ ਲੱਗੇ ਸਾਡੀ ਜ਼ਿੰਮੇਵਾਰੀ ਹੈ ਤੈਨੂੰ ਲੈ ਕੇ ਆਇਆ ਬੀਬੀ ਡਿਊਟੀ ਹੈ ਤੈਨੂੰ ਅਸੀਂ ਏਦਾਂ ਛੱਡ ਨਹੀਂ ਸਕਦੇ ਉਹ ਹੱਥਾਂ ਚ ਪਾਇਆ ਹੋਇਆ ਗਹਿਣਾ ਨਾ ਉਸ ਵੇਲੇ ਐ ਐ ਲਾ ਕੇ ਕਹਿੰਦੀ ਆਹ ਲੈ ਲਓ ਹੋਰ ਚਾਹੀਦੇ ਨੇ ਹੋਰ ਲੈ ਲਓ ਮੈਨੂੰ ਮਹਾਰਾਜ ਦੇ ਦਰਸ਼ਨ ਕਰ ਲੈਣ ਰੋਣ ਲੱਗ ਪਈ ਕਹਿੰਦੀ ਮੈਂ ਸੰਗਤ ਵਿੱਚ ਜਾਣਾ ਤਰਲੇ ਕਰੀ ਜਾਂਦੀ ਮੈਨੂੰ ਜਾਣ ਦੇ ਉਹ ਭਲੇ ਬੰਦੇ ਸੀ ਕਹਿੰਦੇ ਚੱਲ ਜ਼ਿਆਦਾ ਤਰਲੇ ਕਰਦੀ ਜਾਣ ਦਿਓ ਭੇਜਤਾ ਸੰਗਤ ਜਾ ਰਹੀ ਹੈ ਤੇ ਨਾਲ ਹੀ ਇਹ ਗਈ ਅੱਗੇ ਛੇਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਸੰਗਤ ਗੁਰੂ ਸਾਹਿਬ ਦੇ ਸਾਹਮਣੇ ਜਾਂਦੀ ਹੈ ਛੇਵੇਂ ਪਾਤਸ਼ਾਹ ਨੂੰ ਜਦੋਂ ਵਾਰੀ ਵਾਰੀ ਨਮਸਕਾਰ ਕਰਦੇ ਹੈ ਇਹਦੀ ਵਾਰੀ ਆਈ ਤੇ ਮੱਥਾ ਟੇਕਿਆ ਤੇ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ
ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ ਦੀਨ ਦੁਨੀ ਦੇ ਦਾਤਾ ਮੇਰੀ ਸਿੱਖੀ ਰੱਖ ਲਵੋ
ਪੜੋ ਪੜੋ
ਦੀਨ ਦੁਨੀ ਦੇ ਦਾਤਾ ਦੀਨ ਦੁਨੀ ਦੇ ਦਾਤਾ ਮੇਰੀ
ਸੱਚੇ ਪਾਤਸ਼ਾਹ
ਵੱਡੇ ਘਰ ਦੇ ਰਹਿਣ ਵਾਲੇ ਗੁਰਸਿੱਖ ਦੀ ਜਾਈ ਹਾਂ ਵੱਡੇ ਘਰ ਦੇ ਰਹਿਣ ਵਾਲੇ ਗੁਰਸਿੱਖ ਦੀ ਜਾਈ ਹਾਂ ਮੈਂ ਵੱਡੇ ਘਰ ਦੇ ਰਹਿਣ ਵਾਲੇ ਗੁਰਸਿੱਖ ਦੀ ਜਾਈ ਹਾਂ ਵੱਡੇ ਘਰ ਦੇ ਰਹਿਣ ਵਾਲੇ ਗੁਰਸਿੱਖ ਦੀ ਜਾਈ ਹਾਂ ਮਨ ਮੱਤੀਆਂ ਦੇ ਚੱਲੀ ਧੋਖੇ ਨਾਲ ਵਿਆਹੀ ਹਾਂ ਮਨ ਮੱਤੀਆਂ ਦੇ ਚੱਲੀ ਧੋਖੇ ਨਾਲ ਵਿਆਹੀ ਹਾਂ ਅੱਜ ਮਨ ਮੱਤੀਆਂ ਦੇ ਚੱਲੀ ਧੋਖੇ ਨਾਲ ਵਿਆਹੀ ਹਾਂ ਮਨ ਮੱਤੀਆਂ ਦੇ ਚੱਲੀ ਧੋਖੇ ਨਾਲ ਵਿਆਹੀ ਹਾਂ
ਇੰਨਾ ਚਿਰ ਬਾਣੀ ਪੜੀ ਹੈ
ਬਾਣੀ ਪਾਣੇ ਦੇ ਖਤਰ ਕਰ ਹੁਣ ਮੇਰਾ ਪੱਖ ਲਵੋ ਬਾਣੀ ਪਾਣੇ ਦੇ ਖਤਰ ਕਰ ਹੁਣ ਮੇਰਾ ਪੱਖ ਲਵੋ ਬਾਣੀ ਪਾਣੇ ਦੇ ਖਤਰ ਕਰ ਹੁਣ ਮੇਰਾ ਪੱਖ ਲਵੋ ਬਾਣੀ ਪਾਣੇ ਦੇ ਖਤਰ ਕਰ ਹੁਣ ਮੇਰਾ ਪੱਖ ਲਵੋ ਮੇਰੀ ਸਿੱਖੀ ਰੱਖ ਲਵੋ ਦੀਨ ਦੁਨੀ ਦੇ ਮਾਲ ਮੇਰੀ ਸਿੱਖੀ ਰੱਖ ਲਵੋ ਦੀਨ ਦੁਨੀ ਦੇ ਮਾਲ ਮੇਰੀ ਸਿੱਖੀ ਰੱਖ ਲਵੋ ਦੀਨ ਦੁਨੀ ਦੇ ਮਾਲ ਮੇਰੀ ਸਿੱਖੀ ਰੱਖ
ਲਵੋ
ਹਾਂ ਦੀਨ ਦੁਨੀ
दीन दुनी दे
मेरी सिखी धर्म लवो
तोड़ दे ओ अज दाता वैम भरम दियां कड़ियां नो तोड़ दे ओ अज दाता वैम भरम दियां कड़ियां नो तोड़ दे ओ अज दाता वैम भरम दियां कड़ियां गुरु नानक दे सिख ना पूजन कबरा मड़िया नो गुरु नानक दे सिख ना पूजन कबरा मड़िया नो गुरु नानक दे सिख ना पूजन कबरा मड़िया नो गुरु नानक दे सिख ना पूजन कबरा मड़िया नो वैम परम दे वार नू
ए वार होया मेरे ते
वैम परम दे वार नू ज्ञान दी ढाल ते ढक लवो दीन दुनी दे दाता मेरी सिखी रख लवो
पढ़ो
दीन दुनी दे दाता मेरी रात लवो दीन दुनी दे दाता मेरी सिखी रात लवो
इन्हे हुण मेरे घर वाला आ रहा
मालक मेरा आउंदा ओ गुस्से विच भरिया है मालक
मेरा आउंदा ओ गुस्से विच भरिया है
मालक मेरा आउंदा ओ गुस्से विच भरिया है
मालक मेरा आउंदा ओ गुस्से विच भरिया है
माड़ा चंगा बोलू जो भी उस तो सरिया है
माड़ा चंगा बोलू जो भी उस तो सरिया है
अज माड़ा बोलू जो भी उस तो सरिया है
माड़ा चंगा बोलू जो भी उस तो सरिया है
वस जो दे हिरदे
वाह वाह हिरदे वसो अंदरों बदलो उत्तो ना बदलो
वस जो दे हिरदे आप ही हो पर तख लवो वस जो दे हिरदे आप ही हो पर तख लवो वस जो दे हिरदे आप तख लवो वस जो दे हिरदे आप ही हो पर तख लवो मीरी पीरी दे दाता मेरी सिखी रख लवो मीरी पीरी दे दाता मेरी सिखी रख लवो
पढ़ो
मीरी पीरी दे दाता
मेरी सिखी रख लवो
मीरी पीरी दे दाता
मेरी सिखी रख लवो
अपने अपने घरां लई अपने अपने परिवारां लई अपने अपने बच्चियां लई अपने अपने दोस्तां लई सारयां लई ए अरदास करो
दीन दुनी दे दाता साडी सिखी रख लवो दीन दुनी दे दाता मेरी सिखी रख लवो
करो
दीन दुनी दे दाता मेरी सिखी रख लवो
दीन दुनी दे दाता मेरी सिखी रख लवो
बड़ा रोई गरीब नवाज मेर मारे कहते आकुल दी थी है ना
हाँ मारे
कहते फिर मेरी भी दी थी है मेरी भी दी फिकर ना कर बह जा बीबिया आले पासे जा वो बैठ गई ओदे घर वाला भरिया भराया आया गुस्से कहिंदे भाई साधु दे हाथ विच कृपाण फड़ी है लाड़े हाथ होंदी है तलवार ਇਹ ਜਦੋਂ ਘਹਾਰਾਂ ਨੂੰ ਮਿਲਿਆ ਕਹਿੰਦੇ ਕਿੱਧਰ ਖੜੇ ਹੋ ਕਹਿੰਦੇ ਤੇਰੇ ਘਰ ਵਾਲੀ ਬੀਬੀ ਤੇ ਚਲੇ ਗਈ ਕਹਿੰਦੇ ਕਿੱਧਰ ਕਹਿੰਦੇ ਸੰਗਤ ਜਾ ਰਹੀ ਸੀ ਨਾਲ ਹੀ ਤੁਰ ਗਈ ਨਾਲਦਿਆਂ ਨੇ ਚੱਕਤਾ ਕਹਿੰਦੇ ਅੱਜ ਹੀ ਨਹੀਂ ਤੇਰੀ ਮਨ ਦੀ ਗਾਂ ਕਿੱਥੇ ਮੰਨੂ ਇਹ ਤੇ ਅੱਜ ਹੀ ਚਲੇ ਗਈ ਤੈਨੂੰ ਪੁੱਛਿਆ ਹੀ ਨਹੀਂ ਕਹਿੰਦੇ ਗੁੱਸਾ ਬਹੁਤ ਚੜ ਗਿਆ ਭਰਿਆ ਭਰਾਇਆ ਸਾਧੂ ਚੱਕਿਆ ਚਕਾਇਆ ਗੁੱਸੇ ਦਾ ਭਰਿਆ ਵੱਢ ਦੇਣਾ ਕਹਿੰਦਾ ਅੱਜ ਖਤਮ ਕਰ ਦੇਣਾ ਏਦਾਂ ਹੀ ਹੁੰਦਾ ਬੰਦੇ ਹੁੰਦੇ ਨੇ ਕਈ ਏਦਾਂ ਖਤਮ ਕਰਦਾ ਵੱਢ ਦੇਣਾ ਉਹ ਜਦੋਂ ਅੱਗੇ ਆਇਆ ਸੰਗਤ ਬੈਠੀ ਹੈ ਇਹਨੇ ਨੀ ਵੇਖਿਆ ਵੀ ਮਾਹੌਲ ਕੀ ਹੈ ਛੇਵੇਂ ਪਾਤਸ਼ਾਹ ਮਹਾਰਾਜ ਸਾਹਮਣੇ ਤਖਤ ਤੇ ਇਹਨੇ ਨੀ ਵੇਖਿਆ ਇਹ ਬੀਬੀਆਂ ਕਿੰਨੀ ਵੇਖਦਾ ਵੀ ਕਿੱਥੇ ਕੁ ਬੈਠੀ ਏਦਾਂ ਤੁਰਿਆ ਆਵੇ ਬੀਬੀ ਜਿੱਥੇ ਕਿਤੇ ਘਰ ਵਾਲੀ ਬੈਠੀ ਉੱਧਰ ਹੀ ਵੇਖੇ ਆਹ ਬੈਠੀ ਉਧਰ ਨੂੰ ਲੱਗਿਆ ਜਾਣ ਪਹਿਰੇਦਾਰ ਅੱਗੇ ਖੜਾ ਸੀ ਕਿੱਧਰ ਚੱਲਿਆ ਕਿੱਧਰ ਉਹ ਬਹਿ ਜਾ ਉੱਥੇ ਬਹਿ ਜਾ ਉਹਨੇ ਜਦੋਂ ਐ ਕਿਹਾ ਨਾ ਬਹਿ ਉੱਥੇ ਇਹਦੇ ਫਿਰ ਹੋਸ਼ ਜੀ ਆਈ ਵੀ ਇਹ ਤੇ ਮਤਲਬ ਮਾਹੌਲ ਹੋਰ ਹੈ ਮੈਂ ਕਿੱਧਰ ਉਧਰ ਪਿਆ ਇਹ ਫਿਰ ਐ ਉੱਥੋਂ ਸਾਹਮਣੇ ਏਦਾਂ ਪਹਿਰੇਦਾਰ ਨੇ ਇਸ਼ਾਰਾ ਕਰਤਾ ਐ ਬਹਿ ਗਿਆ ਹੁਣ ਇਹਨੇ ਜਦੋਂ ਬਹਿ ਗਿਆ ਫਿਰ ਤਾਂ ਐ ਗਰਦਨ ਘੁਮਾਈ ਪਹਿਲਾਂ ਤਾਂ ਐਂ ਉਹਨੂੰ ਵੀ ਦੇਖੀ ਜਾਂਦਾ ਸੀ ਕਿੱਥੇ ਕੁ ਬੈਠੀ ਹੈ ਇਹ ਆਇਆ ਹੀ ਉਹਦੇ ਵਾਸਤੇ ਸੀ ਉੱਥੋਂ ਧਿਆਨ ਹਟਾਇਆ ਹੌਲੀ ਹੌਲੀ ਇਹਨੇ ਗਰਦਨ ਘੁਮਾਈ ਹੌਲੀ ਹੌਲੀ ਸਟੇਜ ਜਿੱਥੇ ਮਹਾਰਾਜ ਦਾ ਆਸਣ ਲੱਗਿਆ ਸੀ ਉੱਧਰ ਨੂੰ ਜਦੋਂ ਧਿਆਨ ਗਿਆ ਇਹਦਾ ਤੇ ਸਾਹਮਣੇ ਛੇਵੇਂ ਪਾ ਉਹ ਪਹਿਲਾਂ ਹੀ ਇਹਦੇ ਕੰਨੀ ਵੇਖ ਰਹੇ ਸੀ ਵੀ ਇੱਧਰ ਵੇਖੇ ਮੇਰੇ ਕੰਨੀ ਵੇਖੇ ਉਹ ਪਹਿਲਾਂ ਹੀ ਤਿਆਰ ਸੀ ਮਹਾਰਾਜ ਐਂ ਬੈਠੇ ਆ ਵੀ ਵੇਖ ਜਦੋਂ ਹੀ ਇਹਨੇ ਗਰਦਨ ਘੁਮਾਈ ਏਦਾਂ ਛੇਵੇਂ ਪਾਤਸ਼ਾਹ ਨੂੰ ਵੇਖਿਆ ਮਹਾਰਾਜ ਦੀਆਂ ਅੱਖਾਂ ਮਹਾਰਾਜ ਦਾ ਚਿਹਰਾ ਤਕਦਾ ਕਰਦਾ ਚਿਹਰਾ ਦਸੇ ਪਾਤਸ਼ਾਹੀਆਂ ਵਿੱਚੋਂ ਸਭ ਤੋਂ ਵੱਡਾ ਕੱਦ ਤੇ ਸਭ ਤੋਂ ਤਕੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਨ ਉਹਨਾਂ ਦਾ ਕੱਦ ਸਾਢੇ ਛੇ ਫੁੱਟ ਤੋਂ ਵੀ ਲੰਬਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੱਦ ਦਰਮਿਆਨਾ ਦੱਸਿਆ ਜਾਂਦਾ ਹੈ ਉਹਨਾਂ ਦੇ ਜਿਹੜੇ ਚੋਲੇ ਪਏ ਆ ਉਹਨਾਂ ਦੀ ਮਿਣਤੀ ਕਰਕੇ ਹਿਸਾਬ ਲਾਉਂਦੇ ਆ ਵੀ ਮਹਾਰਾਜ ਦਾ ਕੱਦ 5 ਫੁੱਟ 10 11 ਇੰਚ ਦਾ ਹੋਏਗਾ ਫੁਰਤੀਲਾ ਸਰੀਰ ਦਸ਼ਮੇਸ਼ ਪਿਤਾ ਜੀ ਦਾ ਪਰ ਛੇਵੇਂ ਪਾਤਸ਼ਾਹ ਦਾ ਕੱਦ ਬੜਾ ਲੰਬਾ ਸੀ ਤਕੜਾ ਸਰੀਰ ਜਦੋਂ ਐ ਉਹ ਬੈਠੇ ਵੇਖਦੇ ਆ ਜਦੋਂ ਹੀ ਇਹਨੇ ਇਦਾਂ ਵੇਖਿਆ ਮਹਾਰਾਜ ਕਹਿੰਦੇ ਆ ਜਾ ਗੱਲ ਇਹ ਤੇ ਹਿਪਨੋਟਾਈਜ਼ ਨਹੀਂ ਹੋ ਜਾਂਦਾ ਜਿਵੇਂ ਬੰਦਾ ਇੱਕ ਜਗ੍ਹਾ ਹੀ ਖੜ ਗਿਆ ਵੇਖਦਾ ਹੀ ਰਹੇ ਇੰਨੀ ਸੰਗਤ ਵਿੱਚ ਆ ਗਿਆ ਮਰਨੇ ਦਾ ਹੱਥ ਫੜ ਲਿਆ ਆ ਜਾ ਕੀ ਨਾਂ ਤੇਰਾ ਕਹਿੰਦਾ ਮਹਾਰਾਜ ਸਾਧੂ ਸਾਧੂ ਸੱਚੀ ਸਾਧੂ ਸਾਧ ਲਿਆ ਆਪਣੇ ਆਪ ਏਦਾਂ ਮਹਾਰਾਜ ਲੱਗ ਪਏ ਗੱਲਾਂ ਕਰਨ ਬੜੇ ਪਿਆਰ ਨਾਲ ਜਿਵੇਂ ਕੋਈ ਬੱਚੇ ਨੂੰ ਨਾਲ ਬੱਚੇ ਨਾਲ ਆਪਾਂ ਗੱਲਾਂ ਕਰਦੇ ਏਦਾਂ ਉਹ ਹੱਥ ਕਾਹਦਾ ਫੜਿਆ ਉੱਥੇ ਸਭ ਕੁਝ ਹੀ ਫੜਿਆ ਗਿਆ ਮੁੱਠੀ ਚ ਨਹੀਂ ਜਿਵੇਂ ਆ ਜਾਂਦਾ ਬੰਦਾ ਐ ਚਰਨਾ ਹੱਡ ਛਿੜਦੀ ਸੀ ਮਾਰ ਕਹਿੰਦੇ ਤੈਨੂੰ ਪਤਾ ਤੇਰੇ ਘਰ ਵਾਲੀ ਗੁਰਸਿੱਖ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਤੈਨੂੰ ਪਤਾ ਵੀ ਉਹ ਜਿਹੜੀ ਬੱਚੀ ਹੈ ਇਹ ਆਕੁਲ ਦੀ ਧੀ ਹੈ ਕਹਿੰਦੇ ਹਾਂ ਇਹ ਤੇ ਮੈਨੂੰ ਪਤਾ ਵੀ ਆਕੁਲ ਦੀ ਧੀ ਹੈ ਤੈਨੂੰ ਇਹ ਵੀ ਪਤਾ ਵੀ ਭਾਈ ਆਕੁਲ ਗੁਰਸਿੱਖ ਕਹਿੰਦੇ ਇਹ ਨਹੀਂ ਪਤਾ ਮਾਰ ਕਹਿੰਦੇ ਗੁਰੂ ਨਾਨਕ ਦਾ ਸਿੱਖ ਹੈ ਉਹ ਕੱਲੇ ਆਕੁਲ ਦੀ ਧੀ ਨਹੀਂ ਇਹ ਆਕੁਲ ਦੀ ਧੀ ਨਹੀਂ ਹੈ ਇਹ ਮੇਰੀ ਵੀ ਧੀ ਹੈ ਤੈਨੂੰ ਪਤਾ ਮੈਂ ਕੌਣ ਫਿਰ ਕਹਿੰਦਾ ਹੁਣ ਸਮਝ ਆਉਣ ਲੱਗ ਗਈ ਥੋੜੀ ਥੋੜੀ ਪਤਾ ਤੈਨੂੰ ਮੈਂ ਕੌਣ ਕਹਿੰਦੇ ਪਾਤਸ਼ਾਹ ਮੈਂ ਜ਼ਿਆਦਾ ਨਹੀਂ ਜਾਣਦਾ ਪਰ ਇਹ ਪਤਾ ਲੱਗ ਗਿਆ ਵੀ ਜੋ ਵੀ ਤੁਸੀਂ ਹੈਗੇ ਹੋ ਬੜੇ ਮਹਾਨ ਵੱਖਰੇ ਹੋ ਸਭ ਨਾਲ ਅਲੱਗ ਹੋ ਸਾਰਿਆਂ ਨਾਲ ਇੱਕ ਸਿੱਖ ਬੋਲ ਪਿਆ ਉੱਚੀ ਸਾਰੀ ਓਏ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਛੇਵੇਂ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਦੇ ਪੁੱਤ ਨੇ ਏਦਾਂ ਜਦੋਂ ਉਹਨੇ ਗੁਰੂ ਰਾਮਦਾਸ ਜੀ ਦੇ ਪੋਤੇ ਲੱਗਦੇ ਆ ਉਹ ਜਦੋਂ ਏਦਾਂ ਉਹਨੇ ਇੱਕ ਸਿੰਘ ਨੇ ਵਿੱਚੋਂ ਗੱਜ ਕੇ ਬੋਲਿਆ ਤੈਨੂੰ ਪਤਾ ਨੀ ਕੌਣ ਨੇ ਇਹਨੇ ਹੁਣ ਸੁਣਿਆ ਤੇ ਕਿਤੇ ਨਾ ਕਿਤੇ ਹੈਗਾ ਹੀ ਸੀ ਮਹਾਰਾਜ ਬਾਰੇ ਇੱਕਦਮ ਵਿਰਾਗੀ ਹੋ ਕੇ ਚਰਨਾਂ ਤੇ ਟੈ ਪਿਆ ਗੁਰੂ ਹਰਗੋਬਿੰਦ ਸਾਹਿਬ ਨੇ ਹੁਣ ਜ਼ਿਆਦਾ ਹੀ ਕਿਰਪਾ ਕਰਨੀ ਸੀ ਨਾ ਏਦਾਂ ਚਰਨਾਂ ਤੋਂ ਫੜ ਕੇ ਨਾ ਏਦਾਂ ਘੁੱਟ ਕੇ ਗਲਵੱਕੜੀ ਲੈ ਲਈ ਪਾਲੀ ਦੋ ਤਿੰਨ ਮਿੰਟ ਜੱਫੀ ਨਹੀਂ ਖੋਲੀ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਐ ਪਿਆਰ ਜਿਵੇਂ ਬੱਚੇ ਦਾ ਮੂੰਹ ਏਦਾਂ ਸਾਫ਼ ਕਰਦੇ ਐ ਮਹਾਰਾਜ ਇੰਨਾ ਪਿਆਰ ਕਰਦੇ ਐ ਭਾਈ ਸਾਧੂ ਉਹ ਤੇ ਮਸਤ ਹੋ ਗਿਆ ਨਿਹਾਲ ਇੰਨਿਆਂ ਦੇ ਵਿੱਚ ਮੇਰੀ ਇੰਨੀ ਇੱਜ਼ਤ ਮੇਰਾ ਇੰਨਾ ਮਾਣ ਮੇਰਾ ਇੰਨਾ ਪਿਆਰ ਸੁੱਧ ਬੁੱਧ ਬੁੱਲ ਗਈ ਮਹਾਰਾਜ ਕਹਿੰਦੇ ਗੁਰਸਿੱਖ ਹੈ ਤੇ ਤੁਸੀਂ ਵੀ ਗੁਰਸਿੱਖ ਹੋ ਕਹਿੰਦੇ ਨਾ ਮਹਾਰਾਜ ਅਸੀਂ ਤੇ ਕਬਰਾਂ ਮੜੀਆਂ ਨੂੰ ਮੰਨਣ ਵਾਲੇ ਪੀਰਾਂ ਦੇ ਚੇਲੇ ਰੋਟ ਚੜਾਉਣ ਵਾਲੇ ਸਾਡਾ ਸਾਰਾ ਪਿੰਡ ਹੀ ਇੱਦਾਂ ਦਾ ਇੱਕ ਵੀ ਗੁਰੂ ਨਾਨਕ ਦਾ ਸਿੱਖ ਨਹੀਂ ਹੈ ਮਹਾਰਾਜ ਕਹਿੰਦੇ ਕਹਿੰਦੇ ਲਾਏਗਾ ਬੂਟਾ ਸਿੱਖੀ ਦਾ ਕਹਿੰਦਾ ਕਰ ਦਿਓ ਕਿਰਪਾ ਲਾਵਾਂਗਾ ਲੈ ਕੇ ਜਾਏਗਾ ਸਿੱਖੀ ਘਰੇ ਕਹਿੰਦਾ ਘਰ ਵਾਲੀ ਦੇ ਨਾਲ ਸਿੱਖੀ ਵੀ ਘਰੇ ਲੈ ਕੇ ਜਾਊਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ ਤੈਨੂੰ ਪਤਾ ਹੈ ਸੌਖਾ ਕੰਮ ਨਹੀਂ ਹੈ ਜੇ ਤੈਨੂੰ ਲੱਗਦਾ ਵੀ ਸਿੱਖੀ ਐਂ ਲੈ ਜਾਏਗਾ ਉਹ ਇੰਨਾ ਸੌਖਾ ਕੰਮ ਨਹੀਂ ਹੈ ਤੇਰੇ ਪਿੰਡ ਵਾਲਿਆਂ ਨੇ ਤੇਰੇ ਪਰਿਵਾਰ ਵਾਲਿਆਂ ਨੇ ਤੇਰੇ ਰਿਸ਼ਤੇਦਾਰਾਂ ਨੇ ਤੇਰੇ ਦੋਸਤਾਂ ਨੇ ਵਿਰੁੱਧ ਹੋਣਾ ਤੇਰੇ ਕਹਿੰਦਾ ਇਹ ਗਲਵੱਕੜੀ ਦੀ ਕੀਮਤ ਦੀ ਕੋਈ ਨਹੀਂ ਸੱਚੇ ਪਾਤਸ਼ਾਹ ਇੰਨਾ ਪਿਆਰ ਦਿੱਤਾ ਤੁਸੀਂ ਗਰੀਬ ਨਵਾਜੀ ਏਡੀ ਕੀਤੀ ਹੈ ਇੰਨਿਆਂ ਚੋ ਚੱਕ ਕੇ ਗੱਲ ਨਾਲ ਲਾ ਲਿਆ ਨਾ ਮਹਾਰਾਜ ਸਾਨੂੰ ਨੀ ਪਰਵਾਹ ਕਰਿਆ ਬੀਬੀ ਨੂੰ ਮਹਾਰਾਜ ਨੇ ਆਵਾਜ਼ ਮਾਰ ਲਈ ਆ ਜਾ ਕੁੜੀਏ ਧੀਏ ਇੱਥੇ ਬਹਿ ਮੇਰੇ ਕੋਲ ਆ ਗਏ ਦੋਨੇ ਬਹਿ ਗਏ ਲਓ ਪੁੱਤ ਅੱਜ ਤੋਂ ਇਹ ਗੁਰਸਿੱਖ ਬਣਿਆ ਲੈ ਬਈ ਵਾਹਿਗੁਰੂ 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 ਜਪਣਾ ਕਿਰਤ ਕਰਨੀ ਹੈ ਧਰਮ ਦੀ ਸੱਚ ਬੋਲਣਾ ਹੈ ਪਿਆਰ ਦਾ ਮਨ ਭਰ ਕੇ ਰੱਖਣਾ ਹੈ ਗੁਰਬਾਣੀ ਪੜ੍ਹਨੀ ਹੈ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣਾ ਜਿੰਨਾ ਮਰਜ਼ੀ ਕੋਈ ਮਾੜਾ ਕਰੀ ਜਾਏ ਕਿਸੇ ਦਾ ਮਾੜਾ ਨਾ ਸੋਚੀ ਭਲਾ ਮੰਗੀ ਸਾਰਿਆਂ ਦਾ ਕਹਿੰਦਾ ਮਹਾਰਾਜ ਜਿਵੇਂ ਕਹੋਗੇ ਇੱਕ ਇੱਕ ਬਚਨ ਮੇਰੇ ਹਿਰਦੇ ਵਸ ਗਿਆ ਲਓ ਜੀ ਇਹ ਸਾਰਾ ਕੁਝ ਲੈ ਕੇ ਹਿਰਦੇ ਵਿੱਚ ਸਿੱਖੀ ਭਰ ਕੇ ਪਿਆਰ ਭਰ ਗਿਆ ਸਿੱਖੀ ਭਰ ਗਈ ਮਤਲਬ ਪਿਆਰ ਭਰ ਗਿਆ ਲੋ ਗਿਆ ਜਦੋਂ ਘਰੇ ਗਏ ਉਹ ਲੱਗੇ ਜਦੋਂ ਕਰਨ ਵੀ ਆ ਮੱਥਾ ਟੇਕਣਾ ਪਹਿਲਾਂ ਕੁੜੀ ਮੁੰਡਾ ਪਹਿਲਾਂ ਇੱਥੇ ਮੱਥਾ ਟੇਕਣ ਜਾਣ ਗਿਆ ਉਹ ਕਹਿੰਦਾ ਮੈਂ ਕਿਤੇ ਨਹੀਂ ਜਾਣਾ ਅਸੀਂ ਤੇ ਬਾਣੀ ਦੋਵੇਂ ਜੀ ਪੜਾਂਗੇ ਗੁਰੂ ਸਾਹਿਬ ਨਾਲ ਜੁੜ ਗਏ ਜਿੱਥੇ ਖੜਨਾ ਸੀ ਖੜ ਗਏ ਜਿੱਥੇ ਟਿਕਣਾ ਸੀ ਟਿਕ ਗਏ ਹੁਣ ਨਿਕਲ ਗਏ ਅਸੀਂ ਨਹੀਂ ਕਿਤੇ ਜਾਣਾ ਸਾਰੇ ਹੀ ਨਾਰਾਜ਼ ਹੋ ਗਏ ਮਾਂ ਪਿਓ ਪਿੰਡ ਵਾਲੇ ਸਾਰੇ ਤੇਰੇ ਨਾਲ ਸਾਡੀ ਕੋਈ ਸਾਂਝ ਨਹੀਂ ਕੋਈ ਸਾਂਝ ਨਹੀਂ ਹੁਣ ਤੋਂ ਤੇਰੇ ਓਏ ਸਾਂਝਾ ਪਿੰਡ ਵਾਲਿਆਂ ਨੇ ਤੋੜੀਆਂ ਸਭ ਨੇ ਸਾਂਝਾਂ ਤੋੜ ਲਈਆਂ ਸਾਂਝਾ ਪਿੰਡ ਵਾਲਿਆਂ ਨੇ ਬੈਠ ਕੇ ਮੂੰਹ ਵੱਟ ਕੇ ਸਾਂਝਾ ਪਿੰਡ ਵਾਲਿਆਂ ਨੇ ਤੋੜੀਆਂ ਬਹਿ ਗਏ ਸਾਰੇ ਮੂੰਹ ਵੱਟ ਕੇ
ਸਾਂਝਾ ਪਿੰਡ ਵਾਲਿਆਂ ਨੇ ਤੋੜੀਆਂ ਬਹਿ ਗਏ
ਬਹਿ ਗਏ ਸਾਰੇ ਮੂੰਹ ਵੱਟ ਕੇ ਸਾਰੇ ਰੁੱਸ ਗਏ ਪਰ ਗੁਰਸਿੱਖ ਇੱਕੋ ਹੀ ਗੱਲ ਕਹਿੰਦਾ ਉਹ ਸਾਡਾ ਰੁੱਸੇ ਨਾ ਮਿਲਾਂਦਾ ਜੱਜੀ ਜੱਗ ਭਾਵੇਂ ਸਾਰਾ ਰੁੱਸ ਜੇ ਸਾਡਾ ਰੁੱਸੇ ਨਾ ਮਿਲਾਂਦਾ ਜੱਜੀ ਜੱਗ ਭਾਵੇਂ ਸਾਰਾ ਰੁੱਸ ਆਪਣੇ ਮਨੋਂ ਪਿਆਰ ਨਾਲ ਬੋਲੋ ਤੇ ਕਹੋ ਸਾਡਾ ਰੁੱਸੇ ਅੱਗ ਲੱਗੀਆਂ ਜਗ ਪਾਵੇ ਸਾਰਾ ਰੁੱਸੇ ਸਾਡਾ ਰੁੱਸੇ ਅੱਗ ਲੱਗੀਆਂ
ਜਗ ਪਾਵੇ ਸਾਰਾ ਰੁੱਸੇ
ਸਾਡਾ ਰੁੱਸੇ ਅੱਗ ਲੱਗੀਆਂ ਜਗ ਪਾਵੇ ਜਗ ਭਾਵੇਂ ਸਾਰਾ ਸਾਡਾ ਦੁਸੇ ਰੰਗ ਲਗੀਆਂ
ਜਗ ਭਾਵੇਂ ਸਾਰਾ
ਸਾਡਾ ਦੁਸੇ ਰੰਗ ਲਗੀਆਂ
ਜਗ ਭਾਵੇਂ ਸਾਰਾ
ਸਾਡਾ ਦੁਸੇ ਰੰਗ ਲਗੀਆਂ ਜਗ ਭਾਵੇਂ ਸਾਡਾ ਰੁੱਸੇ ਰੰਗ ਲੱਗੀਆਂ
ਜਗ ਭਾਵੇਂ ਸਾਰਾ
ਰੁੱਸ ਦੀ ਇਹ ਦੁਨੀਆ ਬਸ਼ੱਕ ਰੁੱਸ ਗੁਰਾਂ ਨੂੰ ਮਨਾਉਣਾ ਹੈ ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ ਗੁਰਾਂ ਕੰਮ ਆਉਣਾ ਹੈ ਗੁਰੂ ਸਾਹਿਬ ਨੇ ਰਹਿਣਾ ਨਾਲ ਲਓ ਜੀ ਸਾਰੇ ਹੀ ਰੁੱਸ ਗਏ ਘਰ ਵਾਲੇ ਕਹਿੰਦੇ ਕੁਛ ਨੀ ਦੇਣੀ ਜ਼ਮੀਨ ਜਾਇਦਾਦ ਤੈਨੂੰ ਤੂੰ ਕਬਰ ਮੱਥਾ ਹੀ ਨੀ ਟੇਕਦਾ ਮੰਨਦਾ ਹੀ ਨੀ ਬਾਬੇ ਨੂੰ ਪਰਿਵਾਰ ਰੁੱਸ ਗਿਆ ਜਾਇਦਾਦ ਨਹੀਂ ਮਿਲੀ ਹਿੱਸਾ ਨਹੀਂ ਮਿਲਿਆ ਬਾਰ ਬਾਰ ਕੋਠਾ ਪਾ ਲਿਆ ਖੁਸ਼ ਨੇ ਦੋਵੇਂ ਜਣੇ ਕਿਉਂਕਿ ਆਨੰਦ ਚ ਰਹਿਣਾ ਆ ਗਿਆ ਬਾਣੀ ਪੜ੍ਹਦੇ ਆ ਮਨ ਹਰ ਵੇਲੇ ਖੁਸ਼ ਰਹਿੰਦਾ ਮਨ ਹੀ ਖੁਸ਼ ਕਰਨਾ ਹੁੰਦਾ ਹੈ ਵੇਖੋ ਗੱਡੀ ਲਿਆਵਾਂਗੇ ਮਨ ਖੁਸ਼ ਹੋਊਗਾ ਵਿਆਹ ਕਰਾਵਾਂਗੇ ਮਨ ਖੁਸ਼ ਹੋਊਗਾ ਕੈਨੇਡਾ ਜਾਵਾਂਗੇ ਮਨ ਖੁਸ਼ ਹੋਊਗਾ ਅਮਰੀਕਾ ਜਾਵਾਂਗੇ ਮਨ ਖੁਸ਼ ਹੋਊਗਾ ਕਈਆਂ ਨੇ ਬਾਣੀ ਦੇ ਨਾਲ ਗਿਆਨ ਨਾਲ ਮਨ ਨੂੰ ਖੁਸ਼ ਕਰਨਾ ਐਂ ਸਿੱਖ ਲਿਆ ਤੇ ਕਈ ਅਮਰੀਕਾ ਜਾ ਕੇ ਵੀ ਖੁਸ਼ ਨਹੀਂ ਕਰ ਸਕੇ ਮਨ ਉਹਨਾਂ ਨੂੰ ਤਰੀਕਾ ਹੀ ਨਹੀਂ ਆਉਂਦਾ ਮਨ ਨੂੰ ਖੁਸ਼ ਕਰਨਾ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਤੂੰ 100 ਕਿੱਲੇ ਦਾ ਮਾਲਕ ਹੋਵੇਂ ਢੋਲਕ ਤੇ ਸਿੱਖਣੀ ਹੀ ਪਊ ਅਮਰੀਕਾ ਦਾ ਸਿਟੀਜਨ ਮੰਨ ਨਾਲ ਤੈਨੂੰ ਢੋਲਕ ਆਪੇ ਥੋੜਾ ਆਜੂ ਇਹ ਤੇ ਸਿੱਖਣੀ ਪਈ ਆਨੰਦ ਚ ਰਹਿਣਾ ਤੇ ਸਿੱਖਣਾ ਪੈਂਦਾ ਬਾਣੀ ਪੜ੍ਹਨ ਕਰਕੇ ਇਹ ਦੋਵੇਂ ਗੁਰਸਿੱਖ ਪਤੀ ਪਤਨੀ ਬਾਣੀ ਪੜ੍ਹਿਆ ਕਰਨ ਖੁਸ਼ ਰਹਿਣ ਇਹਨਾਂ ਦੇ ਘਰੇ ਫਿਰ ਪੁੱਤ ਹੋਇਆ ਸਾਲ ਬਾਅਦ ਸਾਲ ਬਾਅਦ ਜਦੋਂ ਬੱਚੇ ਦਾ ਜਨਮ ਹੋਇਆ ਤੇ ਬੱਚਾ ਚੱਕ ਕੇ ਅੰਮ੍ਰਿਤਸਰ ਲੈ ਕੇ ਗਏ ਛੇਵੇਂ ਪਾਤਸ਼ਾਹ ਥੋੜੇ ਦਿਨਾਂ ਦਾ ਹੀ ਲੈ ਕੇ ਆ ਗਿਆ ਉਦੋਂ ਤੁਰ ਤੁਰ ਕੇ ਜਾਂਦੇ ਹੁੰਦੇ ਮਹਾਰਾਜ ਦਾਤ ਮਹਾਰਾਜ ਕਹਿੰਦੇ ਫਿਰ ਇਹਦਾ ਚੱਕਿਆ ਗੋਦ ਕਹਿੰਦੇ ਬੜਾ ਪਿਆਰਾ ਬੜਾ ਸੋਹਣਾ ਮਹਾਰਾਜ ਤੁਸੀਂ ਇਹਦਾ ਨਾਂ ਰੱਖੋ ਤੁਹਾਡੇ ਕੋਲੋਂ ਨਾਂ ਰਖਾਉਣ ਆਇਆ ਮਹਾਰਾਜ ਕਹਿੰਦੇ ਬੜਾ ਰੂਪ ਚੜਿਆ ਬੜਾ ਪਿਆਰਾ ਇਹਦਾ ਨਾਂ ਫਿਰ ਰੂਪਾ ਰੱਖਦੇ ਰੂਪਾ ਰੱਖਤਾ ਬੱਚੇ ਦਾ ਘਰੇ ਵਾਪਸ ਆ ਗਏ ਮਾਂ ਪਿਓ ਗੁਰਸਿੱਖ ਨੇ ਬੱਚੇ ਨੂੰ ਵੀ ਗੁੜਤੀ ਉਦਾਂ ਦੀ ਮਿਲ ਗਈ ਇੰਨਾ ਪਿਆਰਾ ਬੱਚਾ ਨਿੱਕਾ ਜਿਹਾ ਬੱਚਾ ਬਾਣੀ ਗਾਇਆ ਕਰੇ ਘਰਾਂ ਦਾ ਮਾਹੌਲ ਹੋਵੇ ਨਿੱਕੇ ਨਿੱਕੇ ਬੱਚੇ ਗਾਉਂਦੇ ਛੋਟੇ ਛੋਟੇ ਬੱਚੇ ਬਾਣੀ ਪੜ੍ਹਦੇ ਆ ਜਦੋਂ ਘਰ ਦਾ ਮਾਹੌਲ ਇਹੋ ਜਿਹਾ ਪਿਓ ਨਕਲੀ ਸਿੱਖ ਨਹੀਂ ਚਾਹੀਦਾ ਅਸਲੀ ਸਿੱਖ ਚਾਹੀਦਾ ਗੁਰਮੁਖ ਗੁਰਸਿੱਖ ਹੋਏਗਾ ਨਾ ਜੇ ਫਿਰ ਬੱਚਾ ਗੁਰਸਿੱਖ ਬਣ ਜਾਂਦਾ ਭੇਖੀ ਹੋਊਗਾ ਫਿਰ ਬੱਚੇ ਟੁੱਟ ਜਾਂਦੇ
ਇਹ ਤਾਂ ਨਕਲੀ ਹੈ ਪਰ ਜੇ ਉਹਦਾ ਮਨ ਭਰਿਆ ਭਰਿਆ ਪਿਓ ਦਾ ਰਹਿੰਦਾ ਨਾ ਫਿਰ ਬੱਚੇ ਤੇ ਅਸਰ ਜ਼ਰੂਰ ਹੁੰਦਾ ਇਮੋਸ਼ਨਲੀ ਜਦੋਂ ਜੁੜਿਆ ਹੁੰਦਾ ਪਿਓ ਗੁਰੂ ਨਾਲ ਇਮੋਸ਼ਨਲੀ ਜਜ਼ਬਾਤੀ ਦਸ਼ਮੇਸ਼ ਦਾ ਨਾਂ ਲਵੇ ਅੱਖ ਚੋਂ ਪਾਣੀ ਆ ਜਾਏ ਪੁੱਤ ਵੇਖੂ ਨੀ ਗੁਰੂ ਨਾਨਕ ਦਾ ਨਾਮ ਲਵੇ ਵਿਰਾਗ ਵਿੱਚ ਆ ਜਾਏ ਪੁੱਤ ਵੇਖੂ ਨੀ ਮੇਰਾ ਪਿਓ ਪੱਕਾ ਸਿੱਖ ਇਹ ਜੁੜੀ ਹੋਈ ਰੂਹ ਹੈ ਬਾਣੀ ਸੁਣੇ ਬਾਣੀ ਪੜ੍ਹ ਲੱਗ ਜਾਂਦਾ ਬੱਚਾ ਜਦੋਂ ਵੇਖਦਾ ਪਿਓ ਵੀ ਇਹ ਤੇ ਗੱਲਾਂ ਕਰਦਾ ਤੈਨੂੰ ਪੁੱਤ ਅੰਮ੍ਰਿਤ ਛਕਾਉਣਾ ਹੈ ਤੈਨੂੰ ਅੰਮ੍ਰਿਤ ਛਕਾਉਣਾ ਆਪ ਹੀ ਕਹੇ ਜੇ ਫਿਰ ਅਸਰ ਨਹੀਂ ਬੱਚਿਆਂ ਤੇ ਹੁੰਦਾ ਬੱਚਾ ਇੰਨਾ ਪਿਆਰਾ ਇੰਨਾ ਰੰਗ ਚ ਰਿਹਾ ਕਰੇ ਛੋਟਾ ਜਿਹਾ ਹੀ ਆਪਣੇ ਪਿਓ ਨਾਲ ਲੱਕੜਾਂ ਕੱਟਣ ਜਾਇਆ ਕਰੇ ਪਿਓ ਲੱਕੜਾਂ ਲੁਕਣਾ ਕੱਟ ਕੇ ਵੇਚਿਆ ਕਰੇ ਗੁਜ਼ਾਰਾ ਕਰਿਆ ਕਰੇ ਪਾਣੀ ਭਰ ਕੇ ਲੈ ਜਾਇਆ ਕਰਨ ਤੌੜੀ ਘੜੇ ਘੜਾ ਘੜਾ ਹੁੰਦਾ ਤੌੜੀ ਦੇ ਜਿਹਦੇ ਚ ਸਬਜ਼ੀ ਬਣਾਉਂਦੇ ਹੁੰਦੇ ਉਹਨੂੰ ਕਹਿੰਦੇ ਘੜਾ ਕੋਰਾ ਘੜਾ ਗਰਮੀ ਦਾ ਮੌਸਮ ਸੀ ਪਾਣੀ ਰੱਖਿਆ ਕਰਨ ਉਹ ਠੰਡਾ ਬਹੁਤ ਹੋ ਜਾਇਆ ਕਰੇ ਦੁਪਹਿਰ ਵੇਲੇ ਠੰਡਾ ਹੁਣ ਕੋਰੇ ਘੜੇ ਦਾ ਪਾਣੀ ਇਹਦਾ ਮਿੱਟੀ ਚ ਨੱਪ ਦਿਓ ਠੰਡਾ ਹੋ ਜਾਂਦਾ ਦੁਪਹਿਰ ਵੇਲੇ ਉਦੋਂ ਫਰਿੱਜਾਂ ਕਿਹੜਾ ਹੁੰਦੀਆਂ ਉਹ ਇੰਨਾ ਠੰਡਾ ਹੋ ਜਾਇਆ ਕਰੇ ਪਾਣੀ ਇੱਕ ਦਿਨ ਬਾਹਲਾ ਹੀ ਠੰਡਾ ਤੇ ਜਦੋਂ ਲੱਗੇ ਨਾ ਸਾਧੂ ਲੱਗਿਆ ਦੁਪਹਿਰੇ ਜੇ ਪਿਆਸ ਲੱਗੀ ਪੀਣ ਲੱਗੇ ਕਹਿੰਦੇ ਪਾਣੀ ਬਾਹਲਾ ਠੰਡਾ ਕਹਿੰਦੇ ਕਿੰਨਾ ਆਨੰਦ ਹੈ ਕਿੰਨਾ ਠੰਡਾ ਪਾਣੀ ਹੈ ਇਹਦਾ ਹੱਥ ਤੋਂ ਹੱਥਾਂ ਤੇ ਪਾਇਆ ਸਾਧੂ ਕਹਿੰਦਾ ਇਹਦੇ ਛੇਵੇਂ ਪਾਤਸ਼ਾਹ ਦੇ ਛਕਣ ਵਾਲਾ ਜਲ ਹੈ ਇੰਨਾ ਵਧੀਆ ਜਲ ਠੰਡਾ ਠੰਡਾ ਤੇ ਛੋਟਾ ਜਿਹਾ ਪੁੱਤ ਸੀ ਰੂਪਾ ਉਹ ਕਹਿੰਦਾ ਮਹਾਰਾਜ ਸਤਿਗੁਰ ਜੇ ਪਿਤਾ ਜੀ ਸਤਿਗੁਰਾਂ ਦੇ ਛਕਣ ਵਾਲਾ ਫਿਰ ਆਪਾਂ ਕਾਹਨੂੰ ਛਕਦੇ ਹਾਂ ਮਹਾਰਾਜ ਆਪੇ ਛਕਣਗੇ ਆਪਾਂ ਛਕਦੇ ਹੀ ਨਹੀਂ ਆਪਾਂ ਨਹੀਂ ਛਕਦੇ ਮਹਾਰਾਜ ਆਪੇ ਛਕ ਲੈਣਗੇ ਕਹਿੰਦੇ ਏਦਾਂ ਭਾਵਨਾ ਬਣਾ ਕੇ ਇਹਨਾਂ ਨੇ ਪਾਣੀ ਨਹੀਂ ਪੀਤਾ ਫਿਰ ਲੱਕੜਾਂ ਕੱਟਣ ਲੱਗ ਪਏ ਛੇਵੇਂ ਪਾਤਸ਼ਾਹ ਨੂੰ ਯਾਦ ਕਰੀ ਗਏ ਦੁਪਹਿਰ ਦਾ ਟਾਈਮ ਸੀ ਪਿਆਸ ਫੇਰ ਲੱਗੀ ਪਾਣੀ ਇਹਨਾਂ ਨੇ ਪੀਤਾ ਨਹੀਂ ਫਿਰ ਆਏ ਪਾਣੀ ਕੋਲ ਬੈਠੇ ਤੇ ਕਹਿੰਦੇ ਅਸੀਂ ਨਹੀਂ ਛੱਡਣਾ ਫਿਰ ਵਾਪਸ ਦੁਪਹਿਰ ਦਾ ਟਾਈਮ ਬੇਹੋਸ਼ ਹੋਣ ਵਾਲੇ ਹੋ ਗਏ ਮਨ ਹੀ ਮਨ ਅਰਦਾਸ ਕਰਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਦਰਸ਼ਨ ਦਿਓ ਆ ਜਲ ਛਕੋ ਬੇਹੋਸ਼ੀ ਵਿੱਚ ਚਲੇ ਗਏ ਸੁੱਧ ਬੁੱਧ ਭੁੱਲ ਗਈ ਫਿਰ ਛੇਵੇਂ ਪਾਤਸ਼ਾਹ ਭਾਈ ਕੀ ਡਰੋਲੀ ਸਨ ਉਦੋਂ ਸਾਈਂ ਦਾਸ ਜੀ ਦੇ ਕੋਲ ਠਹਿਰੇ ਹੋਏ ਭਾਈ ਕੀ ਡਰੋਲੀ ਤੋਂ ਦੁਪਹਿਰ ਦੇ ਵੇਲੇ ਬਿਨਾਂ ਕਾਠੀ ਤੋਂ ਘੋੜੇ ਤੇ ਬੈਠ ਗਏ ਬਿਨਾਂ ਕਾਠੀ ਤੋਂ ਬੜੀ ਤੇਜ਼ੀ ਨਾਲ ਆਏ ਜਿੱਥੇ ਪਏ ਸੀ ਉੱਥੇ ਆ ਕੇ ਛੇਵੇਂ ਪਾਤਸ਼ਾਹ ਨੇ ਘੋੜੇ ਤੋਂ ਉਤਰੇ ਗੋਦ ਚ ਪਾਇਆ ਭਾਈ ਰੂਪੇ ਨੂੰ ਪਾਣੀ ਇੰਨਾ ਚੱਕਿਆ ਮੁੱਖ ਤੇ ਪਾਇਆ ਹੋਸ਼ ਵਿੱਚ ਆ ਕੇ ਪਿਓ ਪੁੱਤ ਸੱਚੇ ਪਾਤਸ਼ਾਹ ਇੱਡੀ ਕਿਰਪਾ ਕਰਤੀ ਸ਼ਿਖਰ ਦੁਪਹਿਰੇ ਲਓ ਬਈ ਜਲ ਛਕੋ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਛਕਣਾ ਹੁੰਦਾ ਪਹਿਲਾਂ ਹੀ ਛਕ ਲੈਂਦੇ ਤੁਸੀਂ ਛਕੋ ਫਿਰ ਛਕਣਾ ਪਹਿਲਾਂ ਮਹਾਰਾਜ ਨੇ ਜਲ ਛਕਿਆ ਫਿਰ ਇਹਨਾਂ ਨੂੰ ਛਕਾਇਆ ਏਦਾਂ ਹੀ ਬਹਿ ਗਏ ਖੇਤਾਂ ਚ ਦੇਖੋ ਜਿਵੇਂ ਜ਼ਿਮੀਂਦਾਰ ਖੇਤਾਂ ਚ ਕੰਮ ਕਰਦੇ ਕਰਦੇ ਨਾ ਦਰਖਤ ਦੇ ਥੱਲੇ ਬਹਿ ਜਾਂਦੇ ਆ ਐਂ ਛੇਵੇਂ ਪਾਤਸ਼ਾਹ ਇਕੱਲੇ ਦੋਵੇਂ ਪਿਓ ਪੁੱਤ ਇਹ ਛੇਵੇਂ ਇਕੱਲੇ ਪਾਤਸ਼ਾਹ ਤਿੰਨੇ ਹੀ ਇਕੱਲੇ ਹੀ ਬੈਠੇ ਇਹਨਾਂ ਦੇ ਵਿੱਚ ਫਿਰ ਕਿਵੇਂ ਚੱਲਦੀ ਹੈ ਤੁਹਾਡੇ ਕੰਮ ਕਾਰ ਮਹਾਰਾਜ ਵਧੀਆ ਕੰਮ ਕਰਦੇ ਕੀ ਹੋ ਕਹਿੰਦੇ ਜੀ ਲੱਕੜਾਂ ਲੁੱਕੜਾਂ ਕੱਟ ਕੇ ਵੇਚਦੇ ਨੇ ਭੋਏ ਭਾਂਡਾ ਜ਼ਮੀਨ ਕਹਿੰਦੇ ਮਹਾਰਾਜ ਉਹ ਤੇ ਰੁੱਸ ਗਿਆ ਪਿੰਡ ਸਾਰਾ ਪਿੰਡ ਵੀ ਰੁੱਸ ਗਿਆ ਮਾਂ ਪਿਓ ਵੀ ਰੁੱਸ ਗਏ ਸਭ ਰੁੱਸ ਗਏ ਪਿੰਡੋਂ ਤੇ ਕੱਢੇ ਹੋਏ ਆ ਜੀ ਪਿੰਡ ਪੁੰਡ ਵਾਲੇ ਨੀ ਸਾਨੂੰ ਨੇੜੇ ਲਾਉਂਦੇ ਉਹ ਤੇ ਕੱਢੇ ਹੋਏ ਆ ਪਿੰਡ ਪਿੰਡ ਤੇ ਕੱਢੇ ਹੋਏ ਪਿੰਡ ਵਾਲਿਆਂ ਨੇ ਛੇਕਿਆ ਹੋਇਆ ਸਾਨੂੰ ਕਹਿੰਦੇ ਤੁਹਾਡਾ ਪਿੰਡ ਕਿਹੜਾ ਤੂੰ ਕਲਾਣੀ ਹੁਣ ਕਹਿੰਦੇ ਹੁਣ ਤੇ ਬੇਘਰੇ ਆ ਜੀ ਹੁਣ ਤੇ ਬੇਪਿੰਡ ਹੀ ਆ ਪਿੰਡ ਪੁੰਡ ਕੋਈ ਨੀ ਹੁਣ ਹੈ ਮਹਾਰਾਜ ਕਹਿੰਦੇ ਐ ਪਿੰਡ ਕਿਵੇਂ ਨੀ ਗੱਲ ਕਿਹੜੀ ਕਰਦੇ ਹੋ ਉਹਨਾਂ ਨੇ ਪਿੰਡੋਂ ਕੱਢਤਾ ਪਰਵਾਹ ਨਾ ਕਰੋ ਆਪਾਂ ਪਿੰਡ ਨਵਾਂ ਵਸਾਵਾਂਗੇ ਫਿਰ ਛੇਵੇਂ ਪਾਤਸ਼ਾਹ ਨੇ ਸਾਰੇ ਤਰ੍ਹਾਂ ਦੇ ਬੰਦੇ ਸੱਦੇ ਕੋਈ ਭਾਂਡੇ ਬਣਾਉਣ ਵਾਲਾ ਕੋਈ ਲੱਕੜ ਦਾ ਕੰਮ ਕਰਨ ਵਾਲਾ ਕੋਈ ਚਣਾਈਆਂ ਕਰਨ ਵਾਲਾ ਸਾਰੇ ਬੰਦੇ ਇਕੱਠੇ ਕਰ ਲਏ ਦੋ ਦੋ ਘਰ ਚਾਰ ਚਾਰ ਇੱਦਾਂ ਸੱਦ ਕੇ ਪਿੰਡ ਵਸਾਇਆ ਮੋੜੀ ਆਪ ਗੱਡੀ ਸਭ ਤੋਂ ਪਹਿਲਾਂ ਤੇ ਮੋੜੀ ਗੱਡੀ ਪਾਤਸ਼ਾਹ ਪਿੰਡ ਦਾ ਨਾਂ ਕੀ ਹੋਊ ਛੇਵੇਂ ਪਾਤਸ਼ਾਹ ਕਹਿੰਦੇ ਆ ਵੇਖ ਬੈਠਾ ਇਹਨੂੰ ਪਿੰਡੋਂ ਕੱਢਣ ਦੀ ਗੱਲ ਕਰਦੇ ਆ ਇਸ ਪਿੰਡ ਦਾ ਨਾਮ ਭਾਈ ਰੂਪਾ ਹੋਊਗਾ ਤੁਹਾਡੇ ਤੇ ਨੇੜੇ ਆ ਇੱਥੋਂ 15-20 ਕਿਲੋਮੀਟਰ ਪੈਂਦਾ ਭਾਈ ਰੂਪਾ ਤੇ ਭਾਈ ਰੂਪੇ ਛੇਵੇਂ ਪਾਤਸ਼ਾਹ ਦੀ ਗੱਡੀ ਹੋਈ ਵੋੜੀ ਅਜੇ ਵੀ ਹੈਗੀ ਉਹਨਾਂ ਨੇ ਜੜਾਈ ਹੋਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਮੋੜੀ ਗੱਡੀ ਤੇ ਭਾਈ ਰੂਪਾ ਨਗਰ ਰੱਖਿਆ ਹੋਇਆ ਸਾਰੀ ਦੁਨੀਆਂ ਇੱਕ ਪਾਸੇ ਮਹਾਰਾਜ ਖੜ ਗਿਆ ਤੇ ਕਾਹਦਾ ਭਾਈ ਰੂਪਾ ਨਾਮ ਰੱਖਿਆ ਕਾਹਦੀ ਮੋੜੀ ਗੱਡੀ ਸਦਾ ਲਈ ਅਮਰ ਕਰ ਗਏ ਜਿੱਥੇ ਗੁਰੂ ਸਾਹਿਬ ਪਹੁੰਚਾ ਸਕਦੇ ਉੱਥੇ ਕੋਈ ਨਹੀਂ ਪਹੁੰਚਾ ਸਕਦਾ ਜਿੱਥੇ ਤੁਹਾਡਾ ਮਨ ਆਨੰਦ ਚ ਹੋਵੇ ਤੇ ਮੈਂ ਬੇਨਤੀ ਕਰਦਾ ਵੀ ਗੁਰਮੁਖੋ ਗੁਰਸਿੱਖ ਬਣੋ ਨਸ਼ੇ ਘਰਾਂ ਚ ਕੱਢੀਏ ਪੱਗਾਂ ਬੰਨੀਏ ਦਾੜੀਆਂ ਰੱਖੀਏ ਲੜਨ ਵਾਲੇ ਨਹੀਂ ਝਗੜਦੇ ਫਿਰੋ ਲੜਦੇ ਫਿਰੋ ਹਿੱਟ ਕਰਦੇ ਫਿਰੋ ਗਾਲਾਂ ਕੱਢਦੇ ਫਿਰੋ ਏਦਾਂ ਦੇ ਸਿੱਖ ਨਹੀਂ ਪਿਆਰ ਦੇ ਭਲੇ ਹੋਏ ਗੁਰਸਿੱਖ ਬਾਣੀ ਪੜਨ ਵਾਲੇ ਗੁਰਸਿੱਖ ਰੱਸੇ ਹੋਏ ਗੁਰਸਿੱਖ ਰੱਸੀਏ ਰੱਸੀਏ ਤੁਹਾਡੇ ਸਾਡੇ ਜਪਜੀ ਸਾਹਿਬ ਸਾਡੇ ਰੱਸਿਆ ਹੋਵੇ ਰੱਸਿਆ ਹੋਇਆ ਜੀਵਨ ਹੋਣਾ ਚਾਹੀਦਾ ਉਦਾਂ ਦੇ ਗੁਰਸਿੱਖ ਬਣੇ ਯਾਦ ਕਰੇ ਦੁਨੀਆ ਅਖੇ ਮਾਰ ਦੇਣਾ ਅਖੇ ਜੀ ਮਾਰ ਦੇਣਾ ਖਤਮ ਕਰ ਦੇਣਾ ਜੇ ਤੁਸੀਂ ਪੀਰਾਂ ਨੂੰ ਨਹੀਂ ਮੰਨੋਗੇ ਐ ਹੋ ਜੂ ਆ ਹੋ ਜੂ ਐ ਕਿਵੇਂ ਐ ਤੇ ਫਿਰ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਕਾਵਾਂ ਦੇ ਕਹਿਣ ਤੇ ਢੱਕੇ ਮਰਨ ਲੱਗਣ ਕਹਿੰਦੇ ਐ ਤੇ ਹੋ ਜਾਂਦਾ ਕੰਮ
ਕੌਣ ਮਰਦਾ ਇੱਥੇ ਕਿਸੇ ਦੇ ਬਾਰੇ 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 ਕੌਣ ਮਰਦਾ ਇੱਥੇ ਕਿਸੇ ਦੇ ਬਾਰੇ
ਬਥੇਰੀ ਕਰੀਆ ਯਤਨ ਕਰਦੀ ਹੈ ਮਾਰ ਦੇਣਾ ਖਤਮ ਕਰ ਦੇਣਾ ਐਡਾ ਸੌਖਾ ਨਹੀਂ ਹੁੰਦਾ
ਕੌਣ ਮਰਦਾ ਇੱਥੇ ਕਿਸੇ ਦੇ ਬਾਰੇ ਕੌਣ ਮਰਦਾ ਇੱਥੇ ਕਿਸੇ ਦੇ ਬਾਰੇ ਕੌਣ ਮਰਦਾ ਇੱਥੇ ਕਿਸੇ ਦੇ ਬਾਰੇ ਕੌਣ ਮਰਦਾ ਇੱਥੇ ਕਿਸੇ
ਪਰ ਇਹ ਵੀ ਗੱਲ ਪੱਕੀ ਹੈ ਸੋਚੋ ਨਾ ਫਲਾਣਾ ਮਰ ਜਾਏ ਫਲਾਣਾ ਇਹ ਹੋ ਜਾਏ
ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ
ਉਜਾੜ ਦਿਆਂਗੇ ਖਤਮ ਕਰ ਦਿਆਂਗੇ ਇਹ ਨਾ ਸੋਚੋ ਭਲਾ ਮੰਦੋ ਸਾਰਿਆਂ ਦਾ ਨਿਮਰਤ ਦਾ ਗਹਿਣਾ ਬਣਾ ਕੇ ਰੱਖੀਏ ਬਾਣੀ ਪੜ੍ਹੀਏ ਬਾਣੀ ਸੁਣੀਏ ਬਾਣੀ ਵਿਚਾਰੀਏ ਮਿੱਠੇ ਹਰ ਗੁਣ ਗਾਓ ਜਿੰਦੋ ਤੂੰ ਜਿੰਦੋ ਤੂੰ ਮਿੱਠੇ ਹਰ ਗੁਣ ਗਾਓ ਸ਼ੁਰੂ ਚ ਆਪਾਂ ਸ਼ਬਦ ਗਾਇਆ ਇੱਕ ਇੱਕ ਪੰਕਤੀ ਫਟਾਫਟ ਸੁਣ ਲਓ ਇਹਦੀ ਵਿਆਖਿਆ ਮੈਂ ਦੋ ਤਿੰਨ ਮਿੰਟ ਚ ਕਰ ਦਿਆਂਗਾ ਗੁਰੂ ਸਾਹਿਬ ਜਾਣਗੇ ਫਿਰ ਜਾਵਾਂਗੇ ਕਾਲ ਨਹੀਂ ਕਰਾਂਗੇ ਟਿਕਾ ਬਣਾ ਕੇ ਰੱਖਿਓ ਸੁਣੋ ਭਾਈ ਜਦੋਂ ਗਾਓਗੇ ਫਿਰ ਕੀ ਹੋਏਗਾ
ਮਿੱਠੇ ਹਰ ਗੁਣ ਗਾਓ ਤੂੰ ਮਿੱਠੇ ਹਰ ਗੁਣ ਗਾਓ
ਜੇ ਗਾਏਗਾ ਫਿਰ ਬਣੇਗਾ ਕੀ
ਸੱਚੇ ਸੇ ਤੀਰਤਿਆ ਮਿਲਿਆ ਨਥਾਵੇ ਥਾਓ
ਨਥਾਵਿਆਂ ਨੂੰ ਥਾਂ ਮਿਲ ਜੂ ਆਨੰਦਾਂ ਦੀ ਪੁਰੀ ਵਿੱਚ ਅੰਦਰੋਂ ਅੰਦਰੋਂ ਆਨੰਦਾਂ ਦੀ ਪੁਰੀ ਚ ਰਹਿਣ ਬਾਹਰੋਂ ਜਿਵੇਂ ਮਰਜ਼ੀ ਰਹੀ ਜਾਵੇਂ ਲੋਕੀ ਕਹਿਣ ਥਾਵਾਂ ਹੀ ਹੈ ਕੱਖ ਨਹੀਂ ਇਹਦੇ ਪੱਲੇ ਉਹ ਜੋ ਤੇਰੇ ਪੱਲੇ ਆ ਉਹ ਤੈਨੂੰ ਹੀ ਪਤਾ ਹੋ ਉਹ ਤੈਨੂੰ ਹੀ ਪਤਾ ਹੋ ਭਾਈ ਅੱਗੇ
ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ
ਇਹ ਐਸਾ ਮਿੱਠਾ ਰਸ ਹੈ ਜਿਹੜਾ ਸੱਚ ਨਾਲ ਗੁਰਬਾਣੀ ਨਾਲ ਨਾਮ ਨਾਲ ਸਿਮਰਨ ਨਾਲ ਆਪੇ ਨਾਲ ਜੁੜਿਆ ਹੈ ਉਹਨੂੰ ਬਾਕੀ ਸਾਰੇ ਰਸ ਹੀ ਫਿੱਕੇ ਲੱਗਣ ਲੱਗ ਜਾਂਦੇ ਹੈ ਜਦੋਂ ਆਹ ਰਸ ਚੱਖ ਲਿਆ ਨਾ ਬਾਕੀ ਰਸ ਨਹੀਂ ਵਧੀਆ ਲੱਗਦੇ ਹਾਂਜੀ
ਵਿਣ ਪਰਮੇਸ਼ਰ ਜੋ ਕਰੇ ਸਿੱਧ ਸੋ ਜੀਵਨ ਸੋਏ
ਸੱਚ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਜੋ ਵੀ ਕੁਝ ਕਰਦਾ ਬੰਦਾ ਫਿੱਟ ਹੈ ਐਸਾ ਜੀਵਨ ਹਾਂਜੀ
ਅੰਚਲ ਗਏ ਕੈ ਸਾਧਕਾ ਤਰਣਾ ਇਹੋ ਸੰਸਾਰ
ਅੰਚਲ ਕਹਿੰਦੇ ਆ ਪੱਲੇ ਨੂੰ ਕਹਿੰਦੇ ਗੁਰੂ ਦੇ ਪੱਲੇ ਲੱਗਣਾ ਸਾਧੂ ਇੱਥੇ ਗੁਰੂ ਨੂੰ ਕਿਹਾ ਗੁਰੂ ਜੀ ਦੇ ਪੱਲੇ ਲੱਗ ਕੇ ਪੱਲਾ ਗੁਰੂ ਦਾ ਫੜ ਕੇ ਇਹ ਸੰਸਾਰ ਨੂੰ ਪਾਰ ਕਰਨਾ ਹੈ ਅੰਚਲ ਕਹਿ ਕੇ ਸਾਧਕਾ ਤਰਨਾ ਇਹ ਸੰਸਾਰ ਹਾਂਜੀ
ਪਾਰ ਬ੍ਰਹਮ ਆਰਾਧੀਐ ਉਧਰੈ ਸਭ ਪਰਿਵਾਰ
ਜਦੋਂ ਸੱਚ ਨਾਲ ਜੁੜਾਂਗੇ ਫਿਰ ਪਰਿਵਾਰ ਦਾ ਅਰਥ ਇੱਥੇ ਪਰਿਵਾਰ ਹੀ ਹੈ ਰਾਰੇ ਨੂੰ ਔਂਕੜ ਹੈ ਪਰਿਵਾਰ ਦਾ ਅਰਥ ਇੱਥੇ ਪਰਿਵਾਰ ਹੀ ਹੈ ਟੱਬਰ ਵੀ ਉਧਰ ਜਾਂਦਾ ਹੈ ਜੇ ਬੰਦਾ ਦਿਲੋਂ ਜੁੜੂਗਾ ਉਹਦਾ ਪਰਿਵਾਰ ਵੀ ਜੁੜੂਗਾ ਜੁੜ ਸਕਦਾ ਸੱਚਾ ਗੁਰਸਿੱਖ ਬਣੇਗਾ ਤੇਰੀ ਫੈਮਿਲੀ ਵੀ ਜੁੜ ਜੁੜੂ ਪਰਿਵਾਰਾਂ ਦੇ ਪਰਿਵਾਰ ਜੁੜ ਜਾਣਗੇ ਹਾਂਜੀ
ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ
ਜਿਹੜਾ ਬੰਦਾ ਨਾਮ ਨਾਲ ਜੋੜੇ ਉਹ ਮੇਰਾ ਸੱਜਣ ਹੈ ਉਹ ਮੇਰਾ ਬੰਧਪ ਹੈ ਉਹ ਮੇਰਾ ਸੁਮਿੱਤਰ ਮੇਰਾ ਚੰਗਾ ਮਿੱਤਰ ਹੈ ਸੋ ਮਿੱਤਰ ਹੈ ਕੱਲਾ ਮਿੱਤਰ ਨਹੀਂ ਸੁਮਿੱਤਰ ਚੰਗਾ ਮਿੱਤਰ ਹੈ ਜਿਹੜਾ ਮੈਨੂੰ ਨਾਮ ਨਾਲ ਸੱਚ ਨਾਲ ਜੋੜੇ ਮੇਰੇ ਹਿਰਦੇ ਦੇ ਵਿੱਚ ਜਿਹੜਾ ਪਿਆਰ ਪੈਦਾ ਕਰ ਦੇਵੇ ਨਾ ਗੁਰੂ ਦਾ ਉਹ ਮੇਰਾ ਮਿੱਤਰ ਬੰਧਪ ਸਭ ਕੁਝ ਮੇਰਾ ਰਿਸ਼ਤੇਦਾਰ ਉਹੀ ਹੈ ਹਾਂਜੀ
ਔਗਣ ਸਭ ਮਿਟਾਏ ਪਰ ਉਪਕਾਰ ਕਰੇ
ਕਹਿੰਦੇ ਔਗਣ ਖਤਮ ਕਰੇ ਮੇਰੀਆਂ ਗਲਤੀਆਂ ਖਤਮ ਕਰੇ ਮੇਰੀਆਂ ਭੈੜ ਮੇਰੇ ਕੱਢੇ ਇਹ ਪਰ ਉਪਕਾਰ ਕਰੇ ਮੇਰੇ ਉੱਤੇ ਮੇਰੇ ਤੇ ਪਰ ਉਪਕਾਰ ਕਰੇ ਮੇਰਾ ਗੰਦ ਮੰਦ ਮੈਲ ਕੱਢੇ ਮੇਰੇ ਮਨ ਦੀ ਹਾਂਜੀ
ਮਾਲਖ ਜਾਣਾ ਥਿਹਾਰੇ ਹਰ ਕੇ ਚਰਨ ਦਾਲ
ਹਰੀ ਦੇ ਚਰਨ ਹੀ ਸਾਡੇ ਵਾਸਤੇ ਮਾਲ ਖਜ਼ਾਨਾ ਥੇ ਹੋ ਗਈਏ ਪਿੰਡ ਘਰ ਸਭ ਕੁਝ ਮੇਰੇ ਪਿਆਰੇ ਦੇ ਚਰਨ ਨੇ ਮੇਰੇ ਲਈ ਮੈਨੂੰ ਘਰ ਨਾ ਵੀ ਹੋਇਆ ਤਾਂ ਵੀ ਸਰਦੂ ਪਿੰਡ ਨਾ ਵੀ ਹੋਇਆ ਤਾਂ ਵੀ ਸਰਦੂ ਕਹਿੰਦੇ ਖਜ਼ਾਨਾ ਨਾ ਵੀ ਹੋਇਆ ਤਾਂ ਵੀ ਸਰਦੂ ਸਾਰੇ ਨਿਧਾਨ ਜਿਹੜੇ ਖਜ਼ਾਨੇ ਹੈ ਮੇਰੇ ਗੁਰੂ ਦੇ ਚਰਨੀ ਮੇਰੇ ਵਾਸਤੇ ਹਨ ਤੇ ਮੈਂ ਇਹੀ ਮੰਗਦਾ ਹਾਂ ਹਾਂਜੀ
ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋ ਮੰਗੈ ਦਾਨ
ਤੇਰੇ ਦਰ ਦੇ ਉੱਤੇ ਜਾਚਕ ਬੇਨਤੀ ਕਰਦਾ ਹੈ ਤੇ ਤੇਰੇ ਦਰ ਤੋਂ ਮੰਗਦਾ ਕੀ ਹੈ ਤੁਧਨੋ ਮੈਂ ਤੈਨੂੰ ਹੀ ਮੰਗਦਾ ਤੇਰੇ ਦਰ ਤੈਨੂੰ ਹੀ ਮੰਗਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਤੂੰ ਚਾਹੀਦਾ ਤੇਰੇ ਦਰ ਤੋਂ ਮੈਨੂੰ ਤੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਸਾਨੂੰ ਕੌਣ ਚਾਹੀਦਾ ਬੋਲੋ ਗੁਰੂ ਚਾਹੀਦਾ ਗੁਰੂ ਗ੍ਰੰਥ ਸਾਹਿਬ ਤੋਂ ਕੁਛ ਨਾ ਮੰਗੋ ਗੁਰੂ ਗ੍ਰੰਥ ਸਾਹਿਬ ਸਾਨੂੰ ਤੁਸੀਂ ਚਾਹੀਦੇ ਤੇ ਜੇ ਤੁਸੀਂ ਸਾਡੇ ਕੋਲ ਆ ਗਏ ਤਾਂ ਸਭ ਕੁਝ ਆਪੀ ਆ ਗਿਆ ਗਿਆਨ ਆ ਗਿਆ ਸਮਝ ਆ ਗਈ ਜ਼ਿੰਦਗੀ ਸੋਹਣੀ ਬਣ ਜੂ ਆਓ ਨਸ਼ੇ ਛੱਡੀਏ ਭਰਾਵੋ, ਬਾਣੀ ਨਾਲ ਜੁੜੀਏ, ਗੁਰਸਿੱਖ ਬਣੀਏ। ਤੁਹਾਡੇ ਵਿੱਚ ਕਿਸੇ ਵੀਰ ਭਰਾ ਭੈਣਾਂ ਦਾ ਮਨ ਅੰਮ੍ਰਿਤ ਛਕਣ ਨੂੰ ਮੰਨਿਆ ਹੋਵੇ, ਨਹੀਂ ਵੀ ਮੰਨਿਆ ਮਨ ਤੇ ਮਨਾਉਣਾ ਹੀ ਪੈਂਦਾ ਭਾਈ। ਮਨ ਮੰਨਦਾ ਨੀ ਕੀ ਕਰੀਏ, ਮਨ ਤੇ ਬੜੀਆਂ ਚੀਜ਼ਾਂ ਨੂੰ ਨਹੀਂ ਮੰਨਦਾ ਫਿਰ ਵੀ ਕਰਦਾ ਹੀ ਹੈ। ਕਈਆਂ ਦਾ ਖੇਤੀ ਆਪਣਾ ਕੰਮ ਤੇ ਜਾਣ ਨੂੰ ਮਨ ਨਹੀਂ ਕਰਦਾ ਫਿਰ ਵੀ ਕਰਦੇ, ਨੌਕਰੀ ਕਰਨ ਨੂੰ ਮਨ ਨਹੀਂ ਕਰਦਾ ਫਿਰ ਵੀ ਕਰਦੇ। ਪਰ ਇੱਥੇ ਹੌਲੀ ਹੌਲੀ ਕੋਸ਼ਿਸ਼ ਕਰੋ, ਮਨਾਓ ਆਪਣੇ ਆਪ ਨੂੰ, ਆਪਣੇ ਮਨ ਨੂੰ ਲਾਓ ਇੱਧਰ ਨੂੰ, ਲਾਓਗੇ ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਫਿਰ ਅੰਦਰ ਪਿਆਰ ਪੈ ਜਾਂਦਾ ਹੈ। ਗੁਰਮੁਖ ਸੌਂ ਕਰ ਦੋਸਤੀ, ਸਤਿਗੁਰ ਸੌਂ ਲਾਏ ਚਿੱਤ। ਗੁਰਮੁਖਾਂ ਨਾਲ ਦੋਸਤੀ ਪਾਓ ਫਿਰ ਚਿੱਤ ਲੱਗ ਜਾਂਦਾ। ਤੇਰੀ ਰਹਿਣ ਸਹਿਣ ਕੇ ਤੇਰੇ ਮਿੱਤਰ ਦੋਸਤ ਕਿੱਦਾਂ ਦੇ ਆ ਉਦਾਂ ਦੇ ਫਿਰ ਪਿਆਰ ਪਾਓ ਨਾ। ਪਿਆਰ ਵਾਲੇ ਲੱਭ, ਉਹਨਾਂ ਨਾਲ ਦੋਸਤੀ ਪਾ, ਤੇਰਾ ਵੀ ਗੁਰੂ ਨਾਲ ਪਿਆਰ ਪੈ ਜਾਏ। ਤੇਰੇ ਟੁੱਟੇ ਮਿੱਤਰ ਨੇ ਫਿਰ ਤੈਨੂੰ ਵੀ ਤੋੜ ਕੇ ਰੱਖਦੇ ਆ। ਜੁੜਿਆਂ ਦੀ ਸੰਗਤ ਕਰੇਗਾ ਜੁੜੇਗਾ। ਭਰਾਵਾ ਜਿਹੜਾ ਵੀ ਕੋਈ ਵੀਰ ਭਰਾ ਭੈਣ ਮਨ ਬਣਾਓ, ਅਮਰ ਛਕੋ, ਤੇ ਜੇ ਕੋਈ ਤਿਆਰ ਹੁੰਦਾ ਹੈ। ਐਤਕੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀਵਾਨ 9 ਤਰੀਕ ਦਾ ਰਾਤ ਦਾ ਅਮਰ ਸੰਚਾਰ 5 ਵਜੇ ਹੋਊ ਸ਼ਾਮ ਨੂੰ। ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗਾ, ਨੌਜਵਾਨ ਅੱਗੇ ਵੀ ਜਾਂਦੇ ਆ, ਐਤਕੀ ਪ੍ਰਬੰਧ ਕਰ ਲੈਣਗੇ ਲਿਜਾਣ ਦਾ, ਚਾਹੇ ਬੱਸ ਲੈ ਜਾਣ ਚਾਹੇ ਕੋਈ ਹੋਰ ਇੰਤਜ਼ਾਮ ਕਰ ਲੈਣ। ਤੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਤਿਆਰ ਹੋਵੋ। ਇਲਾਕਾ ਨਿਵਾਸੀ ਕੋਈ ਵੀ ਅੰਮ੍ਰਿਤ ਛਕਣਾ ਚਾਹੁੰਦਾ ਹੈ, 5, 10, 15, 20 ਜਿੰਨੇ ਵੀ ਜੁੜਨਾ ਚਾਹੁੰਦੇ ਹੋ ਜੁੜੋ। ਤੇ ਸਿੱਖੀ ਦੀ ਵੇੜ ਹਰੀ ਭਰੀ ਘਰ ਚ ਨਾ ਹੋਵੇ, ਹਿਰਦੇ ਚ ਜ਼ਰੂਰ ਕਰ ਲਾ। ਸਾਰਾ ਟੱਬਰ ਨਹੀਂ ਜੁੜਦਾ ਹੁੰਦਾ, ਪਰ ਆਪਾਂ ਇਕੱਲੇ ਹੀ ਜੁੜ ਜਾਈਏ, ਆਪਣੇ ਮਨ ਚ ਬਣਾ ਲਈਏ ਘਰ ਚ ਇਕੱਲੇ। ਜਦੋਂ ਮੈਂ ਛੋਟੇ ਜਿਹੇ ਨੇ ਅੰਮ੍ਰਿਤ ਛਕਿਆ ਸੀ, ਮੈਂ ਤੇ ਮੇਰੀ ਮਾਤਾ ਨੇ ਇਕੱਠਿਆਂ ਨੇ ਛਕਿਆ ਸੀ। ਅਸੀਂ ਘਰ ਚ 4 ਜੀ ਸੀ, ਮੈਂ, ਮੇਰਾ ਭਰਾ, ਮੇਰੇ ਪਿਤਾ ਜੀ ਤੇ ਮਾਤਾ ਜੀ, ਦੋਨੇ 4 ਹੀ ਸੀ। ਮੇਰੇ ਪਿਤਾ ਜੀ ਲੇਟ ਛਕਿਆ, ਉਹਨਾਂ ਅਸੀਂ ਦੋਨਾਂ ਨੇ ਛਕਿਆ। ਫਿਰ ਸਿੱਖੀ ਦੀ ਵੇਲ ਅੰਦਰ ਹਰੀ ਭਰੀ ਹੋ ਗਈ ਹੌਲੀ ਹੌਲੀ, ਫਿਰ ਉਹਨਾਂ ਨੇ ਵੀ ਛਕ ਲਿਆ, ਫਿਰ ਰਿਸ਼ਤੇਦਾਰਾਂ ਨੇ ਵੀ ਛਕ ਲਿਆ, ਕੋਈ ਨੀ ਬਚਿਆ, ਫਿਰ ਸਭ ਨੇ ਛਕ ਲਿਆ, ਸਾਰੇ ਹੌਲੀ ਹੌਲੀ ਜੁੜ ਗਏ, ਨਾਨਕੇ ਜੁੜ ਗਏ, ਦਾਦਕੇ ਜੁੜ ਗਏ, ਸਭ ਜੁੜ ਗਏ। ਫਿਰ ਐਸੇ ਜੁੜੇ ਐਸੇ ਜੁੜੇ, ਸਤਿਗੁਰ ਦੀ ਕਿਰਪਾ ਨਾਲ ਸਾਨੂੰ ਗੁਰੂ ਸਾਹਿਬ ਨੇ ਵਰਤ ਕੇ, ਵਰਤ ਲੈਂਦੇ ਨੇ ਨਾ, ਜਿਹਦੇ ਤੋਂ ਕੰਮ ਲੈਣਾ ਹੁੰਦਾ ਲੈ ਲੈਂਦੇ, ਜ਼ਰੀਆ ਸਾਨੂੰ ਬਣਾ ਲਿਆ ਗੁਰੂ ਸਾਹਿਬ ਨੇ, ਐਸੀ ਕਿਰਪਾ ਕੀਤੀ ਜਿਨ੍ਹਾਂ ਜਿਨ੍ਹਾਂ ਨੂੰ, ਕਿੰਨਿਆਂ ਨੂੰ ਸਿੱਖੀ ਦਿੱਤੀ, ਕਿੰਨਿਆਂ ਦੇ ਘਰਾਂ ਚੋਂ ਨਸ਼ੇ ਨਿਕਲ, ਕਿੰਨਿਆਂ ਦੇ ਘਰਾਂ ਦੇ ਵਿੱਚ ਗੁਰਸਿੱਖੀ ਆਈ, ਬਾਣੀ ਆਈ, ਪਿਆਰ ਆ ਗਿਆ ਗੁਰੂ ਸਾਹਿਬ ਦਾ, ਨਸ਼ੇ ਨਿਕਲ ਗਏ, ਕਿੰਨਿਆਂ ਦੇ ਜੀਵਨ ਬਦਲੇ, ਲੱਖਾਂ। ਤਾਂ ਕਰਕੇ ਭਾਈ ਕੀ ਪਤਾ ਤੇਰੇ ਤੋਂ ਕਿੱਡਾ ਕੰਮ ਲੈਣਾ ਗੁਰੂ ਸਾਹਿਬ ਦਾ। ਆਪਣੇ ਅੰਦਰ ਸਿੱਖੀ ਦੀ ਵੇਲ ਹਰੀ ਕਰੋ, ਬਸ ਹੌਲੀ ਹੌਲੀ, ਪਤਾ ਹੀ ਨਹੀਂ ਕਿੰਨਾ ਕੁ ਵੱਧ ਜਾਣਾ, ਕਿੱਥੇ ਤੱਕ ਚਲੇ ਜਾਣਾ, ਮਨ ਕਾਇਮ ਕਰੋ। ਤੇ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਉਹ ਤਿਆਰੀ ਕਰੋ। 9 ਤਰੀਕ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, 5 ਵਜੇ ਸ਼ਾਮ ਨੂੰ ਜਿਨ੍ਹਾਂ ਅੰਮ੍ਰਿਤ ਛਕਣਾ ਪਹੁੰਚੋ, ਲਾਹਾ ਲਓ, ਵੱਧ ਤੋਂ ਵੱਧ ਤਿਆਰੀ ਕਰੋ। ਦੀਵਾਨ ਇੱਕੋ ਹੀ ਸੀ, ਜੇ ਕੱਲ ਦਾ ਇੱਕ ਹੋਰ ਹੁੰਦਾ ਫਿਰ ਅੰਮ੍ਰਿਤ ਦਾ ਬਾਟਾ ਵੀ ਨਾਲ ਤਿਆਰ ਕਰ ਦਿੰਦੇ, ਪਰ ਚਲੋ ਮਜਬੂਰੀ ਬਣ ਗਈ, ਕਦੇ ਫਿਰ ਸਮਾਂ ਬਣੇਗਾ ਦੁਬਾਰਾ। ਇੱਥੋਂ ਦੇ ਸੱਜਣ ਵੀਰ ਬੜੇ ਚਿਰ ਤੋਂ ਮੈਨੂੰ ਕਹਿੰਦੇ ਸੀ, ਦੀਵਾਨ ਤੇ ਮੈਂ ਲਾਉਂਦਾ ਨਹੀਂ ਸੀ ਬਾਹਰ ਕਿਤੇ, ਪਰ ਇਹ ਕਹਿੰਦੇ ਸੀ ਸਾਡੇ ਗੁਰਦੁਆਰੇ ਲਾ ਲਓ, ਇੱਕ ਦੀਵਾਨ ਸਾਡੇ ਗੁਰਦੁਆਰੇ ਰੱਖੋ। ਭਾਈ ਸੁਰਿੰਦਰ ਸਿੰਘ ਹੋਣੀ ਕਈ ਵਾਰੀ ਇੱਥੇ ਆਏ ਸੀ, ਇੱਥੇ ਦੀਵਾਨ ਪਹਿਲਾਂ ਵੀ ਨੰਗਰ ਵਿੱਚ ਲੱਗਦੇ ਰਹੇ ਤੇ ਮੈਂ ਕਦੀ ਨਹੀਂ ਆਇਆ। ਮੈਨੂੰ ਕਹਿੰਦੇ ਜ਼ਰੂਰ ਸੀ ਇੱਥੋਂ ਦੇ ਸਿੰਘ, ਤੇ ਉਹ ਹੁਣ ਵਿਧ ਬਣ ਗਈ, ਚਲੋ ਪ੍ਰੋਗਰਾਮ ਸ਼ੁਰੂ ਵੀ ਹੋ ਗਏ ਤੇ ਇਹਨਾਂ ਦਾ ਵਿੱਚ ਆ ਗਿਆ ਵੀ ਚਲੋ ਕਰ ਲੈਂਦੇ। ਗੁਰਦੁਆਰਾ ਸਾਹਿਬ ਦੇ ਬਾਹਰ ਜਗ੍ਹਾ ਉਹ ਥੋੜੀ ਸੀ, ਥਾਂ ਥੋੜਾ ਹੈ, ਅੱਧਾ ਕਿੱਲਾ, ਉੱਥੇ ਗੱਲ ਨਹੀਂ ਬਣੀ। ਫਿਰ ਇਹਨਾਂ ਨੇ ਮੰਡੀ ਵਿੱਚ ਪ੍ਰੋਗਰਾਮ ਰੱਖ ਲਿਆ। ਆ ਵੇਖੋ ਕਿੰਨੀ ਦੂਰ ਤੱਕ ਐ ਸਾਰਾ ਪੰਡਾਲ ਭਰਿਆ ਹੋਇਆ, ਪੂਰੀ ਮੰਡੀ ਚ ਸੰਗਤ ਬੈਠੀ, ਖੁੱਲਾ ਥਾਂ ਇੱਥੇ, ਤੇ ਕਿੰਨਾ ਸੋਹਣਾ ਅੱਜ ਦਾ ਇੱਕ ਦਿਨ ਦਾ ਪ੍ਰੋਗਰਾਮ ਹੋ ਗਿਆ। ਕੱਲ ਭਾਈ ਸੁਰਿੰਦਰ ਸਿੰਘ ਜੀ ਆਏ ਸੀ, ਮੈਂ ਸੁਨਾਮ ਹਾਜ਼ਰੀ ਭਰੀ ਸੀ, ਤੇ ਅੱਜ ਦਾ ਦਿਨ ਆਪਾਂ ਨੂੰ ਮੌਕਾ ਮਿਲ ਗਿਆ ਸਾਰਿਆਂ, ਤੇ ਤੁਹਾਨੂੰ ਸਭ ਨੂੰ ਜੀ ਆਇਆ। ਰਾਤ ਸਾਡੇ ਭਾਈ ਗੁਰਪ੍ਰੀਤ ਸਿੰਘ ਹੋਣੀ ਇਹ ਧੰਨਵਾਦ ਕਰਨ ਸੰਗਤ ਦਾ, ਤੇ ਮੈਂ ਬੈਠਾ ਏਦਾਂ ਬੈਠਾ ਗੁਰੂ ਸਾਹਿਬ ਦੀ ਹਜ਼ੂਰੀ ਚ, ਤੇ ਇਹਨੇ ਬੋਲਿਆ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ ਤੇ ਸਭ ਨੂੰ ਸੰਗਤ ਨੂੰ ਜੀ ਆਇਆਂ ਜਿਹੜਾ ਤੁਸੀਂ ਧੰਨਵਾਦ ਸਾਰੇ ਤੇ ਮੈਂ ਉੱਥੇ ਬੈਠਾ ਸੋਚਾਂ ਮੈਂ ਕਿਹਾ ਸਾਨੂੰ ਇਕੱਲੇ ਇਕੱਲੇ ਨੂੰ ਗੁਰੂ ਸਾਹਿਬ ਦਾ ਅੰਦਰੋਂ ਧੰਨਵਾਦ ਕਰਨਾ ਚਾਹੀਦਾ ਵੀ ਸੱਚੇ ਪਾਤਸ਼ਾਹ ਸਾਡਾ ਨਿਕੰਮਿਆਂ ਦਾ ਕਾਹਦਾ ਧੰਨਵਾਦ ਹੈ ਧੰਨਵਾਦ ਤੇ ਤੁਹਾਡਾ ਹੈ ਸਾਨੂੰ ਸੰਗਤ ਰੂਪ ਵਿੱਚ ਧੰਨਵਾਦ ਤੇ ਕਰਦੇ ਹਾਂ ਅਸੀਂ ਅੱਜ ਵੀ ਕਰਦੇ ਹਾਂਗੇ ਪਰ ਸਾਨੂੰ ਆਪਣੇ ਆਪਣੇ ਤੌਰ ਤੇ ਪਰਸਨਲ ਕਹਿਣਾ ਚਾਹੀਦਾ ਹੈ ਦੋ ਘੰਟੇ ਅਸੀਂ ਨਿਕੰਮਿਆਂ ਨੇ ਹੁਣ ਨੂੰ ਫੋਨ ਹੀ ਵੇਖਣਾ ਸੀ ਕੀ ਕਰਦੇ ਅਸੀਂ ਆ ਹੁਣ ਪੌਣੇ 11 ਵੱਜ ਗਏ ਆਪਾਂ ਕਿੰਨੇ ਵਜੇ ਸ਼ੁਰੂ ਕਰਿਆ 8 ਵਜੇ 8 ਕੁ ਵਜੇ ਕਰਿਆ ਪੌਣੇ 3 ਘੰਟੇ ਹੋ ਗਏ ਤੇ ਹੁਣ ਵੇਖੋ ਵੀਰੋ ਆਪਾਂ 3 ਘੰਟੇ ਕੀ ਕਰਨਾ ਸੀ ਪਤਾ ਨਹੀਂ ਕਿੱਥੋਂ ਦੀ ਰੀਲ ਵੇਖਦੇ ਕੋਈ ਕੈਨੇਡਾ ਦਾ ਵੇਖਦੇ ਕੋਈ ਕਿਤੇ ਪਾਣੀ ਆ ਗਿਆ ਕਿਤੇ ਆ ਹੋ ਗਿਆ ਕਿਤੇ ਆ ਹੋ ਗਿਆ ਐਵੇਂ ਹੀ ਪਤਾ ਨਹੀਂ ਕੀ ਕੁਝ ਦਿਮਾਗ 'ਚ ਚੱਲੀ ਜਾਣਾ ਸੀ ਸਾਡੇ ਤੇ ਆਪਾਂ ਕਦੇ ਸਾਡੀ ਕਲਪਨਾ ਦੇ ਵਿੱਚ 6ਵੇਂ ਪਾਤਸ਼ਾਹ ਆਏ ਸਾਡੀ ਕਲਪਨਾ ਦੇ ਵਿੱਚ ਸਾਡਾ ਸੰਕਲਪ ਸ਼ਕਤੀ ਸੰਗਤ ਵਿੱਚ ਬੈਠ ਕੇ ਸੰਕਲਪ ਸ਼ਕਤੀ ਵਿਜੂਲਾਈਜੇਸ਼ਨ ਇਮੇਜੀਨੇਸ਼ਨ ਹੁੰਦੀ ਹੈ ਏਦਾਂ ਬੈਠਿਆ ਜਦੋਂ ਗੱਲ ਚੱਲਦੀ ਨਾ ਵੀ 6ਵੇਂ ਪਾਤਸ਼ਾਹ ਬੈਠੇ ਹੈ ਹਰ ਇੱਕ ਦੇ ਦਿਮਾਗ ਵਿੱਚ ਪਾਤਸ਼ਾਹ ਦੀ ਪਿਕਚਰ ਬਣਦੀ ਸੰਕਲਪ ਸ਼ਕਤੀ ਕਹਿੰਦੇ ਇਹ ਜਿਉਂਦੀਆਂ ਅੱਖਾਂ ਦਾ ਸੁਪਨਾ ਹੁੰਦਾ ਖੁੱਲੀਆਂ ਅੱਖਾਂ ਦਾ ਸੁਪਨਾ ਹੁੰਦਾ ਫੋਟੋਆਂ ਬਣਾਉਂਦਾ ਦਿਮਾਗ ਦਿਮਾਗ ਹਮੇਸ਼ਾ ਪਿਕਚਰਾਂ ਨਾਲ ਸੋਚਦਾ ਦਿਮਾਗ ਕੋਲ ਸੋਚਣ ਲਈ ਹੈ ਹੀ ਪਿਕਚਰ ਤੇ ਪਿਕਚਰਾਂ ਨਾਲ ਸੋਚਦਾ ਛੇਵੇਂ ਪਾਤਸ਼ਾਹ ਦੀ ਗਲਵੱਕੜੀ ਨੂੰ ਮਹਿਸੂਸ ਕੀਤਾ ਭਾਵੇਂ ਭਾਈ ਸਾਧੂ ਨੂੰ ਗਲਵੱਕੜੀ ਪਾਈ ਐ ਲੱਗਦਾ ਵੀ ਮੈਨੂੰ ਹੀ ਪਾ ਲਈ ਇਹ ਫੀਲ ਹੁੰਦੀ ਤੇ ਇਸ ਕਰਕੇ ਧੰਨਵਾਦ ਸਾਡਾ ਕਾਹਦਾ ਸਾਡਾ ਸਾਨੂੰ ਤੇ ਧੰਨਵਾਦ ਕਰਨਾ ਚਾਹੀਦਾ ਵੀ ਸ਼ੁਕਰ ਹੈ ਮਹਾਰਾਜ ਅਸੀਂ ਕਿੱਥੇ ਬਹਿਣ ਵਾਲੇ 2-3 ਘੰਟੇ ਤੁਹਾਡੇ ਚਰਨਾਂ 'ਚ ਬਹਿ ਗਏ ਸਾਡੇ ਤੇ ਗੋਡੇ ਮੋਢੇ ਹੀ ਨਹੀਂ ਟਿਕਦੇ ਇੰਨਾ ਚਿਰ ਅਸੀਂ ਕਿੱਥੇ ਬਹਿਣ ਵਾਲੇ 3 ਘੰਟੇ ਅਸੀਂ ਬਹਿ ਗਏ ਸਾਨੂੰ ਤੇ ਆਪ ਹੀ ਹੈਰਾਨੀ ਹੋਈ ਜਾਂਦੀ ਵੀ ਮੈਂ 3 ਘੰਟੇ ਬਹਿ ਗਿਆ ਅਸੀਂ ਤੇ ਮੰਨ ਹੀ ਨਹੀਂ ਸਕਦੇ ਵੀ ਮੈਂ ਵੀ ਬਹਿ ਜੂ 3 ਘੰਟੇ ਦੀਵਾਨ 'ਚ ਅਸੀਂ ਤੇ ਬਹਿੰਦੇ ਹੀ ਨਹੀਂ ਕਿਤੇ ਸਾਡਾ ਤੇ ਮਨ ਹੀ ਨਹੀਂ ਲੱਗਦਾ ਇਸ ਕਰਕੇ ਸਾਡਾ ਨਿਕੰਮਿਆਂ ਦਾ ਕਾਹਦਾ ਧੰਨਵਾਦ ਹੈ ਇਹ ਤੇ ਸਤਿਗੁਰੂ ਜੀ ਤੁਹਾਡਾ ਹੀ ਧੰਨਵਾਦ ਹੈ ਜਿਹੜਾ ਤੁਸੀਂ ਸਾਡੇ ਤੇ ਕਿਰਪਾ ਕਰਤੀ ਸਾਨੂੰ ਬਾ ਲਿਆ ਤੇ ਸਮਾਂ ਦੇ ਦਿੱਤਾ ਸੋ ਇਹ ਪਿਆਰ ਨਾਲ ਆਪਾਂ ਸਾਰਿਆਂ ਨੇ ਅੱਜ ਦੇ ਦੀਵਾਨ 'ਚ ਹਾਜ਼ਰੀ ਭਰੀ ਹੈ ਫਿਰ ਮੌਕਾ ਬਣੇਗਾ ਜ਼ਿੰਦਗੀ 'ਚ ਕਦੀ ਤੇ ਦੁਬਾਰਾ ਆਪਾਂ ਫਿਰ ਕਦੇ ਇਕੱਠੇ ਹੋਵਾਂਗੇ ਤੇ ਇਲਾਕਾ ਨਿਵਾਸੀ ਸਾਰੇ ਪ੍ਰਬੰਧਕਾਂ ਦਾ ਸਾਥ ਵੀ ਦੇਣਾ ਜਿਹੜੇ ਵੀਰ ਭਰਾਵਾਂ ਨੇ ਆਪਣਾ ਹਿੱਸਾ ਨਹੀਂ ਪਾਇਆ ਸਮਾਗਮ 'ਚ ਪੁੱਛ ਲਿਓ ਪ੍ਰਬੰਧਕਾਂ ਨੂੰ ਵੀ ਜੋ ਲੋੜ ਹੈ ਹਿੱਸਾ ਪਾਓ ਰਲ ਕੇ ਕਰੀਏ ਤਗੜੇ ਹੋ ਸਾਰਾ ਕੁਝ ਜਾਣਾ ਹੁੰਦਾ ਹੈ ਸਮਾਗਮ ਸਭ ਕੁਝ ਹੋ ਜਾਂਦਾ ਹੁੰਦਾ ਸੰਗਤ ਅੱਗੇ ਕੋਈ ਵੱਡੇ ਸਮਾਗਮ ਨਹੀਂ ਹਨ ਪਰ ਚਲੋ ਸਾਰਿਆਂ ਦਾ ਤਿਲ ਫੁੱਲ ਹੋਵੇ ਫਿਰ ਸਾਰਿਆਂ ਦਾ ਆਪਣਾ ਬਣ ਜਾਂਦਾ ਸਮਾਗਮ ਪ੍ਰਬੰਧਕਾਂ ਦਾ ਨਹੀਂ ਸਾਡਾ ਹੀ ਆਪਾਂ ਇਹ ਮੱਝੂ ਕੇ ਨਗਰ ਦਾ ਨਹੀਂ ਬਣਦਾ ਬਾਕੀ ਹਿੱਸਾ ਪਾ ਦੇਣ ਸਾਰੇ ਨਗਰਾਂ ਦਾ ਬਣ ਜਾਂਦਾ ਸਾਡਾ ਹੀ ਸਹੀ ਰਲ ਮਿਲ ਕੇ ਭਾਈ ਇਹ ਉਦਮ ਇਸੇ ਤਰ੍ਹਾਂ ਕਰਿਆ ਕਰੀਏ ਫਿਰ ਕਦੇ ਸਮਾਂ ਬਣੇਗਾ ਆਪ ਜੀ ਦੇ ਦਰਸ਼ਨ ਦੁਬਾਰਾ ਕਦੇ ਕਰਾਂਗੇ 27 ਸਾਲ ਪਹਿਲਾਂ ਮੈਂ ਪ੍ਰਬੰਧਕਾਂ ਨਾਲ ਗੱਲ ਕਰਦਾ ਸੀ ਕਿ ਮੈਂ ਉਦੋਂ ਟੱਡਰੀਆਂ ਸੀ ਸਾਡੇ ਪਰਮੇਸ਼ਵਰ ਦੁਆਰ ਨਹੀਂ ਸੀ ਬਣਿਆ 27 ਸਾਲ ਪਹਿਲਾਂ ਮਾਛੀ ਕੇ ਸਾਡੇ ਦੀਵਾਨ ਲੱਗੇ ਫਿਰ ਦੀਵਾਨੇ ਪਿੰਡ ਲੱਗੇ ਤਖਤੂਪੁਰੇ ਵੀ ਆਏ ਬੜੇ ਸਾਲ ਹੋ ਗਏ ਉਹ ਇਹ ਏਰੀਆ ਮਾਛੀ ਕੇ ਦੀਵਾਨੇ ਤੁਹਾਡੇ ਨੇੜੇ ਨੇੜੇ ਪੈਂਦੇ ਆ ਪਿੰਡ ਉਦੋਂ ਬੜੇ ਸਾਲ ਹੋ ਗਏ ਬਾਕੀ ਬਾਅਦ 'ਚ ਤੇ ਕਈ ਪਿੰਡਾਂ 'ਚ ਨੇੜੇ ਤੇੜੇ ਪ੍ਰੋਗਰਾਮ ਹੋਏ ਹੋਣਗੇ ਪਰ ਉਦੋਂ ਆ ਇਸ ਏਰੀਏ ਦੇ ਵਿੱਚ ਜੇ ਕਈ ਅੰਦਰ ਨੂੰ ਪਹਿਲੀ ਵਾਰ ਪ੍ਰੋਗਰਾਮ ਹੋਇਆ ਦੁਬਾਰਾ ਕਦੇ ਸਮਾਂ ਬਣੇਗਾ ਆਪ ਜੀ ਦੇ ਦਰਸ਼ਨ ਕਰਾਂਗੇ ਬੋਲਦਿਆਂ ਬੜੀਆਂ ਗਲਤੀਆਂ ਕਰ ਜਾਈਦੀਆਂ ਮਾਫ ਕਰ ਦੇਣਾ ਕਿਸੇ ਨੂੰ ਕੋਈ ਦਿਲ ਤੇ ਸੱਟ ਲੱਗੀ ਕੋਈ ਚੋਟ ਲੱਗੀ ਹੋਵੇ ਮੈਂ ਮਾਫੀ ਮੰਗਦਾ ਹਾਂ ਬਸ ਇੰਨੋ ਹੀ ਮੇਰੀ ਬੇਨਤੀ ਹੈ ਵੀ ਆਪਾਂ ਪਾਣੀ ਨਾਲ ਜੁੜ ਗਏ ਗੁਰਸਿੱਖ ਬਣੋ ਦਾੜੀਆਂ ਰੱਖੋ ਆ ਨੌਜਵਾਨ ਤੁਹਾਨੂੰ ਪੁਲਿਸ ਵਾਲੇ ਵੀਰ ਦਿਸਦੇ ਆ ਵਰਦੀ ਪਾਈ ਹੈ ਪਰ ਦਾੜੀ ਰੱਖੀ ਹੈ ਪੱਗਾਂ ਬੰਨੀਆਂ ਕਿੰਨੇ ਪਿਆਰੇ ਲੱਗਦੇ ਸਿੰਘ ਆ ਵੀ ਸਿੰਘ ਹੈ ਦਾੜੀ ਰੱਖੀ ਹੈ ਢੋਲਕ ਵਜਾ ਰਿਹਾ ਆ ਦਾੜੀ ਰੱਖੀ ਮੁੰਡੇ ਇੱਥੇ SDM ਬੈਠੇ ਵਿੱਚ ਆਪਾਂ ਜੌਬ ਕਰਦੇ ਏਡੀ ਵਧੀਆ ਕਾਹਦੀ ਕਰਦੇ ਤਾਂ ਆਪਣੇ ਹੈ SDO ਆ ਵਿੱਚ ਬੈਠੇ ਦਾੜੀ ਰੱਖੀ ਹੈ ਪੱਗ ਬੰਨੀ ਆ ਵੇਖੋ ਮੁੰਡੇ ਨੌਜਵਾਨ ਵਰਦੀਆਂ ਪਾਈਆਂ ਪੱਗਾਂ ਬੰਨੀਆਂ ਕਿੰਨਾ ਵਧੀਆ, ਕਿੰਨੇ ਸੋਹਣੇ ਲੱਗਦੇ ਆ ਅਸੀਂ ਪੱਗਾਂ ਦਸਤਾਰ। ਦਸਤਾਰ ਕੋਈ ਨੀ, ਜਿਹੜੀ ਮਰਜ਼ੀ ਬੰਨ ਲਓ, ਪੱਗ ਤੂੰ ਐਂ ਬੰਨ ਲੈ, ਤੂੰ ਦਮਾਲਾ ਬੰਨ ਲੈ, ਜਿਹੜੀ ਤੈਨੂੰ ਸੋਹਣੀ ਲੱਗਦੀ ਉਹੀ ਬੰਨ ਲੈ, ਪਰ ਪੱਗ ਸਿਰ ਤੇ ਹੋਵੇ, ਦਸਤਾਰ ਰੱਖੋ ਸਿਰ ਤੇ, ਸੋਹਣੇ ਲੱਗਦੇ ਆ ਆਪਾਂ। ਦਸਤਾਰ ਤੇ ਸਾਡੀ ਸ਼ਾਨ ਹੈ, ਕਰੋੜਾਂ ਚ ਅਸੀਂ ਵੱਖਰੇ ਦਿਆ, ਪੱਗ ਬੰਨੀ ਹੋਵੇ ਸਿਰ ਤੇ ਬੰਦਾ ਸ਼ੇਰ ਵਰਗਾ ਬਣ ਜਾਂਦਾ, ਜੇ ਦਾੜੀ ਖੁੱਲੀ ਹੋਵੇ ਪੱਗ ਹੋਵੇ ਡਬਲ ਪ੍ਰਭਾਵ ਪੈਂਦਾ ਇਹਦੇ। ਕਈਆਂ ਦੇ ਏਡੇ ਏਡੇ ਮੂੰਹ ਹੈ, ਏਡੇ ਏਡੇ ਚਿਹਰੇ ਹੈ, ਏਡੀ ਏਡੀ ਲੰਬੀ ਦਾੜੀ ਆਉਂਦੀ ਕਈਆਂ ਦੀ, ਦਾੜੀ ਨੀ ਦਾੜਾ ਆਉਂਦਾ ਕਈਆਂ, ਦਾੜਾ। ਹਾਂ ਵੇਖੋ ਸਾਡੇ ਜਸਵੀਰ ਸਿੰਘ ਇੱਥੇ ਦਾੜਾ ਕਿੱਡਾ ਵੱਡਾ ਦਾੜਾ, ਤੇ ਏਦਾਂ ਕਈ ਕਿੰਨੇ ਫੱਬਦੇ ਸੀ ਸਿਰਾਂ ਤੇ ਦਮਾਲੇ, ਦਸਤਾਰਾਂ ਦਾੜੀਆਂ ਨਾਲ ਸ਼ੇਰ ਵਾਂਗੂ ਲੱਗਦੇ ਤੁਸੀਂ, ਫੱਬ ਹੈ ਤੁਹਾਡੀ ਬਣ ਜਾਂਦੀ। ਇਸ ਕਰਕੇ ਭਰਾਵੋ ਕੋਸ਼ਿਸ਼ ਕਰੋ ਕਿ ਆਪਾਂ ਕੰਮ ਕਾਰ ਇੱਦਾਂ ਹੀ ਦੱਬ ਕੇ ਕਰਾਂਗੇ, ਮਿਹਨਤ ਕਰਾਂਗੇ, ਨਾਲ ਅਸੀਂ ਗੁਰੂ ਦੇ ਸਿੱਖ ਵੀ ਬਣੇ ਰਹੇ। ਬਹੁਤ ਬਹੁਤ ਧੰਨਵਾਦ ਜੀ, ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ, ਹੁਣ ਗੱਜ ਕੇ ਆਪਾਂ ਆਨੰਦ ਸਾਹਿਬ ਚ ਬੋਲੋ, ਫਿਰ ਅਰਦਾਸ ਵਿੱਚ ਜੁੜਾਂਗੇ, ਫਿਰ ਮੁੱਖ ਵਾਕ ਸਰਵਣ ਕਰਾਂਗੇ ਪਾਤਸ਼ਾਹ ਜੀ ਦੇ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਜਾਣਗੇ, ਫਿਰ ਪ੍ਰਸ਼ਾਦਾ ਜਿਨ੍ਹਾਂ ਨੇ ਨਹੀਂ ਛਕਿਆ ਛਕ ਲਿਓ, ਫਿਰ ਸਾਰੇ ਘਰੋਂ ਘਰੀ ਆਪਾਂ ਚਾਲੇ ਪਾਵਾਂਗੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਮਨ ਬਣਾਇਓ, ਆਪਣੇ ਇਲਾਕੇ ਦੇ ਵਿੱਚ ਰਾਏਕੋਟ ਅਨਾਜ ਮੰਡੀ ਵਿੱਚ ਪ੍ਰੋਗਰਾਮ ਹੋਣਾ ਹੈ, ਬਹੁਤ ਵੱਡਾ ਸਮਾਗਮ ਹੋਣਾ ਹੈ, ਮੇਰੇ ਖਿਆਲ 8-10 ਸਾਲ ਬਾਅਦ ਦੀਵਾਨ ਲੱਗਣੇ ਹੈ, ਕਈ ਸਾਲ ਰਾਏਕੋਟ ਦੀਵਾਨ ਲੱਗੇ ਹਨ, ਤੇ ਤੁਹਾਡਾ ਬਹੁਤਾ ਦੂਰ ਨਹੀਂ ਪੈਂਦਾ, ਨੇੜੇ ਹੀ ਏਰੀਆ ਹੈ, ਤੇ ਜਿਨ੍ਹਾਂ ਕੋਲ ਟਾਈਮ ਹੋਵੇ 19-20-21 ਦੇ ਅਨਾਜ ਮੰਡੀ ਰਾਏਕੋਟ ਵਿੱਚ ਦੀਵਾਨ ਹਨ ਆਪਣੇ ਇਲਾਕੇ 'ਚ, ਜਿਹੜੇ ਸੱਜਣ ਪਹੁੰਚ ਸਕਦੇ ਆ ਪਹੁੰਚ ਜਾਇਓ। ਮਾਨਸਾ ਵੀ ਵਿੱਚ ਜੇ ਨੂੰ ਜਾਈਏ ਤੇ ਮਾਨਸਾ ਵੀ ਨੇੜੇ ਪੈ ਜਾਂਦਾ, ਬਾਹਲਾ ਦੂਰ ਨਹੀਂ ਹੈ, ਮਾਨਸਾ ਵੀ ਨੇੜੇ ਹੀ ਹੈ, ਉੱਥੇ 28-29-30 ਦੇ ਅਨਾਜ ਮੰਡੀ ਵਿੱਚ ਸਮਾਗਮ ਹਨ, ਅਨਾਜ ਮੰਡੀ ਸ਼ਹਿਰ ਮਾਨਸਾ, 3 ਦਿਨ 28-29-30 ਉੱਥੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਰਾਏਕੋਟ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਜਿੱਥੇ ਛਕਣਾ ਹੈ ਛਕੋ, 9 ਤਰੀਕ ਨੂੰ ਉੱਥੇ ਆਓ, ਪਰਮੇਸ਼ਰ ਦੁਆਰ ਉੱਥੇ ਛਕ ਲਓ, ਵੱਧ ਤੋਂ ਵੱਧ ਸੰਗਤਾਂ ਗੁਰੂ ਵਾਲੇ ਬਣੋ, ਘਰਾਂ 'ਚ ਸਿੱਖੀ ਦੀ ਵੇਲ ਹਰੀ ਭਰੀ ਕਰੀਏ, ਸਤਿਗੁਰੂ ਸਾਡੇ ਸਾਰਿਆਂ 'ਤੇ ਕਿਰਪਾ ਰੱਖਣ, ਨਗਰ ਖੇੜੇ 'ਚ ਸੁੱਖ ਵਰਤੇ, ਤੁਹਾਡਾ ਪਿਆਰ ਸਾਰਿਆਂ ਦਾ ਬਣਿਆ ਰਹੇ, ਪਾਰਟੀਆਂ ਬਾਜ਼ੀਆਂ ਤੋਂ ਉੱਚੇ ਰਹੀਏ, ਪਿੰਡ ਦਾ ਵਿਕਾਸ ਕਰੀਏ, ਨਗਰਾਂ ਦਾ ਵਿਕਾਸ ਕਰੀਏ, ਰਲ ਮਿਲ ਕੇ ਸਾਰੇ ਰਹੀਏ, ਸਾਰੇ ਇਕੱਠੇ ਹੋ ਕੇ ਆਪਾਂ ਬੈਠੀਏ, ਪਿਆਰ ਬਣਾਈਏ, ਸਤਿਗੁਰੂ ਨਾਲ ਪਿਆਰ ਕਰੀਏ, ਗੁਰਦੁਆਰਾ ਸਾਹਿਬ ਸਵੇਰੇ ਜੁੜਿਆ ਕਰੋ, ਬੈਠਿਆ ਕਰੋ, ਅੱਧਾ ਘੰਟਾ ਤੁਸੀਂ ਸਵੇਰੇ ਅੱਖਾਂ ਬੰਦ ਕਰਕੇ ਬੈਠੋ, ਚੌਂਕੜਾ ਲਾ ਕੇ ਬੈਠੋ, ਵਾਹਿਗੁਰੂ ਵਾਹਿਗੁਰੂ ਕਰ ਲਓ, ਆਉਂਦੇ ਜਾਂਦੇ ਸਾਹ ਵੇਖਦੇ ਰਹੋ, ਅੱਧਾ ਘੰਟਾ ਟਿਕ ਕੇ ਬਹਿਣ ਲੱਗ ਜਾਓਗੇ, ਰੋਜ਼ ਅੱਧਾ ਘੰਟਾ ਲਾਓ, ਫਿਰ ਅੱਧਾ ਘੰਟਾ ਪੌਣਾ ਘੰਟਾ ਨਿਤਨੇਮ ਤੇ ਲਾਓ, ਜਿਹੜਾ ਬੰਦਾ ਰੋਜ਼ 2 ਘੰਟੇ 1.5 ਘੰਟਾ ਸਵੇਰੇ ਲਾਵੇ, ਡਿਪਰੈਸ਼ਨ ਸਾਰੀ ਜ਼ਿੰਦਗੀ ਹੋ ਹੀ ਨਹੀਂ ਸਕਦਾ, ਆਪੇ ਚੜ੍ਹਦੀ ਗਲਾ ਚ ਰਹੋਗੇ, ਮਨ ਕਾਇਮ ਰਹੂਗਾ, ਠਹਿਰਨਾ ਸਿੱਖ ਜਾਏਗਾ, ਮਨ ਜੁੜਨਾ ਸਿੱਖ ਜਾਏਗਾ, ਅੱਧਾ ਘੰਟਾ ਚੌਂਕੜਾ ਮਾਰ ਕੇ ਆਪਣੇ ਆਪ ਚ ਬੈਠੋ, ਮੌਸਮ ਸੋਹਣਾ ਆ ਰਿਹਾ ਅੱਗੇ, ਬਸ ਅੱਖਾਂ ਬੰਦ ਕਰ ਲਈਆਂ, ਏਦਾਂ ਅੱਖਾਂ ਬੰਦ ਕਰਕੇ ਬੈਠ ਕੇ ਲਾ ਕੇ ਚੌਂਕੜਾ, ਵਾਹਿਗੁਰੂ ਵਾਹਿਗੁਰੂ, ਜੇ ਮਨ ਨਾ ਟਿਕੇ ਜ਼ੋਰ ਜ਼ੋਰ ਨਾਲ ਕਹੋ ਵਾਹਿਗੁਰੂ, ਨਾ ਟਿਕੇ ਹੋਰ ਜ਼ੋਰ ਨਾਲ ਬੋਲੋ, ਫਿਰ ਜਿਵੇਂ ਜਿਵੇਂ ਮਨ ਟਿਕੇ ਸਪੀਡ ਸਲੋ ਕਰ ਲਓ, ਆਵਾਜ਼ ਹੌਲੀ ਕਰ ਲਓ, ਫਿਰ ਵਾਹਿਗੁਰੂ ਵਾਹਿਗੁਰੂ, 4-6 ਮਹੀਨਿਆਂ 'ਚ ਬੋਲਣ ਦੀ ਲੋੜ ਹੀ ਨਹੀਂ ਪੈਣੀ, ਚੁੱਪ ਕਰਕੇ ਬਸ ਬੈਠਾ, ਆਵਾਜ਼ ਆਉਣੀ ਬੰਦ ਹੋ ਜਾਂਦੀ। ਚਲੋ ਬੜੇ ਤਰੀਕੇ ਹਨ, ਢੰਗ ਹਨ, ਪਰ ਅੱਧਾ ਘੰਟਾ ਬੈਠੋ ਜ਼ਰੂਰ, ਕਿਸੇ ਦੇ ਬਣ ਕੇ ਰਿਹੋ, ਇਹ ਜ਼ਰੂਰੀ ਬੇਨਤੀ ਹੈ। ਸਤਿਗੁਰੂ ਜੀ ਦਾ ਸ਼ੁਕਰ ਹੈ ਜੀ, ਜਿਨ੍ਹਾਂ ਨੇ ਕਿਰਪਾ ਕਰਕੇ ਮੌਕਾ ਦਿੱਤਾ, ਜਿੰਨਾ ਚਿਰ ਗੁਰੂ ਸਾਹਿਬ ਨਹੀਂ ਜਾਂਦੇ ਉਹਨਾਂ ਚਿਰ ਕਿਸੇ ਨੇ ਨਹੀਂ ਜਾਣਾ, ਸਤਿਗੁਰੂ ਮਿਹਰ ਰੱਖਣ ਸਾਰਿਆਂ ਤੇ, ਕਿਰਪਾ ਬਣੀ ਰਵੇ, ਗੱਜ ਕੇ ਆਨੰਦ ਸਾਹਿਬ ਚ ਬੋਲੋ। ਧੰਨਵਾਦ ਸਮੂਹ ਸੰਗਤਾਂ ਦਾ, ਗੁਰੂ ਕਿਆਂ ਵਜ਼ੀਰਾਂ ਕੀਰਤਨੀਆਂ ਦਾ, ਭਾਈ ਸਾਹਿਬ ਜੀ ਬੈਠੇ ਸੰਗਤ ਵਿੱਚ ਆਏ ਹਨ, ਕੀਰਤਨ ਕਰਨ ਵਾਲੇ ਗੁਰਸਿੱਖ ਹਨ, ਉਹਨਾਂ ਦਾ ਵੀ ਧੰਨਵਾਦ, ਮੇਰੇ ਖਿਆਲ ਧਾਰਨਾ ਵਿੱਚ ਕੀਰਤਨ ਕਰਦੇ ਹਨ, ਬਾਬਾ ਜੀ ਆਪਣਾ, ਮੇਰੇ ਖਿਆਲ ਬਾਬਾ ਭਗਵਾਨ ਸਿੰਘ ਜੀ ਕੋਲ ਨਾਮ ਦੱਸਣ ਲੱਗੇ, ਅੱਛਾ ਹਾਂ ਕੀ ਲਿਖਿਆ, ਇਹਨਾਂ ਦਾ ਜਥਾ ਕੀਰਤਨ ਕਰਦਾ ਹੈ, ਮੱਲੋ ਸ਼ਹੀਦ ਸਾਹਿਬ ਲਿਖਿਆ ਤੇ ਹਿੰਮਤਪੁਰਾ ਭਾਗੀਕੇ ਤੋਂ ਆਏ ਹਨ, ਬਾਬਾ ਜੀਤ ਸਿੰਘ ਜੀ, ਜੀ ਆਇਆਂ ਨੂੰ ਬਾਬਾ ਜੀ ਸਾਰਿਆਂ ਦਾ ਧੰਨਵਾਦ, ਚੜ੍ਹਦੀ ਕਲਾ ਚ ਰਹੋ ਹਮੇਸ਼ਾ, ਆਓ ਸਾਰੇ ਕਮਰ ਕੱਸੇ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰੀਏ। ਸਤਿਗੁਰ ਦੇ ਗੁਣ ਗਾਈਏ, ਸਤਿਗੁਰ ਦੇ ਦਰ ਘਰ ਦੇ ਕੂਕਰ ਬਣੀਏ, ਗੁਰੂ ਘਰ ਦਾ ਸਾਰੇ ਰੱਜ ਰੱਜ ਕੇ ਖਾ ਰਹੇ ਹਾਂ ਤੇ ਗੁਰੂ ਘਰ ਦੀ ਡਿਊਟੀ ਦੇਈਏ, ਆਪ ਜੁੜੀਏ, ਹੋਰਾਂ ਨੂੰ ਜੋੜੀਏ, ਹਰ ਸਿੱਖ ਪ੍ਰਚਾਰਕ ਬਣੇ, ਹਰ ਗੁਰੂ ਕਾ ਪਿਆਰਾ ਪ੍ਰਚਾਰਕ ਬਣੇ, ਇੱਕ ਇੱਕ ਨੂੰ ਜ਼ਰੂਰ ਜ਼ਿੰਦਗੀ 'ਚ ਜੋੜੋ। ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਜੀ। ਰਾਮਕਲੀ ਮਹੱਲਾ ਤੀਜਾ, ਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ।
ਜੇ ਕੋਈ ਰਹਿ ਗਿਆ ਮੱਥਾ ਟੇਕਿਆ ਨੀ, ਭੇਟਾ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਣੀ ਸੀ, ਪਿੱਛੇ ਬਹਿਣਾ ਪੈ ਗਿਆ, ਉਹਨਾਂ ਨੂੰ ਬੇਨਤੀ ਹੈ ਜਿਹਨੇ ਅੱਗੇ ਮੱਥਾ ਨਹੀਂ ਟੇਕਿਆ ਉਹ ਅੱਗੇ ਆ ਕੇ ਮੱਥਾ ਟੇਕ ਲਵੇ, ਜਿਹਨੇ ਆਪਣੀ ਭੇਟਾ ਨਹੀਂ ਰੱਖੀ ਉਹ ਆ ਕੇ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕਰ ਲਵੇ।
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਸਾਡੇ ਸਾਹਿਬ ਨਹੀਂ ਕਰਦੇ ਸਲਾਹ ਤੇਰੀ, ਨਾਮ ਮਨ ਬਸਾਵੇ
ਸ਼ਬਦ ਕਰੇ,
ਹੈ ਨਾਨਕ ਸੱਚੇ ਸਾਇਮ ਗਿਆ ਨਾਹੀ ਘਰ ਤੇਰੇ ਸਾਜਾ, ਜਿਨ ਪੁਖਾਰ ਸਤਿਗੁਰ ਨਾਮ ਸੁਖ ਮੰਨਿਆ ਸਿਆਣ ਨੇ ਚਾਰ ਸਭ ਪੁਜਾਈਆਂ, ਪੜੋ ਪੜੋ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਕਰ ਸੁਭਾਗੈ ਸ਼ਬਦ ਵਾਲੇ ਕਲਾ ਜਿਤ ਕਰਦਾਰੀਆ, ਔਰ ਕਰਮ ਮਾਇਆ ਸੁਤ ਜਿਤ ਕੌਸੇ ਨਾ ਮਾਰ ਕਹਿ ਸਕੇ, ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਓ ਦੁਖ ਰੋਗ ਸੰਤਾਪ ਸੁਣੀ ਸੱਚੀ ਬਾਣੀ,
ਮਨ ਸਾਜਨ ਭਏ ਸਰਸੇ ਪੂਰੇ ਸੁਰਤੇ ਜਾਣੀ,
ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਪਵਣ ਗੁਰੂ ਪਾਣੀ ਮਿਲਦਾ ਮਾਤਾ ਸਰਗ ਮਹੱਤ, ਉਹ ਚੰਗਿਆਈਆਂ ਮੁਰਿਆਈਆਂ ਮਨ ਧਰਮ ਹਜ਼ੂਰ,
ਆਇਆ
ਸਹਿਬ ਸੰਗਤ ਕਹਾਲ,
ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦਰੋਂ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਪੁਜਾਏ ਤੇਗ ਬਹਾਦਰ ਸਿਮਰਿਆ ਕਰਮਾਉ ਨਿਧਿਆ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾਈ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਮੱਜੂ ਕੇ ਸੱਚੇ ਪਾਤਸ਼ਾਹ ਜੀ ਨਗਰ ਨਿਵਾਸੀ ਸੰਗਤਾਂ ਨੂੰ ਦੋ ਦਿਨ ਦਾ ਗੁਰਮਤ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਖੁੱਲੇ ਪੰਡਾਲਾਂ ਵਿਖੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਕੱਲ੍ਹ ਰੋਜ਼ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੋਵੇਂ ਦਿਨ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਸੁਰਿੰਦਰ ਕੌਰ ਅਮੈਰੀਕਾ ਸਰਦਾਰ ਦਵਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਹਿਨਸ ਸਹਿਜ ਸੁਭਾਏ
दर्शन परसे गुरु का जन्म मरण दुख जाए। धन वाहिगुरु जी, श्लोक महला तीजा। ब्रह्म बिंद तिसदा ब्रह्मत रह, एक शब्द लिव लाए नव निधि, अठारह सिद्धि पिछे लगिया फिर है, जो हर हृदय सदा वसाए। ब्रह्म बिंद तिसदा ब्रह्मत रह, एक शब्द लिव लाए नव निधि, अठारह सिद्धि पिछे लगिया फिर है, जो हर हृदय सदा वसाए। बिन सतगुर नाओ ना पाईए, बुझो हो कर विचार, नानक पूरे भाग सतगुर मिले, सुख पाए जुग चार। महला तीजा। क्या गबरू क्या बिरध है, मन मुख तृष्णा भुख ना जाए, गुरमुख शब्द रतिया शीतल होए आप गवाए। अंदर त्रिपत संतोखिया, फिर भुख ना लगे आए, नानक जे गुरमुख करहे सो परवान है, जो नाम रहे लिवलाए। पौड़ी हौं बलिहारी तिन को, जो गुरमुख सिखा जो हर नाम त्याए दे, तिन दर्शन पिखा। सुन कीर्तन हर गुण रवा, हर जस मन लिखा, हर नाम सलाही रंग स्यों, सब किल विख कृखा। तन तन सुहावा सो शरीर थान है, जिथे मेरा गुर तरे विखा। सुन कीर्तन हर गुण रवा, हर जस मन लिखा, हर नाम सलाही रंग स्यों, सब किल विख कृखा। तन तन सुहावा सो शरीर थान है, जिथे मेरा गुर तरे विखा। वाहिगुरु जी का खालसा।